ਕਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹਾਜ਼ਰ ਨਹੀਂ ਹੋਏ ਹਾਜ਼ਰ ਹੋ ਕੇ ਫਤਿਹ ਬੁਲਾਓ ਫੀਲ ਕਰਕੇ ਬੁਲਾਓ ਜਰਾ ਫਤਿਹ ਵੀ ਵਾਹਿਗੁਰੂ ਦੀ ਖਾਲਸਾ ਵੀ ਵਾਹਿਗੁਰੂ ਮਾਲਕ ਜੀ ਸਦਾ ਹੀ ਤੇਰੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਫਰਕ ਹੈ ਫੀਲ ਕਰਕੇ ਤੇ ਇਦਾਂ ਹੀ ਹਾਜ਼ਰ ਹੋ ਕੇ ਗੈਰ ਹਾਜ਼ਰ ਹੋ ਕੇ ਸਾਡੇ ਬਹੁਤੇ ਕੰਮ ਗੈਰ ਹਾਜ਼ਰ ਹੋ ਗਈ ਹੈ ਅਸੀਂ ਹਾਜ਼ਰ ਹੋ ਕੇ ਨਹੀਂ ਕਰਦੇ ਬਸ ਗੈਰ ਹਾਜ਼ਰ ਇਸੇ ਕਰਕੇ ਰਸ ਨਹੀਂ ਰਹਿੰਦਾ ਜੀ ਜਦੋਂ ਅਸੀਂ ਦਿਲੋਂ ਕਰਦੇ ਹਾਂ ਅਹਿਸਾਸ ਹੁੰਦਾ ਹੈ ਆਨੰਦੀ ਫੇਰ ਆਉਂਦਾ ਬਿਲਕੁਲ ਹੀ ਫੀਲਲੈਸ ਹੈ ਸਾਡੀ ਲਾਈਫ ਜਿਹੜੀ ਸਾਡਾ ਸਾਡੀ ਜ਼ਿੰਦਗੀ ਇਦਾਂ ਦੀ ਹੈ ਫੀਲ ਨਹੀਂ ਕੋਈ ਅੰਦਰ ਭਾਵ ਨਹੀਂ ਪੈਦਾ ਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੁਣ ਵੇਖੋ ਵੇਖਿਓ ਜਰਾ ਧੰਨ ਗੁਰੂ ਗ੍ਰੰਥ ਸਾਹਿਬ ਤਿੰਨ ਦਿਨ ਰਹੇ ਯਾਰ ਇਸ ਘਰ ਦੇ ਵਿੱਚ ਅੱਜ ਭੋਗ ਪਿਆ ਕਿੰਨੇ ਦਿਨ ਰਹੇ ਤਿੰਨ ਦਿਨ ਕਿਹੜੇ ਗੁਰੂ ਗ੍ਰੰਥ ਸਾਹਿਬ ਉਹ ਜਿਹੜੇ ਸਵੇਰੇ ਵੇਖਿਆ ਕਰੋ ਬਈ ਜਦੋਂ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੇ ਆ ਕਿਵੇਂ ਸ਼ਬਦ ਪੜ੍ਹੇ ਜਾਂਦੇ ਆ ਕਿਵੇਂ ਨਰਸਿੰਘੇ ਵੱਜਦੇ ਆ ਕਿਵੇਂ ਉਧਰੋਂ ਗੁਰੂ ਜੀ ਤੁਰਦੇ ਆ ਇਧਰਲੇ ਪਾਸੇ ਸ਼ਬਦ ਸ਼ੁਰੂ ਹੋ ਜਾਂਦਾ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਪੰਥ ਨਿਹਾਰੈ ਕੰਮ ਨੀ ਲੋਚਨ ਭਰੀ ਲੇ ਉਸਾਸਾ ਉਹ ਜਿਹੜੇ ਹਰਿਮੰਦਰ ਸਾਹਿਬ ਚ ਪ੍ਰਕਾਸ਼ ਨੇ ਕਿੰਨੇ ਦਿਨ ਲਾ ਗਏ ਤੇਰੇ ਘਰ ਤਿੰਨ ਦਿਨ ਇਸ ਘਰ ਇਹ ਘਰ ਤੇ ਫਿਰ ਸਵਰਗ ਬਣ ਜਾਣਾ ਚਾਹੀਦਾ ਸੀ ਇਸ ਘਰ ਚ ਲਾ ਕੇ ਗਏ ਤਿੰਨ ਦਿਨ ਕੋਈ ਫੀਲਿੰਗ ਹੈ ਬਈ ਅਹਿਸਾਸ ਹੈ ਗੁਰੂ ਜੀ ਦੇ ਆਉਣ ਦਾ ਆਪੋ ਆਪਣੇ ਮਨਾਂ ਚ ਝਾਤੀ ਮਾਰ ਲਓ ਤਕਰੀਬਨ ਸਾਰਿਆਂ ਘਰਾਂ ਚ ਆਏ ਨੇ ਗੁਰੂ ਗ੍ਰੰਥ ਸਾਹਿਬ ਪਰ ਅਹਿਸਾਸ ਹੀ ਕੋਈ ਨਹੀਂ ਕੋਈ ਫੀਲਿੰਗ ਨਹੀਂ ਇਹ ਘਰ ਤੇ ਭਾਈ ਫਿਰ ਸੱਚਖੰਡ ਬਣ ਜਾਣਾ ਚਾਹੀਦਾ ਸੀ ਸੱਚ ਦਾ ਪਾਠ ਖੰਡ ਮਤਲਬ ਹੁੰਦਾ ਪਾਠ ਹਿੱਸਾ ਖੰਡ ਇਹ ਘਰ ਤੇ ਸੱਚਖੰਡ ਹੋ ਜਾਣਾ ਚਾਹੀਦਾ ਸੀ ਇੱਥੇ ਵਸਣ ਵਾਲੇ ਵੀ ਸੱਚਖੰਡ ਬਣ ਜਾਂਦੇ ਤਿੰਨ ਦਿਨ ਗੁਰੂ ਗ੍ਰੰਥ ਸਾਹਿਬ ਰਹਿ ਕੇ ਗਏ ਇਸ ਘਰ ਚ ਕੋ ਘਰ ਦੇ ਕੋਲੋਂ ਲੰਘਦੇ ਆਪਾਂ ਵੇਖੋ ਕਮਾਲ ਨਹੀਂ ਕਿੱਡੀ ਵੱਡੀ ਗੱਲ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕਿਤੇ ਰਾਤ ਕੱਟੀ ਆਪਾਂ ਕਹਿੰਦੇ ਹਾਏ ਕਿਤੇ ਇੱਥੇ ਰਾਤ ਕੱਟੀ ਮਹਾਰਾਜ ਐਸ ਘਰ ਚ ਗੁਰੂ ਗ੍ਰੰਥ ਸਾਹਿਬ ਵਾਰੀ ਤੇਰੀ ਫੀਲਿੰਗ ਕਿੱਥੇ ਗਈ ਹੈ ਆਹ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਇੱਕ ਰਾਤ ਰਹਿ ਕੇ ਗਏ ਏਦਾਂ ਫੀਲ ਕਰਦੇ ਆ ਅਸੀਂ ਇੱਥੇ ਐਸ ਘਰ ਵਿੱਚ ਰਹੇ ਮਹਾਰਾਜ ਚਾਰ ਰਾਤਾਂ ਰਹੇ ਇੱਥੇ 10 ਦਿਨ ਰਹੇ ਇੱਥੇ 6 ਮਹੀਨੇ ਰਹੇ ਤੇ ਗੁਰੂ ਗ੍ਰੰਥ ਸਾਹਿਬ ਜਦੋਂ ਆਏ ਜਦੋਂ ਗਏ ਕੋਈ ਸਾਡੇ ਅੰਦਰ ਕੋਈ ਫੀਲਿੰਗ ਹੀ ਨਹੀਂ ਬਣੀ ਜੋ ਹੈ ਉਹਦੀ ਕੀ ਕਦਰ ਕੀਤੀ ਜੋ ਸਾਡੇ ਪਾਸ ਹੈ ਉਹਦੀ ਕੀ ਕਦਰ ਕੀਤੀ ਭਾਈ ਇਸੇ ਕਰਕੇ ਅਸੀਂ ਖਾਲੀ ਰਹਿ ਗਏ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਸੰਗਤ ਨੂੰ ਪਿੱਛੇ ਹੀ ਜੇ ਬਿਠਾ ਦਈਏ ਤੇ ਚੰਗਾ ਕਿਉਂਕਿ 9 ਤੋਂ ਉੱਪਰ ਹੋ ਗਿਆ ਸਮਾਂ ਮੱਥਾ ਟੇਕਣ ਵਾਲੇ ਅਜੇ ਬਹੁਤ ਜਿਹੜੇ ਪਿੱਛੇ ਆ ਰਹੇ ਹੋ ਪੰਡਾਲ ਵਿੱਚ ਸੱਜ ਜਾਓ ਬਾਅਦ ਚ ਮੱਥਾ ਟੇਕ ਲਿਓ ਉੱਥੋਂ ਹੀ ਨਿਕਲ ਕੇ ਰੱਸੀਆਂ ਦੇ ਵਿੱਚ ਦੀ ਪੰਡਾਲ ਚ ਬਹਿ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ ਬਹਿ ਜਾਣ ਭੈਣਾਂ ਵੀਰ ਸਾਰੇ ਵੀਰਾਂ ਵਾਲੇ ਪਾਸੇ ਬਹਿ ਜਾਓ ਰਾਹ ਦੇ ਵਿੱਚ ਵੀ ਬੈਠਿਆ ਜਾ ਸਕਦਾ ਜੀ ਚੌਂਕੜੇ ਮਾਰ ਕੇ ਜਗ੍ਹਾ ਜਿਹੜੀ ਰਸਤਾ ਜਿਹੜਾ ਹੈ ਰਸਤੇ ਵਿੱਚ ਵੀ ਕੰਮ ਜਗ੍ਹਾ ਕੰਮ ਆ ਜਾਏਗੀ ਰਾਹ ਵਾਲੇ ਵੀ ਬੈਠ ਜਾਣ ਆਪਾਂ ਸੁਣਨ ਤੇ ਸਮਝਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਮਿਹਰ ਕਰਨ ਭਾਈ ਸਾਡੇ ਅੰਦਰ ਸ਼ਰਧਾ ਬਣੇ ਸ਼ਰਧਾ ਪਿਆਰ ਬਣੇ ਫੀਲ ਤੇ ਕਰੀਏ ਕੋਈ ਅਹਿਸਾਸ ਤੇ ਹੋਵੇ ਗਾਈ ਜਾਂਦੇ ਆ ਕੋਈ ਅਹਿਸਾਸ ਹੀ ਨਹੀਂ ਜਿਹਦੀ ਹਜ਼ੂਰੀ ਵਿੱਚ ਆ ਜਾਈਏ ਫਿਰ ਤੇ ਬੰਦਾ ਵੈਸੇ ਹੀ ਰਿਸਪੈਕਟ ਕਿਦਾਂ ਦੀ ਕਿਦਾਂ ਭਾਵਨਾ ਬਣੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਗਏ ਅਸੀਂ ਐਦਾਂ ਫੀਲ ਹੋਣੀ ਚਾਹੀਦੀ ਅੰਦਰ ਉਸੇ ਦਾ ਹੀ ਫਿਰ ਰਸ ਬਣਦਾ ਜੀ ਉਸੇ ਦਾ ਹੀ ਆਨੰਦ ਆਉਂਦਾ ਅਹਿਸਾਸ ਤੇ ਹੋਵੇ ਨਾ ਕੋਈ ਬੰਦਾ ਕਿਸੇ ਐਕਟਰ ਨੂੰ ਮਿਲ ਪੈਂਦਾ ਉਹਨੂੰ ਹੱਥ ਮਿਲਾਉਂਦਾ ਉਹਦੇ ਨਾਲ ਫੋਟੋ ਖਿਚਾ ਲੈਂਦਾ ਕਿਵੇਂ ਫੁੱਲਿਆ ਫਿਰਦਾ ਵੀ ਮੇਰੀ ਫੋਟੋ ਮੇਰੀ ਸੈਲਫੀ ਆ ਗਈ ਉਹ ਲੋਕਾਂ ਨੂੰ ਵਿਖਾਉਂਦਾ ਫਿਰਦਾ ਵੇਖੋ ਆ ਮੈਂ ਫੋਟੋ ਫਲਾਣਾ ਐਕਟਰ ਮਿਲਿਆ ਮੈਨੂੰ ਫਲਾਣਾ ਗਾਇਕ ਮਿਲਿਆ ਮੈਨੂੰ ਅਹਿਸਾਸ ਕਿੰਨਾ ਫੀਲ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਉੱਤੇ ਵੀ ਚੁੱਕ ਲੈਂਦਾ ਤਾਂ ਵੀ ਕੋਈ ਫੀਲ ਹੀ ਨਹੀਂ ਹੈ ਅੰਦਰ ਕੁਛ ਵੀ ਨਹੀਂ ਹੁੰਦਾ ਕੋਈ ਅੰਦਰ ਭਾਵਨਾ ਨਹੀਂ ਬਣ ਪਹਿਰੇਦਾਰ ਬੀਬੀਆਂ ਨੂੰ ਭਾ ਦਿਓ ਭੈਣੋ ਭੈਣਾਂ ਨੂੰ ਬੇਨਤੀ ਹੈ ਉੱਧਰ ਨੂੰ ਲੰਘ ਜਾਓ ਪਰੇ ਨੂੰ ਸੇਵਾਦਾਰ ਨਾਲ ਲੱਗੋ ਬੀਬੀਆਂ ਨੂੰ ਪਰਲੇ ਪਾਸੇ ਨੂੰ ਲੰਘਾ ਦਿਓ ਭਾਈ ਸਾਰੀਆਂ ਇੱਥੇ ਰਸ਼ ਪੈ ਜਾਏਗਾ ਅੱਗੇ ਨਾ ਲੈ ਆਉਣ ਦਿਓ ਪਹਿਰੇ ਤੇ ਜਿਹੜੇ ਸੇਵਾਦਾਰ ਖੜੇ ਨੇ ਜੇ ਅੱਗੇ ਆਉਣ ਦਿਓਗੇ ਫਿਰ ਤੇ ਰਸ਼ ਬਹੁਤ ਪੈ ਜਾਏਗਾ ਇੱਥੇ ਅੱਗੇ ਪਿੱਛੇ ਲੰਘਣ ਦਿਓ ਅੱਗੇ ਇੰਨਾ ਰਸ਼ ਨਾ ਕਰੋ ਸਿੰਘੋ ਪਹਿਰੇਦਾਰੋ ਇੱਥੇ ਨਾ ਪਾਓ ਇੱਥੇ ਰਸ਼ ਬਹੁਤ ਪੈ ਜਾਣਾ ਅੱਗੇ ਲੰਘਣ ਦਿਓ ਥੋੜਾ ਜਿਹਾ ਭੈਣਾਂ ਨੂੰ ਪਿੱਛੇ ਲੰਘਣ ਦਿਓ ਆਪਾਂ ਗੁਰੂ ਅਮਰਦਾਸ ਜੀ ਨੂੰ ਮਿਲੇ ਸੁਣਿਓ ਗੁਰੂ ਅਮਰਦਾਸ ਜੀ ਨੂੰ ਮਿਲੀਏ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮਿਲਾਂਗੇ ਅਸੀਂ ਕਹਾਂਗੇ ਮਹਾਰਾਜ ਤੁਹਾਡੇ ਦਰਸ਼ਨ ਕਰਨ ਆਏ ਅਸੀਂ ਜੀ ਤੁਹਾਡੇ ਦਰਸ਼ਨ ਕਰਨ ਆਏ ਕਹਿਣਗੇ ਆ ਜਾਓ ਬਈ ਲੱਪੜੋ ਆਪ ਉਹ ਸਿੱਖ ਜੇ ਪਿਆਰੇ ਹੋ ਤੇ ਆਓ ਕੀ ਕਰੀਏ ਲੱਪੜੋ ਸਾਰਾ ਸਾਰਾ ਹੀ ਪੜ ਦਿਓ ਇੱਕ ਵਾਰ ਸਾਰੇ ਟਿਕਾ ਬਣ ਜੇ ਕਿਰਪਾ ਕਰੋ ਬਈ ਸਾਰੀਆਂ ਭੈਣਾਂ ਫਟਾਫਟ ਬੈਠ ਜਾਈਏ ਆਪਾਂ ਸੁਣੀਏ ਜਰਾ ਧਿਆਨ ਇਕਾਗਰ ਹੋਵੇ ਲਓ ਸੁਣੋ
ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰੋਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਕਹੇ ਨਾਨਕ ਸਦਾ ਗਾਵੋ
ਲਓ ਜੀ ਹੁਣ ਬੈਠੋ ਭੈਣੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਬਹਿ ਜਾਓ ਭੈਣੋ ਬੈਠ ਜਾਓ ਜੀ ਸਾਰੀਆਂ ਜਿੱਥੇ ਖੜੀਆਂ ਬੀਬੀਆਂ ਬਹਿ ਜਾਓ ਬਈ ਚੌਂਕੜੇ ਲਾ ਲਓ ਇਹ ਭੈਣਾਂ ਨੂੰ ਅੱਗੇ ਨੂੰ ਲੰਘ ਜਾਣ ਦਿਓ ਬਾਕੀ ਜਿਹੜੇ ਆ ਖੜੇ ਹੋ ਬਸ ਹੁਣ ਬੈਠੋ ਭੈਣੋ ਬੈਠੋ ਸੁਣੋ ਇੱਧਰ ਵੀ ਹੁਣ ਇੱਧਰ ਵੇਖੋ ਗੁਰੂ ਅਮਰਦਾਸ ਜੀ ਨੂੰ ਮਿਲੇ ਗੁਰੂ ਜੀ ਨੂੰ ਮਹਾਰਾਜ ਤੁਹਾਡੇ ਦਰਸ਼ਨ ਕਰਨ ਆਏ ਸੀ ਕਹਿੰਦੇ ਅੱਛਾ ਮੈਨੂੰ ਮਿਲਣ ਆਏ ਸੀ ਆਓ ਫਿਰ ਕੀ ਕਰੀਏ ਬਾਣੀ ਉਹਦੇ ਹਿਰਦੇ ਚ ਇਹ ਬਚਨ ਵਸਣੇ ਨੇ ਜਿਹੜੇ ਜਿਨ੍ਹਾਂ ਤੇ ਕਿਰਪਾ ਪਰਮਾਤਮਾ ਦੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪਹਿਰੇਦਾਰ ਵੀਰ ਆਪ ਨਾ ਬੋਲੋ ਬਈ ਬੀਬੀਓ ਕਿਰਪਾ ਕਰਕੇ ਇਸ਼ਾਰੇ ਨਾਲ ਬਿਠਾਓ ਖੁਦ ਨਾ ਬੋਲੋ ਭੈਣੋ ਬੈਠ ਜਾਓ ਜੀ ਸਾਰੀਆਂ ਬਸ ਬਹਿ ਜਾਓ ਪਹਿਰੇਦਾਰ ਵੀ ਬੀਬੀਆਂ ਬਹਿ ਜਾਓ ਸਾਰੀ ਪਹਿਰੇਦਾਰ ਭੈਣਾਂ ਵੀ ਬਹਿ ਜਾਓ ਜੀ ਆਪ ਨਾ ਬੋਲੋ ਬਸ ਆਪ ਨਾ ਬੋਲੋ ਬਹਿ ਜਾਓ ਜਿੱਥੇ ਕੋਈ ਖੜਾ ਬਹਿ ਜੇ ਬਸ ਪਹਿਰੇਦਾਰ ਵੀਰ ਪਿੱਛੇ ਜੇ ਹੋ ਕੇ ਬੈਠੋ ਨਹੀਂ ਤੇ ਅੱਗੇ ਫੇਰ ਆਈ ਜਾਣਾ ਸਰ ਉੱਥੇ ਉੱਥੇ ਬਹਿ ਜਾਓ ਬਸ ਟਕਾਈ ਜਾਇਓ ਆਉਣ ਵਾਲਿਆਂ ਨੂੰ ਜਿਹੜੀਆਂ ਪੰਜ ਸੱਤ ਖੜੀਆਂ ਰਹਿ ਗਈਆਂ ਭੈਣਾਂ ਬਹਿ ਜਾਓ ਬਈ ਬੈਠੋ ਬੈਠੋ ਛੇਤੀ ਪਹਿਰੇਦਾਰ ਬੀਬੀਆਂ ਵੀ ਬੈਠੋ ਲਓ ਜੀ ਹੁਣ ਇੱਧਰ ਗੁਰੂ ਅਮਰ ਗੁਰੂ ਰਾਮਦਾਸ ਜੀ ਨੂੰ ਮਿਲੇ ਮਹਾਰਾਜ ਤੁਹਾਨੂੰ ਮਿਲਣ ਆਏ ਸੀ ਗੁਰੂ ਜੀ ਤੁਹਾਨੂੰ ਮਿਲਣ ਆਏ ਸੀ ਕਹਿੰਦੇ ਨਾ ਨਾ ਗੁਰੂ ਓਏ ਨਾ ਭਾਈ ਕਿਹਨੂੰ ਕਹਿੰਦੇ ਹੋ ਗੁਰੂ ਤੁਸੀਂ ਗੁਰੂ ਕਿਹਨੂੰ ਮੰਨਦੇ ਹੋ ਆ ਸਰੀਰ ਮੇਰਾ ਕਿ ਹੱਡ ਚੰਮ ਗੁਰੂ ਹੈ ਤੁਹਾਡਾ ਹੱਡ ਚੰਮ ਤੇ ਖਤਮ ਹੋ ਜਾਣਾ ਇੱਕ ਦਿਨ ਸਰੀਰ ਤੇ ਮੇਰਾ ਖਤਮ ਹੋ ਜਾਣਾ ਇੱਕ ਦਿਨ ਤੁਸੀਂ ਹੱਡ ਚੰਮ ਨੂੰ ਗੁਰੂ ਕਹਿੰਦੇ ਹੋ ਚਿਹਰੇ ਕੰਨੀ ਵੇਖਦੇ ਹੋ ਮੇਰੇ ਕੰਨੀ ਸਰੀਰ ਨੇ ਖਤਮ ਹੋ ਜਾਣਾ ਭਾਈ ਗੁਰੂ ਜੀ ਤੁਹਾਨੂੰ ਮਿਲ ਕਹਿੰਦੇ ਆ ਨਾ 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 ਲੱਪੜੋ ਬਾਣੀ ਗੁਰੂ ਗੁਰੂ ਹੈ ਗੁਰੂ ਅਮਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹ ਕਹਿੰਦੇ ਬਾਣੀ ਗੁਰੂ ਪੜੋ
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਾਨੂ ਮਾਨੇ ਪ੍ਰਤੱਖ ਗੁਰੂ ਨੇ ਸੁਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ
ਜਿਹੜੇ ਆ ਜਲ ਲੈ ਕੇ ਆ ਰਿਹਾ ਸਿੰਘਾ ਉੱਥੋਂ ਹੀ ਵਾਪਸ ਲੈ ਜਾ ਜਲ ਜਲ ਵਗੈਰਾ ਅੱਗੇ ਨਾ ਲਿਆ ਇਹ ਤੇ ਫਿਰ ਧਿਆਨ ਫਿਰ ਹਿੱਲ ਜਾਣਾ ਮਸਾਂ ਤੇ ਸੈੱਟ ਹੋਇਆ ਪਹਿਰੇਦਾਰੋ ਉੱਥੇ ਦੋ ਚਾਰ ਜਣੇ ਪਿੱਛੇ ਇੱਕ ਦੋ ਜਣੇ ਹੋਰ ਬਹਿ ਜਾਓ ਜਾ ਕੇ ਆਉਣ ਵਾਲਿਆਂ ਨੂੰ ਉੱਥੇ ਹੀ ਬਾ ਦਿਆ ਕਰੋ ਦੋ ਕੁ ਜਣੇ ਕਿਰਪਾ ਕਰਕੇ ਵੀਰੋ ਉੱਥੇ ਬਹਿ ਜਾਓ ਲੋ ਹੁਣ ਨਾ ਹਿਲਜੁਲ ਹੋਵੇ ਵੀ ਬਹੁਤ ਟਾਈਮ ਲੰਘ ਗਿਆ ਹੁਣ ਨਾ ਹਿਲਜੁਲ ਹੋਵੇ ਬਸ ਕੋਈ ਇੱਧਰੋਂ ਵੀ ਇੱਧਰ ਵੀ ਇੱਧਰ ਵੀ ਪੂਰਾ ਸਟਾਪ ਕਰ ਦਿਓ ਬੰਦ ਕਰ ਦਿਓ ਸਭ ਕੁਝ ਇੱਧਰ ਵੀ ਕੋਈ ਨਾ ਇੱਧਰ ਨੂੰ ਆ ਸਾਰੇ ਪਾਸੇ ਬੰਦ ਕਰੋ ਰਸਤਾ ਕਿਰਪਾ ਕਰਕੇ ਹੁਣ ਇਕਾਗਰਤਾ ਰੱਖਿਓ ਜੀ ਹੁਣ ਹਿਲਜੁਲ ਨਾ ਹੋਵੇ ਜਦੋਂ ਸਿੱਖ ਗੁਰੂ ਨਾਨਕ ਸਾਹਿਬ ਨੂੰ ਮਿਲਣ ਜਾਂਦੇ ਰਹੇ ਹੈ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਵੀ ਆ ਜਾਓ ਜੈਸੀ ਮੈਂ ਆਵਾਂ
ਖਸਮ ਕੀ ਬਾਣੀ
ਆ ਜਾਓ ਬਾਣੀ ਗਈ ਜਿਹੜਾ ਵੀ ਮਿਲਣ ਗਿਆ ਮੇਰੇ ਨਾਲ ਮੇਰੇ ਤੋਂ ਕੀ ਕੱਢੋਗੇ ਬਈ ਮੈਨੂੰ ਕਾਹਦਾ ਮਿਲਣਾ ਹੈ ਮਿਲੋ ਮਿਲਣਾ ਕਿਹਨੂੰ ਹੈ ਬਾਣੀ ਨੂੰ ਮੈਨੂੰ ਕਾਹਦਾ ਮਿਲਣਾ ਹੈ ਮਿਲਣਾ ਹੈ ਬਾਣੀ ਨੂੰ ਤੇਰੀ ਸੁਰਤ ਮਿਲਣੀ ਚਾਹੀਦੀ ਹੈ ਬਾਣੀ ਨਾਲ ਕਨੈਕਸ਼ਨ ਬਣੇ ਤੇਰਾ ਬਾਣੀ ਨਾਲ ਸੰਬੰਧ ਬਣੇ ਤੇਰਾ ਬਾਣੀ ਨਾਲ ਜੁੜ ਗੁਰੂ ਅੰਗਦ ਸਾਹਿਬ ਜੀ ਨੂੰ ਮਿਲੇ ਉਹਨਾਂ ਨੇ ਵੀ ਬਾਣੀ ਨਾਲ ਜੋੜਿਆ ਗੁਰੂ ਅਮਰਦਾਸ ਜੀ ਕੋਲ ਗਏ ਉਹਨਾਂ ਨੇ ਵੀ ਬਾਣੀ ਨਾਲ ਜੋੜਿਆ ਗੁਰੂ ਰਾਮਦਾਸ ਜੀ ਗਏ ਤਾਂ ਵੀ ਬਾਣੀ ਨਾਲ ਜੋੜਿਆ ਮੇਰੀ ਇੱਕ ਬੇਨਤੀ ਸੁਣੋ ਸਾਰੇ ਦਾ ਸਾਰਾ ਇਤਿਹਾਸ ਹੈ ਨਾ ਜਿਹੜਾ ਉਹ ਬਾਣੀ ਨਾਲ ਜੋੜਨ ਵਾਲਾ ਹੈ ਹਰ ਇਤਿਹਾਸ ਨੂੰ ਬਾਣੀ ਨਾਲ ਜੋੜਦਾ ਵਿਖਾਓ ਮੈਂ ਰਾਤ ਤੱਕ ਇੱਕ ਗੱਲ ਕੀਤੀ ਸੀ ਵੀ ਇਤਿਹਾਸ ਦਾ ਚਿਤਰਨ ਕੀਤਾ ਜਾ ਸਕਦਾ ਹੈ ਇਤਿਹਾਸ ਨੂੰ ਤੁਸੀਂ ਫੋਟੋਆਂ ਦੇ ਵਿੱਚ ਵਿਖਾ ਸਕਦੇ ਹੋ ਅਤੇ ਇਤਿਹਾਸ ਸੁਣਾਇਆ ਵੀ ਜਾ ਸਕਦਾ ਹੈ ਤੇ ਇਤਿਹਾਸ ਤਸਵੀਰਾਂ ਦੇ ਜ਼ਰੀਏ ਵਿਖਾਇਆ ਵੀ ਜਾ ਸਕਦਾ ਹੈ ਪਰ ਵਿਖਾਣਾ ਉਹ ਪਏਗਾ ਮਹਾਨ ਕੀ ਹੈ ਬਾਣੀ ਸਾਡੇ ਦਸੇ ਸਰੀਰ ਜਿਹੜੇ ਦੇਹ ਸੀ ਜਿਹੜੀ ਸਰੀਰ ਸੀ ਦਸੇ ਉਹ ਦਸ ਸਰੀਰ ਸਨ ਦਸ ਪਾਤਸ਼ਾਹੀਆਂ ਨੇ ਜੋੜਿਆ ਜੋਤ ਨਾਲ ਹੈ ਜੋਤ ਇੱਕ ਹੀ ਵਰਤੀ ਹੈ ਜੋਤਾਂ ਦਸ ਨਹੀਂ ਗਿਆਨ ਇੱਕੋ ਹੀ ਹੈ ਸੋਚ ਇੱਕੋ ਹੀ ਹੈ ਸ਼ਬਦ ਇੱਕੋ ਹੀ ਹੈ ਦਸ ਸਰੀਰਾਂ ਵਿੱਚ ਇੱਕੋ ਹੀ ਜੋਤ ਵਰਤੀ ਹੈ ਭਾਈ ਤੇ ਸਾਡਾ ਕਨੈਕਸ਼ਨ ਉਸ ਜੋਤ ਨਾਲ ਉਸ ਗਿਆਨ ਨਾਲ ਉਸ ਸੋਚ ਨਾਲ ਉਸ ਵਿਚਾਰ ਨਾਲ ਹੋਣਾ ਚਾਹੀਦਾ ਉਸ ਸੋਚ ਨਾਲ ਸਾਡਾ ਕਨੈਕਸ਼ਨ ਬਣਨਾ ਚਾਹੀਦਾ ਹੈ ਜੋਤ ਨਾਲ ਕਨੈਕਸ਼ਨ ਬਣੇ ਸਾਡਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਪਿਆਰ ਪਵੇ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਤਸਵੀਰ ਬਣਨੀ ਚਾਹੀਦੀ ਹੈ ਫੋਟੋ ਬਣਨੀ ਚਾਹੀਦੀ ਹੈ ਵੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਾਲਤਾ ਆਪਾਂ ਇਤਿਹਾਸ ਵਿਖਾਉਣਾ ਹੈ ਆਪਣੇ ਬੱਚਿਆਂ ਨੂੰ ਤਾਂ ਕਰਕੇ ਤਸਵੀਰ ਬਣਾਉਣੀ ਪੈਣੀ ਹੈ ਪਰ ਜੇ ਕੱਲੀ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਤੇ ਬੈਠਿਆਂ ਦੀ ਤਸਵੀਰ ਬਣ ਗਈ ਫਿਰ ਤੇ ਸਰੀਰ ਤਵੀ ਤੇ ਬੈਠਾ ਹੈ ਇਤਿਹਾਸ ਅਸਲ ਗੱਲ ਕਲੀਅਰ ਪਿਕਚਰ ਕਲੀਅਰ ਉਦੋਂ ਹੋਊਗੀ ਅਸਲ ਗੱਲ ਕਲੀਅਰ ਉਦੋਂ ਹੋਣੀ ਹੈ ਪਿਆਰਿਓ ਜਦੋਂ ਤੁਸੀਂ ਨਾਲ ਇਹ ਵੀ ਵਿਖਾਓਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋ ਤਾਂ ਅਸਲ ਪਿਕਚਰ ਸਾਨੂੰ ਵਿਖਾਓਗੇ ਫਿਰ ਬੇਨਤੀ ਨੂੰ ਸੁਣਿਓ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਵਿਖਾਓ ਪਰ ਇੱਕ ਇਸ਼ਾਰਾ ਵਿਖਾਓ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਗੁਰੂ ਅਰਜਨ ਦੇਵ ਜੀ ਨੇ ਇਹ ਵਿਖਾਣਾ ਪੈਣਾ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਕਿਉਂ ਹੋਈ ਉਹ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਇਹ ਲਿਖੋ ਵੀ ਇਸਲਾਮ ਧਰਮ ਸਭ ਤੋਂ ਉੱਤਮ ਹੈ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਨੂੰ ਭਾਵੇਂ ਤਵੀ ਤੇ ਭਾ ਦਿਓ ਮੈਨੂੰ ਭਾਵੇਂ ਦੇਗ ਚ ਉਬਾਲ ਦਿਓ ਮੇਰੇ ਨਾਲ ਜੋ ਮਰਜ਼ੀ ਕਰ ਲਓ ਮੈਂ ਸਿੱਖਾਂ ਨੂੰ ਜ਼ਹਿਰ ਨਹੀਂ ਦੇ ਸਕਦਾ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੱਚ ਲਿਖਿਆ ਹੈ ਅੱਖਰ ਅੱਖਰ ਸੱਚ ਹੈ ਜਿੱਥੇ ਹਿੰਦੂ ਗਲਤ ਹੈ ਉਹਨੂੰ ਵੀ ਗਲਤ ਕਿਹਾ ਹੈ ਜਿੱਥੇ ਮੁਸਲਮਾਨ ਗਲਤ ਹੈ ਉਹਨੂੰ ਵੀ ਕਿਹਾ ਹੈ ਇਹ ਨਰੋਲ ਸੱਚ ਹੈ ਤੁਹਾਡੇ ਕਹਿਣ ਤੇ ਮੈਂ ਇਹਦੇ ਵਿੱਚ ਮਿਲਾਵਟ ਨਹੀਂ ਕਰ ਸਕਦਾ ਭਾਵੇਂ ਮੈਨੂੰ ਤੱਤੀ ਤਵੀ ਤੇ ਬਿਠਾ ਦਿਓ ਭਾਵੇਂ ਮੈਨੂੰ ਦੇਗ 'ਚ ਉਬਾਲ ਦਿਓ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਉਂ ਹੋਈ ਕਿਉਂਕਿ ਸਾਡੇ ਤੱਕ ਆਹ ਜਿਹੜਾ ਸਰੂਪ ਹੈ ਪੂਰੇ ਦਾ ਪੂਰਾ ਸਹੀ ਸੱਚ ਸਾਡੇ ਤੱਕ ਪਹੁੰਚ ਸਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਕਿ ਇਹ ਪੂਰੇ ਦਾ ਪੂਰਾ ਸੱਚ ਸਾਡੇ ਤੱਕ ਪਹੁੰਚ ਸਕੇ ਠੀਕ ਹੈ ਨਾ ਜੀ ਹੁਣ ਆਪਾਂ ਇਹ ਚੀਜ਼ ਨੂੰ ਫੋਟੋ 'ਚ ਵਿਖਾਓ ਪਰ ਫੋਟੋ ਤੇ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਤੇ ਬੈਠਿਆਂ ਦੀ ਹੈ ਫੋਟੋ 'ਚੋਂ ਫਿਰ ਕਿਵੇਂ ਇਤਿਹਾਸ ਨਿਕਲੇ ਪਤਾ ਕਿਵੇਂ ਲੱਗੇ ਵੀ ਇਹ ਕਾਹਦੇ ਲਈ ਕੁਰਬਾਨੀ ਹੋਈ ਆਖੋ ਸਤਨਾਮ ਜਿਹੜਾ ਸਿੱਖ ਸਰੀਰ ਨੂੰ ਸੜਦਾ ਵੇਖ ਰਿਹਾ ਸਰੀਰ ਨੂੰ ਦੇਗ 'ਚ ਉਬਲਦਾ ਵੇਖ ਰਿਹਾ ਹੈ ਉਹਦੇ ਅੰਦਰ ਇਹ ਜਜ਼ਬਾ ਪੈਦਾ ਹੋਵੇ ਅੱਛਾ ਅੱਛਾ ਕਾਹਦੇ ਕਰਕੇ ਬਈ ਆ ਕਿਉਂ ਹੋਇਆ ਗੁਰੂ ਗ੍ਰੰਥ ਸਾਹਿਬ ਕਰਕੇ ਇਹਨਾਂ ਨੂੰ ਉੱਚਾ ਕਰਨ ਕਰਕੇ ਇਹ ਸਰੂਪ ਅਸਲੀ ਸਾਡੇ ਤੱਕ ਪਹੁੰਚੇ ਤਾਂ ਅੱਛਾ ਅੱਛਾ ਤਾਂ ਕਰਕੇ ਫਿਰ ਕਾਹਦੇ ਨਾਲ ਜੁੜੇਗਾ ਦੇਹ ਨਾਲ ਨਹੀਂ ਜੁੜੇਗਾ ਸਿੱਖ ਫਿਰ ਕਾਹਦੇ ਨਾਲ ਜੁੜੇਗਾ ਧੰਨ ਗੁਰੂ ਗ੍ਰੰਥ ਸਾਹਿਬ ਫਿਰ ਜੁੜੇਗਾ ਵੀ ਕਾਹਦੇ ਕਰਕੇ ਹੋਈ ਆ ਚੀਜ਼ ਕਿਉਂ ਹੋਈ ਤੱਤੀ ਤਵੀ ਤੇ ਕਿਉਂ ਬੈਠੇ ਉਬਲਦੀ ਦੇਗ 'ਚ ਕਿਉਂ ਵਾਲੇ ਖਾਧੇ ਅੱਛਾ ਗੁਰੂ ਗ੍ਰੰਥ ਸਾਹਿਬ ਕਰਕੇ ਯਾਰ ਉਹ ਤੇ ਫਿਰ ਸਾਡੇ ਕੋਲ ਨੇ ਸੀ ਵੇਖੀਏ ਤੇ ਸਹੀ ਪੜ੍ਹ ਕੇ ਮੇਰੀ ਬੇਨਤੀ ਨੂੰ ਸੁਣੋ ਸਾਰੇ ਦਾ ਸਾਰਾ ਇਤਿਹਾਸ ਤੁਹਾਨੂੰ ਬਾਣੀ ਦਾ ਸੇਵਕ ਵਿਖਾਉਣਾ ਪੈਣਾ ਫਿਰ ਬਾਣੀ ਨਾਲ ਕਨੈਕਸ਼ਨ ਬਣੇਗਾ ਸੰਗਤ ਫਿਰ ਸੁਣੋ ਸਾਡੇ ਵਾਸਤੇ ਸ਼ਬਦ ਗੁਰੂ ਹੈ ਮੇਰੀ ਬੇਨਤੀ ਨੂੰ ਸੁਣੋ ਜੀ ਮੈਂ ਕੱਲ ਵੀ ਪੁੱਛਿਆ ਸੀ ਮੈਂ ਫਿਰ ਪੁੱਛਦਾ ਗੱਲ ਬੜੀ ਕਲੀਅਰ ਹੈ ਸਿੱਖ ਧਰਮ ਹੈ ਜਿਹੜਾ ਇਹ ਦੇਹ ਨੂੰ ਗੁਰੂ ਮੰਨਦਾ ਕਿ ਸ਼ਬਦ ਨੂੰ ਮੰਨਦਾ ਬੋਲੋ ਗੁਰੂ ਨਾਨਕ ਨੇ ਦੇਹ ਨੂੰ ਗੁਰੂ ਕਿਹਾ ਕਿ ਸ਼ਬਦ ਨੂੰ ਗੁਰੂ ਅੰਗਦ ਸਾਹਿਬ ਨੇ ਸ਼ਬਦ ਨੂੰ ਗੁਰੂ ਅਮਰਦਾਸ ਜੀ ਨੇ ਸਾਰਿਆਂ ਨੇ ਸ਼ਬਦ ਨੂੰ ਕਿਹਾ ਕਬੀਰ ਸਾਹਿਬ ਨੇ ਕਿਹਨੂੰ ਕਿਹਾ ਸ਼ਬਦ ਨੂੰ ਕਹੋ ਕਬੀਰ ਮੈਂ ਸੋ ਗੁਰ ਪਾਇਓ ਜਾ ਕਾ ਨਾਉ ਬਬੇਕੋ ਉਹਨਾਂ ਨੇ ਵੀ ਸ਼ਬਦ ਨੂੰ ਗੁਰੂ ਕਿਹਾ ਸਾਰੇ ਦਾ ਸਾਰਾ ਇਤਿਹਾਸ ਤੁਹਾਨੂੰ ਸ਼ਬਦ ਅੱਗੇ ਝੁਕਦਾ ਵਿਖਾਉਣਾ ਪੈਣਾ ਤਾਂ ਸ਼ਬਦ ਨਾਲ ਕਨੈਕਸ਼ਨ ਬਣੇਗਾ ਸੰਗਤ ਦਾ ਬਾਰ ਬਾਰ ਗੱਲ ਸ਼ਬਦ ਦੀ ਕਰਨੀ ਪੈਣੀ ਜਿਵੇਂ ਸੁਣਿਓ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਹਿੰਦੇ ਤੇਰੀ ਇੱਕ ਤਸਵੀਰ ਬਣਾਉਣੀ ਹੈ ਜੀ ਮਹਾਰਾਜਾ ਸਾਹਿਬ ਤੁਹਾਡੀ ਫੋਟੋ ਬਣਾਉਣੀ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੇਰੀ ਤਸਵੀਰ ਬਣਾਓ ਕਿਵੇਂ ਵੀ ਗੁਰੂ ਗੋਬਿੰਦ ਸਿੰਘ ਤਖ਼ਤ ਤੇ ਬੈਠੇ ਹੈ ਕਹਿੰਦੇ ਮਹਾਰਾਜਾ ਸਾਹਿਬ ਤੁਹਾਡੀ ਫੋਟੋ ਬਣਾਉਣੀ ਹੈ ਤਖ਼ਤ ਤੇ ਬੈਠਿਆਂ ਦੀ ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਮੇਰੀ ਤਸਵੀਰ ਨਹੀਂ ਬਣਾਉਣੀ ਤੁਸੀਂ ਐਂ ਗੁਰੂ ਗੋਬਿੰਦ ਸਿੰਘ ਨੂੰ ਤਖ਼ਤ ਤੇ ਬਾ ਦਿਓ ਚਿੱਤਰਕਾਰ ਨੂੰ ਕਹਿੰਦੇ ਵੀ ਮਹਾਰਾਜ ਤਖ਼ਤ ਤੇ ਬੈਠੇ ਹੋਣ ਤੇ ਮੈਂ ਉਹਨਾਂ ਦੇ ਅੱਗੇ ਐਂ ਹੱਥ ਜੋੜ ਕੇ ਖੜਾ ਹਾਂ ਆਹ ਵਿਖਾਓ ਵੀ ਮੈਂ ਐਂ ਹੱਥ ਜੋੜ ਕੇ ਖੜਾ ਸੇਵਕ ਬਣ ਕੇ ਤੇ ਤਖ਼ਤ ਤੇ ਕੌਣ ਬੈਠਾ ਹੈ ਗੁਰੂ ਗੋਬਿੰਦ ਸਿੰਘ ਇਦਾਂ ਹੀ ਸਾਨੂੰ ਇਤਿਹਾਸ ਬਣਾਉਣਾ ਪੈਣਾ ਹੈ ਵੀ ਸਾਰੇ ਦਾ ਸਾਰਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਕਰਕੇ ਵਾਪਰਿਆ ਤੁਹਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਵਿਖਾਉਣਾ ਪੈਣਾ ਸਾਰਿਆਂ ਨੂੰ ਤਾਂ ਸੰਗਤ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਜਾਏਗਾ ਸਾਰਿਆਂ ਨੂੰ ਸ਼ੁਰੂ ਵੀ ਗੁਰੂ ਗ੍ਰੰਥ ਸਾਹਿਬ ਤੋਂ ਕਰਨਾ ਪੈਣਾ ਹੈ ਤੇ ਐਂਡ ਵੀ ਗੁਰੂ ਗ੍ਰੰਥ ਸਾਹਿਬ ਤੇ ਹੀ ਕਰਨਾ ਪੈਣਾ ਹਰੇਕ ਸ਼ਹੀਦੀ ਇਹਨੂੰ ਸਮਰਪਿਤ ਕਰਨੀ ਪੈਣੀ ਹੈ ਹਰ ਇਤਿਹਾਸ ਗੁਰੂ ਗ੍ਰੰਥ ਸਾਹਿਬ ਤੋਂ ਹੀ ਸ਼ੁਰੂ ਹੋਵੇ ਇੱਥੇ ਹੀ ਖਤਮ ਹੁੰਦਾ ਵਿਖਾਉਣਾ ਪਏਗਾ ਸਾਰਿਆਂ ਨੂੰ ਇੱਧਰ ਨੂੰ ਝੁਕਦੇ ਵਿਖਾਉਣਾ ਪਏਗਾ ਹੁਣ ਸਾਡੇ ਸਾਹਮਣੇ ਇਤਿਹਾਸ ਬਹੁਤ ਆਇਆ ਹੈ ਪਰ ਇਹ ਨਹੀਂ ਦੱਸਿਆ ਗਿਆ ਵੀ ਕਿਉਂ ਵਾਪਰਿਆ ਇਹ ਨਹੀਂ ਦੱਸਿਆ ਗਿਆ ਵੀ ਕਿਉਂ ਹੋਇਆ ਉਹ ਸਾਰਿਆਂ ਦੇ ਸਾਰਿਆਂ ਲਈ ਮਹਾਨ ਕੀ ਸੀ ਉਹਨਾਂ ਲਈ ਵੱਡਾ ਕੀ ਸੀ ਇਹ ਸਾਨੂੰ ਸਮਝਾਉਣਾ ਪੈਣਾ ਇਹ ਸਾਨੂੰ ਦੱਸਣਾ ਪੈਣਾ ਹੈ ਫਿਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਪਏਗਾ ਇੰਨਾ ਚਸਕੇ ਨਾਲ ਇਤਿਹਾਸ ਅਸੀਂ ਸੁਣਾਉਂਦੇ ਹਾਂ ਮੰਨ ਲਓ ਮੈਂ ਆਪਣੀ ਗੱਲ ਕਰਦਾ ਵੀ ਜਦੋਂ ਅਸੀਂ ਇਤਿਹਾਸ ਸੁਣਾਉਣਾ ਭਿੱਜ ਕੇ ਸੁਣਾਉਣਾ ਨਾਲੇ ਖੁਦ ਵੀ ਜੁੜ ਜਾਈਦਾ ਹੈ ਸੰਗਤ ਵੀ ਜੁੜ ਜਾਂਦੀ ਹੈ ਪਰ ਸਾਨੂੰ ਇਹ ਧਿਆਨ ਰੱਖਣਾ ਪੈਣਾ ਹੈ ਵੀ ਮੇਰਾ ਵੀ ਤੇ ਸੰਗਤ ਦਾ ਵੀ ਧਿਆਨ ਕਿਤੇ ਦੇਹ ਵਿੱਚ ਨਾ ਚਲਿਆ ਜਾਵੇ ਧਿਆਨ ਕਿਹਦੇ 'ਚ ਜਾਣਾ ਚਾਹੀਦਾ ਜੀ ਦੇਹ 'ਚ ਕੇ ਸ਼ਬਦ 'ਚ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਅੱਜ ਸਾਰੇ ਲੋਕ ਦੇਹਾਂ ਨਾਲ ਕਿਉਂ ਜੁੜ ਗਏ ਸਿੱਖ ਪੁਜਾਰੀ ਸ਼ਬਦ ਦੇ ਹੈ ਰੋਂਦੇ ਐ ਜੀ ਅੱਜ ਸਿੱਖ ਭੈਣਾਂ ਮਾਵਾਂ ਇੱਥੇ ਬੜੇ ਨਾਮ ਜਪਦੇ ਐ ਉੱਚੀ ਉੱਚੀ ਰੋਂਦੇ ਮੈਂ ਕਹਿੰਦਾ ਕਿਉਂ ਰੋਣਾ ਮੈਨੂੰ ਕਦੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਣਗੇ ਐ ਰੋਂਦੇ ਕੀ ਕਦੇ ਸਾਡੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਆ ਜਾਣਗੇ ਕੀ ਕਦੇ ਮੇਰੇ ਸਾਹਮਣੇ ਗੁਰੂ ਨਾਨਕ ਦਰਸ਼ਨ ਹੋਣ ਐਦਾਂ ਰੋਂਦੇ ਐ ਜੀ ਲੋਕ ਇਹਦਾ ਕਾਰਨ ਇਹ ਹੈ ਕਿ ਅਸਲ ਗੱਲ ਤੋਂ ਖੁੰਝ ਗਏ ਸੀ ਖੁੰਝ ਗਏ ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਗਲਾ ਖੜਾ ਹੈ ਤੇ ਕਹੀ ਕੀ ਜਾਂਦਾ ਹੈ ਮਹਾਰਾਜ ਕਦੇ ਮੇਰੇ ਤੇ ਕਿਰਪਾ ਕਰੋ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾਓ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਤੋਂ ਉਹ ਸੰਤੁਸ਼ਟ ਨਹੀਂ ਅਜੇ ਖੁਸ਼ ਨਹੀਂ ਹੋਇਆ ਤਾਂ ਮੰਗਦਾ ਹੈ ਨਾ ਭੁੱਖਾ ਹੈ ਜਿਹੜਾ ਪਿਆਰ ਕਰਨ ਵਾਲਾ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਗਿਆ ਕਹਿੰਦਾ ਰੱਜ ਗਿਆ ਜੀ ਰੱਜ ਗਿਆ ਹੁਣ ਕੋਈ ਭੁੱਖ ਨਹੀਂ ਰਹੀ ਇਹੀ ਕਹਿਣਾ ਚਾਹੀਦਾ ਸੀ ਸਿੱਖ ਸੋਚ ਕੇ ਵੇਖੋ ਮੈਂ ਉੱਥੇ ਵੀ ਕਿਹਾ ਸੀ ਨਾ ਪਿੱਛੇ ਦੀਵਾਨ ਸੀ ਉੱਥੇ ਵੀ ਮੈਂ ਬੇਨਤੀ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਇੱਕ ਸਿੰਘ ਆਉਂਦਾ ਆ ਕੇ ਪਤਾ ਕੀ ਕਹਿੰਦਾ ਆਪਾਂ ਨੂੰ ਕਿੱਦਾਂ ਲੱਗੂ ਵੇਖਿਓ ਜਰਾ ਐਂ ਜੇ ਕਿਵੇਂ ਲੱਗੇਗਾ ਸਾਨੂੰ ਗੁਰੂ ਗੋਬਿੰਦ ਸਿੰਘ ਕੋਲ ਇੱਕ ਸਿੰਘ ਆ ਕੇ ਕਹਿੰਦਾ ਮਹਾਰਾਜ ਮੈਂ ਬਹੁਤ ਦੁਖੀ ਹਾਂ ਗੁਰੂ ਸਾਹਿਬ ਕਹਿੰਦੇ ਕੀ ਹੋ ਗਿਆ ਦਰਬਾਰ ਚ ਆ ਕੇ ਕਹਿੰਦਾ ਕੀ ਹੋ ਗਿਆ ਭਾਈ ਕਹਿੰਦਾ ਮਹਾਰਾਜ ਮੈਨੂੰ ਨਾ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾਓ ਮੈਂ ਮਰ ਜਾਣਾ ਆਪਾਂ ਨੂੰ ਕਿਵੇਂ ਜੇ ਦੀ ਗੱਲ ਲੱਗਦੀ ਹੈ ਵੀ ਖੜਾ ਕਿਹਦੇ ਅੱਗੇ ਹੈ ਧੰਨ ਗੁਰੂ ਗੋਬਿੰਦ ਸਿੰਘ ਦੇ ਅੱਗੇ ਆਪਾਂ ਕਹਾਂਗੇ ਕਮਲਿਆ ਮੰਗੀ ਕੀ ਜਾਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਾਂ ਵੀ ਇੱਦਾਂ ਹੀ ਕਮਲੇ ਜੇ ਲੱਗਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਮੰਗਦੇ ਹਾਂ ਫਿਰ ਮੈਂ ਪੁੱਛਦਾ 100% ਮਨੋ ਦੱਸੋ ਵੀ ਦੇਹ ਨੂੰ ਗੁਰੂ ਮੰਨਦਾ ਹੈ ਕਿ ਸ਼ਬਦ ਨੂੰ ਮੰਨਦਾ ਹੈ ਬੋਲੋ ਪਿਆਰਿਓ ਫਿਰ ਸ਼ਬਦ ਤੇ ਤੇਰੇ ਕੋਲ ਹੈ ਤੂੰ ਤੇ ਤਰਸਦਾ ਫਿਰ ਤੂੰ ਰੋਣਾ ਕਿਉਂ ਆ ਫਿਰ ਤੂੰ ਤੇ ਤਰਸਦਾ ਤੂੰ ਤੇ ਰੋਣਾ ਕਿਉਂ ਜਦੋਂ ਸ਼ਬਦ ਤੇਰੇ ਕੋਲ ਹੈ ਸ਼ਬਦ ਤੂੰ ਗੁਰ ਕਹਿੰਦਾ ਵੀ ਸਿੱਖ ਧਰਮ ਮੰਨਦਾ ਹੀ ਗੁਰੂ ਦੇਹ ਨੂੰ ਗੁਰੂ ਨਹੀਂ ਮੰਨਦਾ ਸ਼ਬਦ ਨੂੰ ਮੰਨਦਾ ਫਿਰ ਡਬਲ ਮਾਈਂਡਡ ਕਿਉਂ ਦੋ ਚਿੰਤਾ ਕਿਉਂ ਹੈ ਕਦੇ ਦੇਹ ਲਈ ਆਉਂਦਾ ਦਿਮਾਗ 'ਚ ਕਦੇ ਸ਼ਬਦ ਲਈ ਆਉਂਦਾ ਡਬਲ ਮਾਈਂਡਡ ਕਿਉਂ ਹੈ ਇਹਨੂੰ ਹੀ ਤੇ ਦੋ ਬੇੜੀਆਂ ਕਹਿੰਦੇ ਹੈ ਇੱਥੇ ਹੀ ਤੇ ਦੋ ਬੇੜੀਆਂ ਬਣ ਗਈਆਂ ਨਾ ਸਾਡੀਆਂ ਪ੍ਰੋਬਲਮ ਤੇ ਬਣੀਓ ਹੀ ਇਹ ਹੈ ਸਾਨੂੰ ਇਹ ਗੱਲ ਨੂੰ ਕਲੀਅਰ ਸਮਝਣਾ ਪੈਣਾ ਹੈ ਇਤਿਹਾਸ ਸਾਰੇ ਦਾ ਸਾਰਾ ਸ਼ਬਦ ਦੇ ਵੱਲ ਝੁਕਦਾ ਵਿਖਾਉਣਾ ਪਏਗਾ ਇਤਿਹਾਸ ਨੂੰ ਇੱਧਰ ਨੂੰ ਮੋੜਨਾ ਪੈਣਾ ਹੈ ਸਾਰੇ ਦਾ ਸਾਰਾ ਇੱਧਰ ਧਿਆਨ ਦੇਣਾ ਪੈਣਾ ਤਾਂ ਗੱਲ ਬਣੇਗੀ ਪਿਆਰਿਓ ਸਾਡੇ ਲਈ ਇਤਿਹਾਸ ਠੀਕ ਹੈ ਇਤਿਹਾਸ ਤੇ ਜ਼ਰੂਰੀ ਹੈ ਪਰ ਕਿਉਂ ਵਾਪਰਿਆ ਅਸਲ ਚ ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਦਿਵਾਓ, ਗੁਰੂ ਗ੍ਰੰਥ ਸਾਹਿਬ ਬਸ, ਫਿਰ ਸੰਗਤ ਦਾ ਧਿਆਨ ਗੁਰਬਾਣੀ ਵਾਲੇ ਪਾਸੇ, ਸਿਧਾਂਤ ਵਾਲੇ ਪਾਸੇ ਹੋਏਗਾ, ਗਿਆਨ ਵਾਲੇ ਪਾਸੇ ਹੋਏਗਾ। ਭਾਈ ਹੁਣ ਜਿਵੇਂ ਕੱਲ ਵੀ ਕਿਹਾ ਸੀ, ਫਿਰ ਕਹਿੰਦਾ ਦੱਸੋ ਸ਼ਬਦ ਦੇ ਪੁਜਾਰੀ ਆ ਕਿ ਦੇਹ ਦੇ? ਸ਼ਬਦ ਦੇ ਗੁਰੂ ਕਿਹਨੂੰ ਮੰਨਦੇ ਆ? ਸ਼ਬਦ ਨੂੰ। ਫਿਰ ਫੋਟੋ ਕਿਹਦੀ ਲੱਗੇਗੀ ਘਰ ਚ? ਦੇਹ ਦੀ ਲਾਈ ਬੈਠੇ ਹੋ ਗਏ ਨਾ ਡਬਲ ਮਾਈਂਡਡ। ਕਹਿੰਦੇ ਹੋ ਗੁਰੂ ਸ਼ਬਦ ਨੂੰ, ਫੋਟੋ ਲਾਉਂਦੇ ਹੋ ਦੇਹ ਦੀ, ਸਰੀਰ ਦੀ। ਲਾਣੀ ਕਾਹਦੀ ਸੀ ਫੋਟੋ? ਸ਼ਬਦ ਦੀ। 8 10 15 20 ਸ਼ਬਦ ਫਰੇਮ ਕਰਕੇ ਰੱਖੋ, ਲਾ ਦਿਓ ਕਿਤੇ ਕੋਈ ਸ਼ਬਦ, ਕਿਤੇ ਕੋਈ ਗਿਆਨ, ਕਿਤੋਂ ਕੋਈ ਗਿਆਨ, ਕਿਧਰੋਂ ਕੋਈ ਗਿਆਨ, ਗੁਰਬਾਣੀ। ਕਿਉਂਕਿ ਜਦੋਂ ਗੁਰੂ ਅਮਰਦਾਸ ਜੀ ਕੋਲ ਸਿੱਖ ਜਾਂਦੇ ਸੀ ਤੇ ਸਾਰਿਆਂ ਨੂੰ ਕਾਹਦੇ ਨਾਲ ਜੋੜਦੇ ਸੀ? ਗੁਰਬਾਣੀ ਨਾਲ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਾਹਦਾ ਕੀਤਾ? ਧੰਨ ਗੁਰੂ ਗ੍ਰੰਥ ਸਾਹਿਬ ਦਾ। ਹਰਿਮੰਦਰ ਸਾਹਿਬ ਦੇ ਵਿੱਚ ਬਣਾ ਕੇ ਆਪ ਥੋੜਾ ਬਹਿ ਗਏ ਸੀ। ਉਹ ਕਹਿੰਦੇ ਸ਼ਬਦ ਨੂੰ, ਸ਼ਬਦ ਅੱਗੇ ਰੱਖੋ। ਤੇ ਚੌਰ ਗੁਰੂ ਅਰਜਨ ਦੇਵ ਜੀ ਆਪ ਕਰਦੇ ਸੀ, ਕਿਹਨੂੰ ਕਰਦੇ ਸੀ? ਗੁਰੂ ਗ੍ਰੰਥ ਸਾਹਿਬ। ਤੇ ਜਦੋਂ ਹੁਕਮਨਾਮਾ ਆਇਆ, ਐ ਬੈਠੇ ਸੀ ਤੁਹਾਡੇ ਵਾਂਗੂ, ਏਦਾਂ ਸੰਗਤ ਵਿੱਚ, ਸਾਰੀ ਸੰਗਤ ਦੇ ਵਿੱਚ ਬੈਠੇ ਸੀ, ਐ ਪਿੱਛੇ ਜੇ ਬੈਠੇ ਸੀ ਸਾਈਡ ਜੀ ਤੇ ਹੋ ਕੇ। ਮਹਾਰਾਜ ਸਾਹਮਣੇ ਬੈਠੋ, ਕਹਿੰਦੇ ਨਾ ਮੇਰੇ ਬੰਨੀ ਨਾ ਦੇਖੋ, ਨਾ ਨਾ ਮੇਰੇ ਕੰਨੀ ਨਹੀਂ ਵੇਖਣਾ, ਉੱਧਰ ਉੱਧਰ ਧਿਆਨ ਦਿਓ। ਜਦੋਂ ਹੁਕਮਨਾਮਾ ਸ਼ੁਰੂ ਹੁੰਦਾ ਸੀ ਉਦੋਂ ਵੀ ਐ ਸਿਰ ਝੁਕਾ ਕੇ, ਸੰਤਾਂ ਕੇ ਕਾਰਜ ਹਰ ਕੰਮ ਕਰਾਵਣ ਆਇਆ। ਜਦੋਂ ਸ਼ੁਕਮਨਾਮਾ ਸ਼ੁਰੂ ਹੋਇਆ ਉਦੋਂ ਵੀ ਐ ਹੱਥ ਜੋੜੇ ਹੋਣਗੇ। ਲਓ ਇਹ ਪੂਰਾ ਇੱਕ ਵਾਰ ਪੜ੍ਹ ਦਿਓ। ਫਿਰ ਜਦੋਂ ਸਮਾਪਤੀ ਹੋਈ ਉਦੋਂ ਵੀ ਐ ਹੱਥ ਜੋੜ ਕੇ ਮੱਥਾ ਟੇਕਿਆ, ਉਦੋਂ ਵੀ ਮੱਥਾ ਟੇਕਿਆ। ਇਹੀ ਇੱਥੇ ਨੁਕਤਾ, ਇਹ ਨੁਕਤਾ ਸਮਝੋ ਪਿਆਰਿਓ। ਜੇ ਆਪਾਂ ਹੁੰਦੇ, ਮੰਨ ਲਓ ਆਪਾਂ ਵਿੱਚ ਸੰਗਤ ਦੇ ਬੈਠੇ ਹੁੰਦੇ, ਉੱਥੇ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਕੰਨੀ ਵੇਖਣੇ ਨਹੀਂ ਸੀ, ਆਪਾਂ ਤੇ ਇਹੀ ਵੇਖੀ ਜਾਣਾ ਵੀ ਗੁਰੂ ਅਰਜਨ ਸਾਹਿਬ ਕਿੱਥੇ ਨੇ, ਮਾਰਗ ਨੂੰ ਵੇਖੋ। ਆਪਾਂ ਤੇ ਐਂ ਪਿੱਛੇ ਮੁੜ ਮੁੜ ਕੇ ਉੱਧਰ ਹੀ ਵੇਖੀ ਜਾਣਾ, ਇੱਧਰ ਵੇਖੋ ਯਾਰ, ਇੱਧਰ ਕੀ ਵੇਖਣਾ, ਹੋਏਗਾ ਕਿ ਨਹੀਂ? ਏਦਾਂ ਏਦਾਂ ਹੀ ਨਹੀਂ ਹੋਏਗਾ। ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁਣ ਇੱਧਰ ਕੀ ਵੇਖਦੇ ਹੋ? ਮੈਂ ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕੀਤਾ, ਤੁਹਾਡਾ ਧਿਆਨ ਗਿਆਨ ਵੱਲ ਜਾਣਾ ਚਾਹੀਦਾ, ਦੇਹ ਵੱਲ ਨਹੀਂ। ਉਹ ਸਿੱਖੋ, ਜਿੱਦਣ ਮੈਂ ਸੜੂੰ, ਜਿੱਦਣ ਮੈਂ ਤੱਤੀ ਤਵੀ ਤੇ ਬੈਠਾਂਗਾ ਫਿਰ ਰੋਵੋਗੇ। ਮੈਂ ਤੇ ਉਹਦੇ ਲੜ ਲਾ ਕੇ ਚੱਲਿਆ ਜਿਹੜਾ ਸਦਾ ਹੀ ਤੁਹਾਡੇ ਨਾਲ ਰਹਿਣਾ, ਤੁਹਾਡੇ ਕੋਲ ਰਹਿਣਾ, ਜਿਹੜਾ ਮਰਦਾ ਨਹੀਂ। ਤਾਂ ਤੇ ਤੁਹਾਨੂੰ ਮੈਂ ਸ਼ਬਦ ਦਾ ਪੁਜਾਰੀ ਬਣਾਇਆ, ਮੇਰੇ ਕੰਨੀ ਨਾ ਵੇਖ, ਤੂੰ ਉੱਧਰ ਵੇਖ। ਏਦਾਂ ਹੀ ਹੋਇਆ। ਉਦੋਂ ਮੇਰੇ ਕੰਨੀ ਵੇਖੀ ਜਦੋਂ ਮੈਂ ਬਾਣੀ ਦਾ ਕੀਰਤਨ ਕਰਦਾ ਹੋਇਆ, ਸਤਨਾਮ, ਉਦੋਂ ਬਾਣੀ ਦਾ ਕੀਰਤਨ ਹੋ ਰਿਹਾ, ਤਾਂ ਮੇਰੇ ਵੱਲ ਧਿਆਨ ਜਾਵੇ। ਪਰ ਮੇਰੇ ਵੱਲ ਨਾ ਵੇਖ, ਉਹਨਾਂ ਚਿਰ ਵੇਖ ਜਿੰਨਾ ਚਿਰ ਕੀਰਤਨ ਕਰਦਾ। ਉਦੋਂ ਬਾਅਦ ਮੈਂ ਪਰੇ ਬਹਿ ਗਿਆ, ਤੂੰ ਮੇਰੀ ਦੇਹ ਤੋਂ ਕੀ ਲੈਣਾ, ਤੇਰਾ ਸੰਬੰਧ ਕੀਰਤਨ ਨਾਲ ਹੈ। ਹੁਣ ਜਿਹੜਾ ਦੂਜਾ ਕੀਰਤਨੀਆਂ ਕੀਰਤਨ ਕਰਦਾ, ਹੁਣ ਉਹਨੂੰ ਸੁਣ। ਜਦੋਂ ਦੂਜਾ ਹਟ ਕੇ ਤੀਜਾ ਲੱਗ ਜਾਏਗਾ ਫਿਰ ਤੀਜੇ ਵੱਲ ਵੇਖੀ, ਪਰ ਜਦੋਂ ਕੀਰਤਨ ਕਰਨਾ ਹਟਿਆ, ਤੇਰਾ ਦੇਹ ਨਾਲੋਂ ਕਨੈਕਸ਼ਨ ਖਤਮ, ਤੇਰਾ ਸੰਬੰਧ ਬਾਣੀ ਨਾਲ ਹੋਣਾ ਚਾਹੀਦਾ। ਆਖੋ ਸਤਨਾਮ
ਸ੍ਰੀ ਵਾਹਿ।
ਹੁਣ ਗੱਲ ਜੇ ਪਕੜ ਚ ਆਏਗੀ ਨਾ, ਜੇ ਇਹ ਨੁਕਤਾ ਦਿਮਾਗ ਚ ਆਏਗਾ, ਬਾਬਿਆਂ ਦੀਆਂ ਬਾਬਿਆਂ ਦੇ ਬੈੱਡਾਂ ਨੂੰ ਮੱਥਾ ਟਿਕਾਇਆ ਜਾ ਰਿਹਾ, ਬਾਬਿਆਂ ਦੀਆਂ ਟੋਇਲਟਾਂ ਨੂੰ ਮੱਥਾ ਟਿਕਾਇਆ ਜਾ ਰਿਹਾ, ਬਾਬਿਆਂ ਦੇ ਬੈੱਡ ਨੂੰ, ਨਲਕਿਆਂ ਨੂੰ ਮੱਥਾ ਟਿਕਾਇਆ ਜਾ ਰਿਹਾ, ਬਾਬਿਆਂ ਦੀਆਂ ਜੁੱਤੀਆਂ ਨੂੰ ਮੱਥਾ ਟਿਕਾਇਆ ਜਾ ਰਿਹਾ, ਜਦੋਂ ਸਾਡੇ ਦਿਮਾਗ 'ਚ ਗੱਲ ਆ ਗਈ ਵੀ ਸ਼ਬਦ ਦੇ ਪੁਜਾਰੀ ਆ, ਆਹ ਗੰਦਮੰਦ ਤੇ ਆਪੇ ਹੀ ਸਾਫ਼ ਹੋ ਜਾਣਾ ਦਿਮਾਗ 'ਚ, ਇੱਕ ਗੱਲ ਕਲਿੱਕ ਹੋ ਗਈ ਬਾਕੀ ਤੇ ਆਪੇ ਹੀ ਹੋ ਜਾਣਾ, ਇੱਕ ਨੁਕਤਾ ਕਲੀਅਰ ਹੋ ਗਿਆ ਬਾਕੀ ਤੇ ਫਿਰ ਆਪੇ ਹੀ ਹੋ ਜਾਣਗੇ। ਪੁਜਾਰੀ ਜਦੋਂ ਸ਼ਬਦ ਦੇ ਆ, ਜਿੰਨਾ ਚਿਰ ਸ਼ਬਦ ਦਾ ਕੀਰਤਨ ਕੋਈ ਦੇਹ ਕਰਦੀ ਹੈ, ਦੇਹ ਕੋਈ ਹੋਵੇ, ਸਾਡਾ ਉਹ ਵੀਰ, ਸਾਡਾ ਭਰਾ ਹੈ, ਕੀਰਤਨ ਕਰਕੇ ਹਟ ਗਿਆ, ਚੱਲ ਪਰੇ, ਹੁਣ ਕੀ ਲੈਣਾ? ਸੰਬੰਧ ਸਾਡਾ ਕਾਹਦੇ ਕਰਕੇ ਸੀ? ਇਹਦੇ ਨਾਲ ਸ਼ਬਦ ਕਰਕੇ, ਕੀਰਤਨ ਕਰਕੇ, ਗੁਰਬਾਣੀ ਕਰਕੇ। ਮੇਰੇ ਗੁਰੂ ਦੀ ਗੱਲ ਸੁਣਾ ਰਿਹਾ ਸੀ, ਪਿਆਰਾ ਲੱਗਦਾ ਸੀ, ਬਸ ਹੁਣ ਦੂਜਾ ਸੁਣਾ ਰਿਹਾ, ਹੁਣ ਉਹ ਪਿਆਰਾ ਲੱਗਦਾ। ਜਿੱਦਣ ਮੇਰੀ ਮਾਂ ਸੁਣਾਏਗੀ ਮੈਨੂੰ ਮਾਂ ਵੀ ਪਿਆਰੀ ਲੱਗੂ, ਮੇਰਾ ਭਰਾ ਸੁਣਾਏਗਾ ਭਰਾ ਵੀ ਪਿਆਰਾ ਲੱਗੂ। ਬਸ ਸਾਡਾ ਸੰਬੰਧ ਕਾਹਦੇ ਨਾਲ ਹੈ? ਸ਼ਬਦ ਗਿਆਨ। ਇੱਕ ਸਿਰਾ ਫੜਨਾ ਪੈਣਾ ਪਿਆ, ਇੱਕ ਸਿਰਾ ਫੜਨਾ। ਜਿਵੇਂ ਸਿਰਾ ਨਹੀਂ ਫੜਦੀ ਤਾਂ ਵੀ ਇੱਕ ਇੱਕ ਸਿਰਾ ਫੜ ਲਓ, ਬਾਕੀ ਤੇ ਫਿਰ ਤਾਣੀ ਸਿੱਧੀ ਹੋਜੂ। ਤਾਣੀ ਉਲਝੀ ਪਈ ਹੈ, ਸਿਰਾ ਫੜਾ ਦਿਓ, ਬਾਕੀ ਤੇ ਆਪੇ ਹੀ ਫੜ ਦੇਣਾ ਨਾ। ਸਿਰਾ ਕੀ ਹੈ? ਸ਼ਬਦ, ਇੱਕ ਸ਼ਬਦ, ਹੋਰ ਕੁਛ ਫਿਰ ਆਪੇ ਸਾਰੀ ਦੀ ਤਾਣੀ ਉਲਝੀ ਤਾਣੀ ਜਿਹੜੀ ਹੈ ਠੀਕ ਹੋ ਸਕਦੀ ਹੈ। ਉਹ ਸੱਚਾ ਗਿਆਨ ਹੀ ਸਾਡੇ ਲਈ ਸਭ ਕੁਝ ਹੈ। ਵਾਹ ਵਾਹ ਬਾਣੀ ਤੇ ਸਜੇਵੜ, ਜਿਹਨੇ ਸ਼ਬਦ ਫੜ ਲਿਆ ਸਮਝ ਲਓ ਉਹਨੇ ਗੁਰੂ ਨੂੰ ਫੜ ਲਿਆ, ਪਰਮਾਤਮਾ ਨਾਲ ਜੁੜ ਗਿਆ। ਜਿਹੜਾ ਸ਼ਬਦ ਨਾਲ ਜੁੜ ਗਿਆ, ਬਸ ਸ਼ਬਦ ਨਾਲ ਜੁੜਨ ਨਾਲ ਹੀ ਪਰਮਾਤਮਾ ਨਾਲ ਜੁੜਿਆ ਜਾ ਸਕਦਾ। ਪਹਿਲਾਂ ਗਿਆਨ, ਫਿਰ ਰੱਬ ਦੇ ਵਿੱਚ ਧਿਆਨ। ਜਿਹਨੂੰ ਗਿਆਨ ਨਹੀਂ ਉਹਨੂੰ ਕੋਈ ਧਿਆਨ ਨਹੀਂ, ਜਿਹਨੂੰ ਗਿਆਨ ਨਹੀਂ ਹੋਇਆ ਉਹਨੂੰ ਧਿਆਨ ਵੀ ਨਹੀਂ ਹੋਣਾ। ਪਰਮਾਤਮਾ 'ਚ ਧਿਆਨ ਉਹਦਾ ਕਿਵੇਂ ਟਿਕੇਗਾ ਜਿੰਨਾ ਚਿਰ ਗਿਆਨ ਤੇ ਲੈਣ ਹੀ ਨਹੀਂ ਲੱਗਿਆ? ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਜ਼ਰੂਰ ਵੇਖੋ, ਜ਼ਰੂਰ ਸਮਝਣ ਦੀ ਖੇਚਲ ਕਰਿਓ। ਬੜੀ ਲੋੜ ਹੈ ਸਾਨੂੰ ਇਸ ਗੱਲ ਦੀ ਜ਼ਿੰਦਗੀ ਵਿੱਚ, ਇਹ ਨਹੀਂ ਭੁੱਲਣਾ। ਸਾਡੀ ਬਦਕਿਸਮਤੀ ਹੈ ਅਸੀਂ ਆਲੇ ਦੁਆਲੇ ਉਲਝੇ ਰਹਿ ਗਏ। ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਸੀ ਸ਼ਾਮ ਵੇਲੇ, ਕਹਿੰਦੇ ਮਹਾਰਾਜ ਰਾਤ ਨੂੰ ਸੁਖਾਸਨ ਕਿੱਥੇ ਕਰੀਏ? ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਵਾਲਾ ਤਖਤ ਚੱਕ ਦਿਓ, ਨਵਾਂ ਲਾ ਦਿਓ, ਬਿਸਤਰਾ ਨਵਾਂ ਵਿਛਾ ਦਿਓ, ਕੋਠਾ ਸਾਹਿਬ ਬੈੱਡ ਲੱਗ ਗਿਆ, ਤਖਤ ਲਾਤਾ, ਉੱਤੇ ਸੁਖਾਸਨ ਹੋਇਆ। ਕਹਿੰਦੇ ਮਹਾਰਾਜ ਤੁਸੀਂ ਆਪ ਆਰਾਮ ਕਿੱਥੇ ਕਰੋਗੇ? ਕਹਿੰਦੇ ਬਸ ਇੱਕ ਚਾਦਰ ਜੀ ਥੱਲੇ ਵਿਛਾ ਦਿਓ, ਮੈਂ ਤੇ ਉੱਥੇ ਪੈ ਜਿਆ ਕਰੂੰ। ਪਰ ਉੱਚਾ ਕੀ ਹੈ? ਸ਼ਬਦ। ਉੱਚਾ ਕੀ ਹੈ ਜੀ? ਆਪਾਂ ਉੱਚਾ ਰੱਖਿਆ, ਸਾਡੇ ਤੇ ਦਿਮਾਗ ਜੀ ਨਹੀਂ ਇਹ ਗੱਲ ਆਈ ਅਜੇ ਤੱਕ ਵੀ ਸ਼ਬਦ ਸਭ ਕੁਛ ਹੈ, ਗਿਆਨ ਸਭ ਕੁਛ ਹੈ, ਨੌਲੇਜ ਲੈਣੀ ਹੈ, ਸਮਝਣਾ ਹੈ। ਜਦੋਂ ਗੁਰਦੁਆਰੇ ਜਾਈਏ ਗੁਰੂ ਜੀ ਦੇ ਦਰਸ਼ਨ ਅਸਲ ਵਿੱਚ ਸ਼ਬਦ ਦੀ ਵਿਚਾਰ ਹੈ, ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਨਾਲ ਜੁੜਨਾ ਹੈ, ਫਿਰ ਅਸਲ ਗੱਲ ਬਣੇ। ਲਓ ਆ ਪੜ੍ਹ ਲਈਏ ਸੰਤਾਂ ਕੇ ਕਾਰਜ ਆਪ, ਉਦੋਂ ਬਾਅਦ ਫਿਰ ਅੱਗੇ ਗੱਲ ਕਰਦੇ।
ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ।
ਏਦਾਂ ਬੈਠੇ ਹੋਣਗੇ ਜੀ ਗੁਰੂ ਅਰਜਨ ਸਾਹਿਬ ਜੀ ਹੱਥ ਜੋੜ ਕੇ ਸੁਣ ਰਹੇ ਹੋਣਗੇ, ਏਦਾਂ ਜਿੱਦਾਂ ਆਪਾਂ ਸੁਣਦੇ ਹਾਂ। ਤੇ ਆਪਣਾ ਧਿਆਨ ਕਿਹਦੇ 'ਚ ਜਾਣਾ ਚਾਹੀਦਾ ਸੀ? ਦੇਹ ਵਿੱਚ ਕਿ ਸ਼ਬਦ ਵਿੱਚ? ਸ਼ਬਦ ਵਿੱਚ। ਹੁਣ ਆਪਾਂ ਲੈ ਕੇ ਚੱਲੀਏ ਧਰਤ ਸੁਹਾਵੀ।
ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਇਆ ਜਗੁਅੰਤਰ, ਲਾਥੇ ਸਗਲ ਵਿਸੂਰੇ, ਪੂਰਨ ਪੁਰਖ ਅਚੂਤ ਅਭੁਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ।
ਬਸ ਜਦੋਂ ਵੀ ਬਾਣੀ ਦਾ ਨਾ ਇੱਕ ਤਾਂ ਤਰਸਦੇ ਰਹੀਏ, ਅਸੀਂ ਤਰਸਦੇ ਰਹੀਏ, ਕਦੋਂ ਬਾਣੀ ਸੁਣਾ ਜਦੋਂ ਬਾਣੀ ਸੁਣ ਰਹੇ ਹਾਂ ਧੰਨ ਸੋ ਵੇਲਾ ਜਿਤ ਦਰਸ਼ਨ ਕਰ ਧੰਨ ਸੋ ਵੇਲਾ ਘੜੀ ਤੱਕ ਧੰਨ ਮੂਰਤ ਪਲ ਸਾਰ ਉਹ ਕਿੰਨਾ ਵਧੀਆ ਸਮਾਂ ਆ ਜਾਂਦਾ ਧੰਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰ ਗੁਰੂ ਗੁਰ ਦਰਸਾਰ ਜਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ ਕਿੰਨਾ ਵਧੀਆ ਸਮਾਂ ਹੁੰਦਾ ਹੈ ਦਰਸ਼ਨ ਕਿਵੇਂ ਹੁੰਦੇ ਨੇ ਜਦੋਂ ਇਦਾਂ ਸੁਣਦੇ ਹਾਂ ਕਿਉਂਕਿ ਸਾਡਾ ਗੁਰੂ ਸ਼ਬਦ ਹੈ ਉਦੋਂ ਦਰਸ਼ਨ ਹੁੰਦੇ ਨੇ ਗੁਰੂ ਦੇ ਗੁਰੂ ਜੀ ਦੇ ਬਚਨ ਨੂੰ ਜਦੋਂ ਧਿਆਨ ਲਾ ਕੇ ਸੁਣਦੇ ਹਾਂ ਉਦੋਂ ਸਾਨੂੰ ਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਜਦੋਂ ਅਸੀਂ ਗੁਰੂ ਜੀ ਦੇ ਬਚਨ ਨੂੰ ਸੁਣਦੇ ਨਹੀਂ ਉਦੋਂ ਸਾਨੂੰ ਦਰਸ਼ਨ ਨਹੀਂ ਹੁੰਦੇ ਕਿੰਨਾ ਆਨੰਦ ਆਉਂਦਾ ਜਦੋਂ ਦਰਸ਼ਨ ਕਰਦੇ ਹਾਂ ਸੁਰਤ ਦਰਸ਼ਨ ਕਰਦੀ ਹੈ ਜਦੋਂ ਐਦਾਂ ਸ਼ਬਦ ਆਉਂਦਾ ਹੈ ਤੇ ਉਦੋਂ ਸਾਡੀ ਸੁਰਤ ਦਰਸ਼ਨ ਕਰਦੀ ਹੈ ਕਿਰਪਾ ਕਰਕੇ ਇਹ ਜ਼ਰੂਰ ਜ਼ਰੂਰ ਧਿਆਨ ਵਿੱਚ ਰੱਖਿਓ ਭਾਈ ਸੋ ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਜੋ ਸ਼ਬਦ ਆਪਾਂ ਪੜ੍ਹ ਰਹੇ ਸੀ ਇਹਨੂੰ ਆਪਾਂ ਸ਼ੁਰੂ ਤੋਂ ਜਿਹੜਾ ਆਪਾਂ ਪਹਿਲਾਂ ਗਾਇਨ ਕੀਤਾ ਹੈ ਥੋੜ੍ਹਾ ਜਿਹਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਇਹਦੇ ਵਿੱਚ ਕਈ ਨੁਕਤੇ ਆ ਜਾਣਗੇ ਮੈਂ ਕੋਸ਼ਿਸ਼ ਕਰਦਾ ਥੋੜ੍ਹੀ ਜਿਹੀ ਕਲੀਅਰ ਕਰ ਸਕੀਏ ਗੱਲ ਲਓ ਜੀ ਹੁਣ ਜਦੋਂ ਆ ਸ਼ਬਦ ਸੁਣੋਗੇ ਇਕਾਗਰਤਾ ਭੰਗ ਨਾ ਹੋਣ ਦਿਓ ਪਹਿਲਾਂ ਆਪਾਂ ਵਿਆਖਿਆ ਕਰਾਂਗੇ ਨਾਮ ਦੀ ਨਾਮ ਕਿਹਨੂੰ ਕਹਿੰਦੇ ਆ ਨਾਮ ਕੀ ਹੈ ਲਓ ਸੁਣੋ ਪਹਿਲਾਂ ਸ਼ਬਦ ਸ਼ੁਰੂ ਕਰੋ
ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ
ਗੁਰੂ ਤੋਂ ਮਤ ਲੈ ਕੇ ਜਿਹੜਾ ਜੁੜਿਆ ਹੈ ਗੁਰੂ ਦੇ ਦੁਆਰਾ ਜੁੜਿਆ ਹੈ ਗੁਰੂ ਦੀ ਮਤ ਲੈ ਕੇ ਗੁਰੂ ਗੁਰਮਤੀ ਵਿਚਾਰ ਸਮਝਿਆ ਜਿਹੜਾ ਅਕਲ ਲਈ ਹੈ ਜਿਹਨੇ ਜਿਨੀ ਇੱਕ ਨਾ ਇੱਕ ਚਿੱਤ ਜਿਨੀ ਇੱਕ ਮਨ ਨਾਮ ਧਿਆਨ ਰੱਖਿਓ ਹੁਣ ਇਕਾਗਰਤਾ ਬਖਸ਼ਿਓ ਜਦੋਂ ਨਾਮ ਧਿਆਉਣ ਦੀ ਗੱਲ ਆਈ ਹੈ ਨਾ ਆਪਾਂ ਸਾਰਿਆਂ ਨੇ ਇਦਾਂ ਸੋਚਣਾ ਸਾਰਿਆਂ ਦੇ ਦਿਮਾਗ 'ਚ ਐ ਆਊ ਇਹਦਾ ਮਤਲਬ ਜਿਨ੍ਹਾਂ ਨੇ ਭਾਈ ਨਾਮ ਧਿਆਇਆ ਗੁਰੂ ਤੋਂ ਅਕਲ ਲੈ ਕੇ ਜਿਨ੍ਹਾਂ ਨੇ ਨਾਮ ਧਿਆਇਆ ਤੇ ਕਿਵੇਂ ਕੀਤਾ ਵਾਹਿਗੁਰੂ 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 ਜਿਵੇਂ ਆਪਾਂ ਸਾਰੇ ਕਰਦੇ ਸੀ ਬਈ ਐਦਾਂ ਨਾਮ ਧਿਆਇਆ ਉਹਨਾਂ ਦਾ ਤੇ ਪਾਰ ਉਤਾਰਾ ਹੋ ਗਿਆ ਫਿਰ ਕਈ ਬੰਦੇ ਨਾਲ ਦੀ ਨਾਲ ਦਿਮਾਗ 'ਚ ਮੇਰੀਆਂ ਭੈਣਾਂ ਵੀ ਕਈ ਮੇਰੇ ਵੀਰ ਵੀ ਐਦਾਂ ਸੋਚਦੇ ਹੋਣਗੇ ਵੀ ਇਹਦਾ ਮਤਲਬ ਅਸੀਂ ਤੇ ਕਦੇ ਇੰਨਾ ਨਾਮ ਨਹੀਂ ਜਪਦੇ ਸਾਡੇ ਤੇ ਤੇ ਕਿਰਪਾ ਹੋਈ ਨਹੀਂ ਪਰ ਕਈਆਂ ਬੰਦਿਆਂ ਦੇ ਨਾਮ ਧਿਆਨ ਵਿੱਚ ਹੈ ਸਭ ਤੋਂ ਪਹਿਲਾਂ ਨਾਮ ਦੀ ਵਿਆਖਿਆ ਸਮਝੋ ਨਾਮ ਦਾ ਅਰਥ ਕੀ ਹੈ ਸੁਣੋ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਨਾਮ ਬਿਨਾ ਕੋਈ ਥਾਂ ਨਹੀਂ ਨਾਮ ਤੋਂ ਬਿਨਾ ਕੋਈ ਥਾਂ ਨਹੀਂ ਬੁੱਝੋ ਫਿਰ ਨਾਮ ਕੀ ਹੋਇਆ ਕਿਹੜੀ ਚੀਜ਼ ਹੈ ਜਿਹਦੇ ਬਿਨਾ ਕੋਈ ਥਾਂ ਨਹੀਂ ਨਾਮ ਦਾ ਅਰਥ ਕੀ ਹੋਇਆ ਫਿਰ ਦੱਸੋ ਜੀ ਨਾਮ ਦਾ ਕੀ ਅਰਥ ਹੋਇਆ ਰੱਬ ਪਰਮਾਤਮਾ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਨਾਮ ਬਿਨਾ ਕੋਈ ਥਾਂ ਨਹੀਂ ਇਹਦਾ ਨਾਮ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ ਰੱਬ ਰੱਬ ਦੀ ਹੋਂਦ ਫਿਰ ਸੁਣੋ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਨੇ ਸਾਰਾ ਕੁਝ ਬਣਾਇਆ ਹੈ ਨਾਮ ਦਾ ਕੀ ਅਰਥ ਹੋਇਆ ਫਿਰ ਪਰਮਾਤਮਾ ਰੱਬ ਹੁਣ ਨਾਮ ਨੂੰ ਧਿਆਉਣਾ ਕੀ ਹੈ ਜਿਹੜਾ ਬੰਦਾ ਰੱਬ ਨੂੰ ਹਰ ਵੇਲੇ ਧਿਆਨ ਵਿੱਚ ਰੱਖਦਾ ਹੈ ਹਰ ਵੇਲੇ ਐਦਾਂ ਚਿੱਤ ਇਹ ਨਹੀਂ ਵੀ ਉਹ ਐਦਾਂ ਹਰ ਵੇਲੇ ਕਰੀ ਜਾਂਦਾ ਹੈ ਵਾਹਿਗੁਰੂ 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 ਵਾਹਿ ਇਹ ਨਹੀਂ ਜਿਹੜਾ ਧਿਆਨ 'ਚ ਰੱਖਦਾ ਹੈ ਰੱਬ ਹੈ ਪਰਮਾਤਮਾ ਹੈ ਉਹ ਮੈਨੂੰ ਵੇਖਦਾ ਹੈ ਤੁਹਾਡੇ 'ਚ ਬੜੇ ਵੀਰ ਭਰਾ ਭੈਣਾਂ ਨੇ ਜਿਹੜੇ ਹਰ ਵੇਲੇ ਰੱਬ ਨੂੰ ਯਾਦ ਰੱਖਦੇ ਹੈ ਨੇੜੇ ਸਮਝਦੇ ਹੈ ਕੋਈ ਗਲਤੀ ਨਹੀਂ ਕਰਦੇ ਮਾੜਾ ਕੰਮ ਕੋਈ ਨਹੀਂ ਕਰਦੇ ਮੇਰਾ ਪਰਮਾਤਮਾ ਵੇਖਦਾ ਹੈ ਰੱਬ ਵੇਖਦਾ ਹੈ ਰੱਬ ਹਰ ਵੇਲੇ ਹਾਜ਼ਰ ਨਾਜ਼ਰ ਹੈ ਅਸਲ ਵਿੱਚ ਨਾਮ ਉਹਨਾਂ ਨੇ ਜਪਿਆ ਆਖੋ ਸਤਨਾਮ ਅਸਲ 'ਚ ਨਾਮ ਉਹਨਾਂ ਨੇ ਜਪਿਆ ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰੀ ਅਰਾਧਨਾ ਤੇ ਆਇਆ ਨਹੀਂ ਹਰੀ ਹਰੀ ਗੁਰੂ ਗੁਰੂ ਜੀਵ ਤੋਂ ਕਹੀ ਜਾਂਦੇ ਆ ਤੇ ਵੇਖਣ ਵਾਲਾ ਪਤਾ ਕੀ ਕਹਿੰਦਾ ਇਹਦੇ ਵਰਗਾ ਤੇ ਭਗਤੀ ਕੋਈ ਨਹੀਂ ਹਰ ਜੀਓ ਨਾਮ ਪਰਿਓ ਰਾਮਦਾਸ ਨਾਮ ਤੇ ਪੈ ਗਿਆ ਵੀ ਰੱਬ ਦਾ ਬੜਾ ਵੱਡਾ ਭਗਤ ਹੈ ਪਰ ਜੀਵ ਨਾਲ ਕੱਲਾ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਰੱਬ ਨਹੀਂ ਮਿਲਦਾ। ਹੁਣ ਜੀਵ ਤੋਂ ਮੈਂ ਕਹਿ ਰਿਹਾ ਵਾਹਿਗੁਰੂ, ਸਾਰੇ ਅਸੀਂ ਜਪਦੇ ਹਾਂ, ਕਈ ਬੰਦੇ ਬਹੁਤ ਨਾਮ ਵੇਖਣ ਨੂੰ ਜਪਦੇ, ਸਾਰੀ ਸਾਰੀ ਰਾਤ ਜਪੀ ਜਾਂਦੇ ਆ, ਪਰ ਵੇਖੋ ਆਪਾਂ ਬਚਨਾਂ ਪੜ੍ਹਦੇ ਹਾਂ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾਮ ਜਪਣ ਨਾਲ ਏਦਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜੀਵ ਨਾਲ ਕਹਿਣ ਨਾਲ ਨਹੀਂ ਮਿਲਦਾ। ਇਹ ਤਰੀਕਾ ਨਹੀਂ ਰੱਬ ਨੂੰ ਪਾਉਣ ਦਾ, ਇਹ ਚੇਤਾ ਰੱਖਿਓ। ਬੜੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਾਰਾ ਸਾਰਾ ਦਿਨ ਕਹੀ ਜਾਂਦੇ ਆ, ਇਹ ਤਰੀਕਾ ਨਹੀਂ ਰੱਬ ਨੂੰ ਪਾਉਣ ਦਾ। ਆ ਸ਼ਬਦ ਦੇ ਅੱਗੇ ਵੇਖਿਓ ਵਿਆਖਿਆ ਕਰ ਦੇਣਗੇ ਗੁਰੂ ਸਾਹਿਬ ਵੀ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ, ਆਪ ਦੱਸਣਗੇ। ਲੋ ਸੁਣਿਓ, ਰਾਮ ਰਾਮ ਕਰਤਾ ਸਭ ਜਗ ਫਿਰੈ, ਇਹ ਪੂਰਾ ਸ਼ਬਦ ਹੈ, ਚਾਰ ਪੰਕਤੀਆਂ ਸਾਰੀਆਂ ਸੁਣ ਲੈਂਦੇ, ਫਿਰ ਵੇਖਿਓ ਕਲੀਅਰ ਹੋ ਜਾਊ।
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ।
ਹੁਣ ਆਪਾਂ ਜੇ ਕਿਸੇ ਬੰਦੇ ਨੂੰ ਐ ਵੇਖੋਗੇ ਤੁਸੀਂ, ਐ ਆਪਾਂ ਵੇਖੀ ਬੰਦਾ ਹਰ ਵੇਲੇ ਕਰੀ ਜਾਵੇ ਰਾਮ 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 ਰਾਮ, ਆਪਾਂ ਨੂੰ ਤਾਂ ਐ ਲੱਗਦਾ ਵੀ ਪਾ ਲਿਆ ਇਹਨੇ ਰੱਬ, ਰੱਬ ਨੇ ਇਹਨੂੰ ਨਾਮ ਦੀ ਦਾਤ ਬਖਸ਼ਤੀ, ਕਿੰਨਾ ਨਾਮ ਜਪਦਾ। ਜੇ ਸਾਡੇ ਸਾਹਮਣੇ ਕੋਈ ਬੰਦਾ ਐਂ ਕਰੀ ਜਾਵੇ ਸਾਰਾ ਦਿਨ ਵਾਹਿਗੁਰੂ 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 ਵਾਹਿਗੁਰੂ, ਆਪਾਂ ਤੇ ਕਹਾਂਗੇ ਇਹਨੂੰ ਤੇ ਨਾਮ ਦੀ ਦਾਤ ਮਿਲ ਗਈ। ਕਿਸੇ ਤੋਤੇ ਨੂੰ ਸਿਖਾ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਵੀ ਕਰੀ ਜੂ ਸਾਰਾ ਦਿਨ, ਮੰਨ ਲਓਗੇ ਵੀ ਇਹਨੂੰ ਨਾਮ ਦੀ ਦਾਤ ਮਿਲ ਗਈ। ਜੇ ਫੀਲ ਹੀ ਕੋਈ ਨਹੀਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਅਹਿਸਾਸ ਹੀ ਕੋਈ ਨਹੀਂ, ਅੰਦਰ ਫੀਲਿੰਗ ਨਹੀਂ ਬਣੀ, ਅਹਿਸਾਸ ਹੀ ਨਹੀਂ ਹੋਇਆ, ਫਿਰ ਕਿਵੇਂ ਮੰਨਾਂਗੇ। ਆ ਸ਼ਬਦ ਫਿਰ ਸੁਣੋ, ਗੁਰੂ ਜੀ ਕਹਿੰਦੇ ਕੀ ਹੈ,
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਗੁਮ ਅਗੋਚਰ ਅਤੋ ਵਡਾ, ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੈ ਨਾ ਪਾਇਆ, ਕਿਤੇ ਨਾ ਲਿਆ ਜਾਏ।
ਇਹਨਾਂ ਗੱਲਾਂ ਨਾਲ ਸਮਝ ਨਹੀਂ ਪੈਣੀ, ਕਹਿੰਦੇ ਬੜਾ ਵੱਡਾ ਹੈ, ਅੱਤ ਵੱਡਾ ਹੈ, ਕਹਿੰਦੇ ਬਸ ਅੰਤੀ ਕੋਈ ਨਹੀਂ, ਅਤੁੱਲ ਹੈ, ਉਹ ਤੁਲਿਆ ਨਹੀਂ ਜਾ ਸਕਦਾ, ਕੋਈ ਕੋਈ ਐਂਡੋ ਦਾ ਹੱਦ ਬੰਨਾ ਹੈ ਹੀ ਨਹੀਂ, ਏਡਾ ਵੱਡਾ ਹੈ। ਪਰ ਤਰੀਕਾ ਇੱਕ ਹੈ, ਫੀਲ ਕਰ ਸਕਦਾ ਤੂੰ ਉਹਨੂੰ ਵੱਡੇ ਨੂੰ ਕਿਵੇਂ।
ਗੁਰ ਕੈ ਸ਼ਬਦ ਭੇਦਿਆ, ਇਨ ਬਿਦ ਵਸਿਆ ਮਨ
ਆ ਤਰੀਕਾ। ਜੀਵ ਤੋਂ ਬੰਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਕਹਿੰਦੇ ਨਹੀਂ ਮਨ ਚ ਵਸਦਾ, ਜੇ ਸ਼ਬਦ ਦੀ ਵਿਚਾਰ ਕਰੇ ਫਿਰ ਤੇਰਾ ਮਨ ਬਿੰਨਿਆ ਜਾ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਬਾਣੀ ਨੂੰ ਜੇ ਸ਼ਬਦ ਨੂੰ ਵਿਚਾਰ ਕੇ ਪੜ੍ਹੇਗਾ, ਇਸ ਗੱਲ ਦੀ ਗਰੰਟੀ ਹੈ, ਫਿਰ ਤੈਨੂੰ ਹਰ ਵੇਲੇ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੋਣ ਲੱਗ ਜਾਏਗਾ। ਹਰ ਪਾਸੇ ਹੈ, ਹਰ ਜਗ੍ਹਾ ਹੈ, ਮੈਨੂੰ ਵੇਖਦਾ ਹੈ, ਮੇਰੇ ਨੇੜੇ ਹੈ, ਕਹਿੰਦੇ ਫਿਰ ਹਿਰਦਾ ਤੇਰਾ ਵਿੰਨਿਆ ਜਾਏਗਾ ਜੇ ਸ਼ਬਦ ਦੀ ਵਿਚਾਰ ਕਰੇਗਾ। ਜੀਵ ਤੋਂ ਸਾਰਾ ਸਾਰਾ ਦਿਨ ਕਹੀ ਜਾ ਰਾਮ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਨਾਲ ਰੱਬ ਨਹੀਂ ਮਿਲਦਾ, ਸ਼ਬਦ ਦੀ ਵਿਚਾਰ ਨਾਲ ਜ਼ਰੂਰ ਵਿੰਨਿਆ ਜਾ ਸਕਦਾ ਹੈ। ਫੈਸਲਾ ਗੁਰੂ ਸਾਹਿਬ ਦਾ, ਮੇਰਾ ਫੈਸਲਾ ਨਹੀਂ, ਗੁਰੂ ਸਾਹਿਬ ਦਾ ਫੈਸਲਾ ਹੈ। ਹਾਂ, ਜਦੋਂ ਮਨ ਵਿੰਨਿਆ ਗਿਆ ਫਿਰ ਇੱਦਾਂ ਕਹਿ ਰਿਹਾ ਕਰ ਕਦੀ ਕਦੀ ਵਾਹਿਗੁਰੂ, ਫਿਰ ਤੇ ਪ੍ਰਵਾਨ ਹੈ, ਫੀਲ ਵੀ ਹੈ, ਅਹਿਸਾਸ ਵੀ ਹੈ, ਤੇ ਜੀਭ ਵੀ ਕਹਿੰਦੀ ਵਾਹਿਗੁਰੂ ਰਾਮ ਖੁਦਾ। ਪਰ ਫੀਲ ਤੇ ਹੋਵੇ, ਪਰ ਸ਼ਬਦ ਦੇ ਜ਼ਰੀਏ, ਸ਼ਬਦ ਤੋਂ ਬਿਨਾਂ ਨਹੀਂ ਕੁਝ ਹੋ ਸਕਦਾ। ਸ਼ਬਦ ਮਤਲਬ ਗਿਆਨ, ਪਹਿਲਾਂ ਗਿਆਨ ਫਿਰ ਰੱਬ ਦੇ ਵਿੱਚ ਧਿਆਨ, ਜੇ ਗਿਆਨ ਨਹੀਂ ਫਿਰ ਕੋਈ ਧਿਆਨ ਨਹੀਂ, ਜੇ ਗੁਰੂ ਨਹੀਂ ਫਿਰ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਹਰ ਪਾਸੇ ਹਰ ਜਗ੍ਹਾ, ਪਰ ਫੀਲ ਨਹੀਂ ਹੋਣਾ ਭਾਈ, ਨਾਮ ਕਹਿੰਦੇ ਆ ਪਰਮਾਤਮਾ ਨੂੰ, ਮਾਲਕ ਦੀ ਹੋਂਦ ਨੂੰ, ਪਰਮਾਤਮਾ ਦੀ ਹੋਂਦ ਨੂੰ ਨਾਮ ਕਹਿੰਦੇ ਐ, ਤੇ ਸ਼ਬਦ ਜਦੋਂ ਸ਼ਬਦ ਨਾਲ ਜੁੜਾਂਗੇ ਫਿਰ ਸਾਡੇ ਮਨ ਵਿੱਚ ਵਸਣਾ ਹੈ। ਅਗਲੀਆਂ ਪੰਕਤੀਆਂ ਵੀ ਦੋ ਗਾ ਦਈਏ।
ਨਾਨਕ ਆਪੂ ਹੈ ਗੁਰ ਕਿਰਪਾ ਤੇ ਰਹੇ ਆਸਾਏ, ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ
ਬਸ ਉਹ ਆਪ ਹੀ ਵਿਧ ਬਣਾ ਦਿੰਦਾ ਹੈ। ਸ਼ਬਦ ਨਾਲ ਜਿਹੜੇ ਜੁੜ ਜਾਣਗੇ ਉਹ ਰੱਬ ਨਾਲ ਜ਼ਰੂਰ ਜੁੜ ਜਾਣਗੇ। ਆ ਜੇ ਕਹਿੰਦੇ ਹੋ ਨਾ ਤੇ ਗਰੰਟੀ ਦੇ ਸਕਦੇ ਹਾਂ ਪਿਆਰਿਓ, ਗਰੰਟੀ ਗੁਰਬਾਣੀ ਦੇ ਆਧਾਰ ਤੇ, ਗੁਰਬਾਣੀ ਦੇ ਬੇਸ ਤੇ ਮੈਂ ਬੇਨਤੀ ਕਰ ਸਕਦਾ ਹਾਂ ਭਰੋਸਾ ਕਰਕੇ, ਵੀ ਜਿਹੜਾ ਬੰਦਾ ਗੁਰਬਾਣੀ ਦਾ ਇੱਕ ਇੱਕ ਸ਼ਬਦ ਵਿਚਾਰ ਵਿਚਾਰ ਕੇ ਪੜ੍ਹਨ ਲੱਗ ਗਿਆ, ਜਿਹੜਾ ਗੁਰੂ ਦੇ ਸ਼ਬਦ ਦੇ ਦਰਸ਼ਨ ਕਰਨ ਲੱਗ ਪਿਆ ਨਾ, ਸ਼ਬਦ ਦੇ ਦਰਸ਼ਨ ਏਦਾਂ ਖੋਲੋ ਤੇ ਵਿਚਾਰੋ ਕੀ ਲਿਖਿਆ, ਸ਼ਬਦ ਦੇ ਦਰਸ਼ਨ ਕਰ ਲਓ, ਗਰੰਟੀ ਹੈ ਮਨ ਹਰ ਵੇਲੇ ਰੱਬ ਦੇ ਦਰਸ਼ਨ ਕਰਨ ਲੱਗ ਜਾਏਗਾ, ਇਹ ਗਰੰਟੀ। ਇਦੋਂ ਬਿਨਾਂ ਭਾਵੇਂ ਪੁੱਠਾ ਲਟਕ ਲੈ, ਭਾਵੇਂ ਜਲ ਧਾਰੇ ਕਰ ਲੈ, ਭਾਵੇਂ ਧੂਣੀਆਂ ਤਾਪ ਲੈ ਪਿਆਰਿਆ, ਇਹਦੇ ਤੋਂ ਬਿਨਾਂ ਜਿਹੜੇ ਮਰਜ਼ੀ ਤੀਰਥਾਂ ਤੇ ਨਹਾਉਂਦਾ ਰਹਿ, ਜਿੰਨਾ ਮਰਜ਼ੀ ਨਰੌਂਦਾ ਕਰਦਾ ਰਹਿ, ਨੰਗੇ ਪੈਰੀ ਜਾ, ਹੋ ਹੀ ਨਹੀਂ ਸਕਦਾ। ਗਿਆਨ ਲਏ ਬਿਨਾਂ ਤੇਰਾ ਧਿਆਨ ਰੱਬ 'ਚ ਲੱਗ ਜਾਏ, ਇਹ ਹੋ ਨਹੀਂ ਸਕਦਾ, ਇੰਪੋਸੀਬਲ, ਕਦੀ ਵੀ ਨਹੀਂ ਹੋ ਸਕਦਾ। ਸ਼ਬਦ ਗਿਆਨ ਜੋ ਗੁਰੂ ਸਾਹਿਬ ਕਹਿੰਦੇ ਐ ਉਹਨੂੰ ਸਮਝਣਾ ਪੈਂਦਾ ਹੈ, ਤੇ ਸਮਝ ਕੇ ਪਿਆਰਿਓ ਫਿਰ ਕਰਨਾ ਵੀ ਪੈਂਦਾ ਹੈ। ਜਦੋਂ ਅਸੀਂ ਸਮਝ ਕੇ ਗੁਰਬਾਣੀ ਨੂੰ, ਜਦੋਂ ਹੁਣ ਤੁਸੀਂ ਜੇ ਰੱਬ ਦੇ ਦਰਸ਼ਨ ਕਰਨੇ ਨੇ ਨਾ, ਪਰਮਾਤਮਾ ਆਨੰਦ ਸਰੂਪ ਹੈ, ਪਰਮਾਤਮਾ ਨੇ ਹਰ ਵੇਲੇ ਨਾ ਖੁਸ਼ੀ ਖੁਸ਼ੀ ਐ ਖੇੜਾ ਖੇੜਾ ਰੱਖਣਾ ਹੈ, ਪਰਮਾਤਮਾ ਮਿਲਿਆ ਹੋਇਆ ਖਿੜਿਆ ਖਿੜਿਆ ਰਹਿੰਦਾ ਹਰ ਵੇਲੇ, ਮਨ ਖੁਸ਼ ਖੁਸ਼ ਰਹਿੰਦਾ, ਖੁਸ਼ ਖੁਸ਼ ਆਨੰਦ ਸਰੂਪ ਹੈ ਸਤ ਚਿੱਤ ਆਨੰਦ, ਸਤ ਉਹ ਸੱਚ ਹੈ ਚੇਤਨ ਹੈ ਤੇ ਆਨੰਦ ਸਰੂਪ ਹੈ ਪਰਮਾਤਮਾ। ਹਰ ਵੇਲੇ ਮਨ ਨੂੰ ਮਹਿਸੂਸ ਹੋਏਗਾ, ਕਿਵੇਂ ਹੋਏਗਾ, ਆਨੰਦ 'ਚ ਰਹਿਣ ਲੱਗ ਜਾਏਗਾ, ਪਰ ਆਨੰਦ 'ਚ ਤਾਂ ਰਹੇਗਾ ਜੇ ਜੋ ਗੁਰੂ ਸਾਹਿਬ ਕਹਿੰਦੇ ਐ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ। ਇਹਨੂੰ ਖੋਲ੍ਹ ਕੇ ਸਮਝਾਵਾਂ ਜਰਾ, ਕਿਰਪਾ ਕਰਕੇ ਖੋਲ੍ਹ ਕੇ ਸਮਝਿਓ। ਮੈਂ ਤਾਂ ਇਹ ਬੇਨਤੀਆਂ ਕਰ ਰਿਹਾ, ਵੇਖੋ ਇਤਿਹਾਸ ਵੀ ਤੋਰਿਆ ਜਾ ਸਕਦਾ, ਵਿੱਚ ਕਈ ਬੰਦਿਆਂ ਦੇ ਗੱਲਾਂ ਉੱਪਰੋਂ ਲੰਘੀ ਜਾਂਦੀਆਂ ਹੁੰਦੀਆਂ, ਉਹ ਕਹਿਣਗੇ ਲੈ ਯਾਰ ਗੱਲ ਸਾਖੀ ਸੁਣਾਓ, ਕੋਈ ਇਤਿਹਾਸ ਸੁਣਾਓ, ਕਈਆਂ ਦੇ ਦਿਮਾਗ 'ਚ ਐਂ ਚੱਲਦਾ। ਮੈਨੂੰ ਅੱਜ ਮੇਰੇ ਵੀਰ ਇੱਕ ਕਹਿੰਦੇ ਵੀ ਸੀ, ਕਹਿੰਦੇ ਤੁਸੀਂ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾ ਦਿਓ। ਮੈਂ ਕਿਹਾ ਸਾਰਿਆਂ ਨੂੰ ਆਉਂਦਾ, ਇਹ ਤਾਂ ਸਭ ਨੂੰ ਪਤਾ ਹੈ, ਮੈਨੂੰ ਵੀ ਸੌਖਾ ਹੈ, ਸਗੋਂ ਮੈਨੂੰ ਤਾਂ ਸੌਖਾ ਹੈ, ਏਦਾਂ ਲੱਗਦਾ ਜਿਵੇਂ ਟੇਪ ਪਾਤੀ ਹੁੰਦੀ, ਕਿਉਂਕਿ ਇਕੱਲੀ ਇਕੱਲੀ ਚੀਜ਼ ਉਵੇਂ ਐਂ ਲੱਗਦਾ ਵੀ ਕੈਸਟ ਪਾਤੀ, ਬਸ ਮੈਨੂੰ ਤੇ ਆਰਾਮ ਨਾਲ ਕੋਈ ਸੋਚਣਾ ਹੀ ਨਹੀਂ ਪੈਂਦਾ, ਆਪਾਂ ਬੋਲੀ ਜਾਣਾ, ਕਿਉਂਕਿ ਰੱਟਿਆ ਪਿਆ ਕਿੰਨੀ ਵਾਰੀ ਸੁਣਾਇਆ। ਜਦੋਂ ਆਪਾਂ ਆਹ ਗੱਲ ਕਰਦੇ ਹਾਂ ਇਹ ਥੋੜ੍ਹੀ ਜਿਹੀ ਖੋਲ੍ਹ ਕੇ ਕਰਨੀ ਪੈਂਦੀ ਹੈ, ਸੋਚਣਾ ਵੀ ਪੈਂਦਾ ਅੱਗੇ ਪਿੱਛੇ ਨਾ ਹੋ ਜਾਏ ਕਿਤੇ, ਇਹਦੇ ਨਾਲ ਮੁਸ਼ਕਲ ਵੀ ਹੁੰਦੀ ਹੈ, ਬਾਕੀ ਇਹ ਕਈਆਂ ਦੇ ਉੱਤੋਂ ਲੰਘਦੀ ਹੈ। ਤੇ ਸ਼ਬਦ ਦੀ ਵਿਚਾਰ ਕਰਨ ਲੱਗਿਆਂ ਬੇਰਸੀ ਵੀ ਹੁੰਦੀ ਹੈ, ਕਈ ਹਿੱਲੀ ਜਾਣਗੇ ਆਈ ਜਾਈ ਜਾਣਗੇ, ਪਰ ਸੁਣਿਆ ਤੁਸੀਂ ਕੱਲ ਟਿਕ ਕੇ ਸੀ ਉਹਨੂੰ ਵੇਖ ਕੇ ਮੇਰਾ ਜੀ ਕਰਦਾ ਵੀ ਅੱਜ ਮੈਂ ਦੋ ਚਾਰ ਗੱਲਾਂ ਕਰਾਂ, ਜ਼ਰੂਰੀ ਨੇ ਨਾਮ ਦੀ ਵਿਆਖਿਆ ਸਮਝਣੀ ਪੈਣੀ ਹੈ ਵੀ ਨਾਮ ਕਹਿੰਦੇ ਕਿਹਨੂੰ ਹੈ। ਨਾਮ ਪਰਮਾਤਮਾ ਦੀ ਹੋਂਦ ਨੂੰ ਕਹਿੰਦੇ ਆ, ਰੱਬ ਨੂੰ ਧਿਆਨ ਵਿੱਚ ਰੱਖੋ ਹਰ ਵੇਲੇ ਹਰ ਜਗ੍ਹਾ ਵੀ ਪਰਮਾਤਮਾ ਹਰ ਜਗ੍ਹਾ ਹੈ, ਕਹਿ ਕਹਿ ਕੇ ਨਹੀਂ, ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ ਨਹੀਂ ਗੱਲਾਂ, ਹਾਂ ਮਨ ਮਹਿਸੂਸ ਕਰੇ ਫਿਰ ਜੀਭ ਤੋਂ ਕਦੀ ਕਦੀ ਕਹਿ ਦਿਓ ਵਾਹਿਗੁਰੂ, ਸਵੇਰੇ 15 ਮਿੰਟ ਲਾ ਲੈ ਵਾਹਿਗੁਰੂ ਵਾਹਿਗੁਰੂ, ਪਹਿਲਾਂ ਮਨ ਮੰਨੇ ਵੀ ਰੱਬ ਹੈ, ਮਨ ਮੰਨਦਾ ਕੋਈ ਨਹੀਂ, ਜੀਭ ਨਾਲ ਕਹੀ ਜਾ ਵਾਹਿਗੁਰੂ ਵਾਹਿਗੁਰੂ। ਹੁਣ ਸੁਣੋ, ਸ਼ਬਦ ਦੀ ਵਿਚਾਰ ਨਾਲ ਹਰ ਵੇਲੇ ਆਨੰਦ ਆਏਗਾ, ਕਿਵੇਂ ਆਏਗਾ ਜੀ, ਸੁਣੋ ਕਿਰਪਾ ਕਰਕੇ ਸਮਝਿਓ। ਅਸੀਂ ਗੁਰਬਾਣੀ ਨੂੰ ਪੜਾਂਗੇ, ਗੁਰਬਾਣੀ ਨੇ ਸਾਡੀ ਸਾਰੀ ਜ਼ਿੰਦਗੀ ਬੈਲੈਂਸ ਵਿੱਚ ਕਰ ਦੇਣੀ, ਅਸੀਂ ਹਰੇਕ ਕੰਮ ਬੜੀ ਜ਼ਿੰਮੇਵਾਰੀ ਨਾਲ ਕਰਨ ਲੱਗ ਜਾਵਾਂਗੇ, ਫਿਰ ਸੁਸਤੀ ਨਹੀਂ ਰਹਿਣੀ, ਐਕਟਿਵ ਐਕਟਿਵ ਰਵਾਂਗੇ, ਹਰ ਕੰਮ ਜਿਹੜਾ ਵੀ ਜਿਹੜੇ ਵੀ ਕੰਮ ਨੂੰ ਹੱਥ ਪਾਓਗੇ ਪਰਫੈਕਟ ਕਰੋਗੇ। ਕਈ ਬੰਦੇ ਨਾ ਏਦਾਂ ਚਾਹੁੰਦੇ ਐ, ਕੋਈ ਨਾਮ ਜਪਾਓ ਏਦਾਂ 10 ਮਿੰਟ ਪਾਓ, ਸਮਾਧੀ ਲੱਗ ਜੇ ਕਿਤੇ ਦੀ ਕਿਤੇ ਪਹੁੰਚ ਜੀਏ ਬਸ ਵਾਹਿਗੁਰੂ ਵਾਹਿਗੁਰੂ ਘੰਟਾ ਰਸ ਆਵੇ ਐ ਅੱਖਾਂ ਬੰਦ ਹੋ ਜਾਣ ਮੰਤਰ ਮੁਗਧ ਹੋ ਜੀਏ ਐ ਰਸ ਬਣੇ ਇਹਦਾ ਕੋਈ ਤਰੀਕਾ ਦੱਸੋ ਕਈ ਪੁੱਛਦੇ ਨੇ ਨਾ ਬੰਦੇ ਵੀ ਇਹਦਾ ਕੋਈ ਤਰੀਕਾ ਦੱਸੋ ਵੀ ਐ ਬਸ ਲੱਗੇ ਰਹੀਏ ਅਸੀਂ ਰਸ ਹੀ ਆਈ ਜਾਵੇ ਰਸ ਹੀ ਆਈ ਜਾਵੇ ਇਹਦਾ ਕੋਈ ਢੰਗ ਇਹਦਾ ਕੋਈ ਤਰੀਕਾ ਹੈ ਵੀ ਹਰ ਵੇਲੇ ਆਨੰਦ ਬਣਿਆ ਰਹੇ ਕਿਰਪਾ ਕਰਕੇ ਇਸ ਨੁਕਤੇ ਨੂੰ ਸਮਝਣ ਦੀ ਖੇਚਲ ਕਰਿਓ ਜਿਹੜਾ ਬੰਦਾ ਜ਼ਿੰਮੇਵਾਰੀਆਂ ਆਪਣੀਆਂ ਸਮਾਜ ਵਿੱਚ ਜੋ ਉਹਦੀਆਂ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ ਉਸ ਬੰਦੇ ਨੂੰ ਸਿਮਰਨ ਦਾ ਨਾਮ ਦਾ ਬਾਣੀ ਦਾ ਕਥਾ ਦਾ ਕੋਈ ਵੀ ਰਸ ਨਹੀਂ ਆ ਸਕਦਾ ਜ਼ਿੰਮੇਵਾਰੀਆਂ ਜਿਹੜਾ ਨਿਭਾਉਂਦਾ ਹੈ ਗੁਰਬਾਣੀ ਤੋਂ ਅਕਲ ਲਵੇ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇ ਫਿਰ ਉਹ ਜ਼ਿੰਮੇਵਾਰੀਆਂ ਨੂੰ ਸੋਹਣੇ ਢੰਗ ਤਰੀਕੇ ਨਾਲ ਨਿਭਾਵੇ ਫਿਰ ਜ਼ਿੰਦਗੀ ਵਿੱਚ ਰਸ ਆਉਣਾ ਸ਼ੁਰੂ ਹੁੰਦਾ ਹੈ ਫਿਰ ਰਸ ਆਉਣਾ ਸ਼ੁਰੂ ਹੁੰਦਾ ਹੈ ਜਿਹੜਾ ਬੰਦਾ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਉਹ ਬੰਦੇ ਨੂੰ ਭਗਤੀ ਦਾ ਸਿਮਰਨ ਦਾ ਨਾਮ ਦਾ ਬਾਣੀ ਦਾ ਕਥਾ ਦਾ ਕੋਈ ਵੀ ਰਸ ਨਹੀਂ ਆ ਸਕਦਾ ਇਹਨੂੰ ਹੁਣ ਸਮਝਣ ਵਾਸਤੇ ਸਮਝਿਓ ਅੱਗੇ ਵੀ ਮੈਂ ਦੋ ਕੁ ਜਗ੍ਹਾ ਇਹ ਬੇਨਤੀ ਕੀਤੀ ਹੈ ਇੱਕ ਬੰਦਾ ਨਾ ਜੀ ਸਵੇਰੇ ਸਵੇਰੇ ਉਹਨੇ ਟ੍ਰੇਨ ਫੜਨੀ ਹੈ ਧਿਆਨ ਨਾਲ ਆ ਗੱਲ ਸਮਝੋ ਉਸ ਬੰਦੇ ਨੇ ਟ੍ਰੇਨ ਫੜਨੀ ਹੈ ਉਹ ਸਵੇਰੇ ਸਵੇਰੇ ਉੱਠਿਆ 4 ਵਜੇ ਸਵੇਰੇ ਉਹਨੇ ਟ੍ਰੇਨ ਫੜਨੀ ਹੈ 8 ਵਜੇ 8 ਵਜੇ ਉਹਨੇ ਟ੍ਰੇਨ ਲੈਣੀ ਹੈ ਉਹ ਉੱਠਿਆ ਸਵੇਰੇ 4 ਵਜੇ ਧਿਆਨ ਨਾਲ ਸਮਝੋ ਤੁਸੀਂ ਕਹੋਗੇ ਵੀ ਇਹਦਾ ਪ੍ਰਮਾਤਮਾ ਨਾਲ ਕੀ ਕਨੈਕਸ਼ਨ ਹੈ ਬਿਲਕੁਲ ਸਿੱਧਾ ਕਨੈਕਸ਼ਨ ਇਦਾਂ ਹੀ ਬਣਦਾ 4 ਵਜੇ ਉੱਠਿਆ ਸਵੇਰੇ 4 ਵਜੇ ਉੱਠ ਕੇ ਨਾ ਜੀ ਪਹਿਲਾਂ ਤੇ ਜਦੋਂ ਬਿਸਤਰੇ ਤੋਂ ਉੱਠਿਆ ਇਦਾਂ ਬਹਿ ਗਿਆ ਅੱਖਾਂ ਬੰਦ ਕਹਿੰਦਾ ਮਾਲਕਾ ਬੜੀ ਦੁਨੀਆ ਜਿਹੜੀ ਫੁੱਟਪਾਥਾਂ ਤੇ ਪਈ ਹੈ ਮੈਂ ਵਧੀਆ 6-7 ਘੰਟੇ ਆਰਾਮ ਕਰਕੇ ਉੱਠਿਆ ਜਿਹੇ ਪ੍ਰਸਾਦ ਸੁੱਖ ਸੇਜ ਸੋਈ ਕਿੰਨਾ ਵਧੀਆ ਬਿਸਤਰਾ ਮੈਨੂੰ ਮਿਲਿਆ ਰੱਬ ਨੂੰ ਯਾਦ ਕਰਦਾ ਕਰਦਾ ਵਾਹਿਗੁਰੂ ਕਰਦਾ ਕਰਦਾ ਬੰਦਾ ਉੱਠ ਪਿਆ ਹੈ ਜੀ ਸੁਣਿਓ ਐਦਾਂ ਕਹਿੰਦਾ ਮਾਲਕਾ ਕਿੰਨੀ ਕਿਰਪਾ ਕੀਤੀ ਹੈ ਮੇਰੇ ਤੇ ਕਿੰਨਾ ਆਨੰਦ ਹੈ ਜੀ ਬੰਦੇ ਨੂੰ ਤੁਸੀਂ ਵੇਖੋ ਖਿੜਿਆ ਖਿੜਿਆ ਉੱਠਿਆ ਪਰ ਉੱਠੇਗਾ ਫਰੈਸ਼ ਫਰੈਸ਼ ਕਿਵੇਂ ਉੱਠੇਗਾ ਜੇ ਉਹਦੀ 6-7 ਘੰਟੇ ਨੀਂਦ ਪੂਰੀ ਹੋਈ ਹੋਵੇ ਹੁਣ ਇਹ ਕਾਹਦੇ ਤੇ ਖੜੀ ਹੈ ਗੱਲ 4 ਵਜੇ ਉੱਠਿਆ ਇਹਦਾ ਮਤਲਬ ਰਾਤ 9:30 ਵਜੇ ਜਾਂ 10 ਵਜੇ ਸੋਏਗਾ ਤਾਂ ਹੀ ਉੱਠੇਗਾ ਨਾ ਜੀ ਜੇ 1 ਵਜੇ ਤੱਕ ਟੀਵੀ ਵੇਖਦਾ ਰਿਹਾ ਹੋਏਗਾ ਫੇਰ ਸਿਸਟਮ ਉਹਦਾ ਸਹੀ ਹੈ ਰਿਲੈਕਸ ਹੈ ਬ੍ਰੇਨ ਰਿਲੈਕਸ ਹੈ ਉੱਠ ਕੇ ਬਹਿ ਗਿਆ 7 ਘੰਟੇ ਨੀਂਦ ਪੂਰੀ ਹੋ ਗਈ ਐ ਫਰੈਸ਼ ਆਪਣੇ ਆਪ ਜਾਗ ਆਈ ਉੱਠ ਕੇ ਬਹਿ ਗਿਆ 5 ਮਿੰਟ ਤੇ ਇਦਾਂ ਬੈਠਾ ਰਿਹਾ ਕਿੰਨਾ ਆਪਾਂ ਉਹਨੂੰ ਐ ਵੇਖ ਰਹੇ ਆ ਕਮਾਲ ਹੈ ਕਿੰਨਾ ਖੁਸ਼ ਉੱਠਿਆ ਉੱਠਣ ਸਾਰ ਫਿਰ ਕੀ ਕੀਤਾ ਐਕਸਰਸਾਈਜ਼ ਕਰਨ ਲੱਗ ਪਿਆ ਥੋੜਾ ਪੁਸ਼ ਅਪ ਕਰਦਾ ਹੈ ਥੋੜਾ ਬਹੁਤ ਡੰਡ ਮਾਰਦਾ ਹੈ 2-4 ਬੈਠਕਾਂ ਬੂਟਕਾਂ ਕੱਢਦਾ ਹੈ ਫਿਰ ਥੋੜਾ ਜਿਹਾ ਸਟ੍ਰੈਚਿੰਗ ਕਰਦਾ ਹੈ ਸਰੀਰ ਖੋਲ ਲਿਆ ਹੋਰ 5 ਮਿੰਟ ਲੱਗ ਗਏ 5-7 ਮਿੰਟ ਉਹਨੇ ਸਰੀਰ ਤੇ ਲਾ ਲਏ ਸਟ੍ਰੈਚਿੰਗ ਹੋਣ ਕਰਕੇ ਜਿੱਥੇ ਜਿੱਥੇ ਦਰਦ ਹੁੰਦਾ ਲੱਤਾਂ 'ਚ ਉਸ ਬੰਦਾ ਸੁੱਤਾ ਉੱਠਿਆ ਉਹ ਵੀ ਠੀਕ ਹੋ ਗਿਆ ਨਾੜਾਂ ਜੀਆਂ ਸਿੱਧੀਆਂ ਖੋਲ ਲਈਆਂ ਉਹ ਤੋਂ ਬਾਅਦ ਉਹ ਬੰਦਾ ਬਾਡੀ ਤੇ ਮਾਲਿਸ਼ ਕਰਦਾ ਜ਼ੋਰ ਨਾਲ ਬੜਾ ਵਧੀਆ ਉੱਠਿਆ ਸਰੀਰ ਉਹਦਾ ਫਰੈਸ਼ ਹੈ ਲਓ ਹੁਣ ਆਪਾਂ ਫੇਰ ਬੇਨਤੀ ਕਰਦੇ ਹਾਂ ਪਹਿਲਾਂ 5 ਪਿਆਰੇ ਸਟੇਜ ਤੇ ਆਉਣਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਇਹ ਗੱਲ ਇੱਥੇ ਚੇਤੇ ਰੱਖਿਓ ਵੀ ਆਹ ਗੱਲ ਬਹੁਤ ਧਿਆਨ ਨਾਲ ਸੁਣਨੀ ਹੈ ਇਹ ਬਹੁਤ ਜ਼ਰੂਰੀ ਹੈ ਪ੍ਰੈਕਟੀਕਲਿਟੀ ਬਿਨਾਂ ਗੱਲ ਨਹੀਂ ਬਣ ਸਕਣੀ ਸਾਡੀ ਬੈਲੈਂਸ ਲਾਈਫ ਨਹੀਂ ਜਿੰਨਾ ਚਿਰ ਹੁੰਦੀ ਉਹਨਾਂ ਚਿਰ ਗੱਲ ਨਹੀਂ ਬਣ ਸਕਦੀ ਸੋ 5 ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦੇ ਆਪਾਂ ਦਰਸ਼ਨ ਕਰੀਏ ਜਿਹੜੀ ਸੰਗਤ ਅੰਮ੍ਰਿਤ ਛਕ ਕੇ ਵੀਰ ਭਰਾ ਭੈਣਾਂ ਆਏ ਨੇ ਥੋੜਾ ਥੋੜਾ ਰਾਹ ਬਸ ਮਾੜਾ ਮਾੜਾ ਛੱਡ ਦੇਣਾ ਬਾਕੀ ਸੰਗਤ ਨੇ ਉੱਠਣਾ ਨਹੀਂ ਕਿਸੇ ਨੇ ਇੰਨੀ ਜਗ੍ਹਾ ਹੀ ਬਹੁਤ ਹੈ ਜਿੰਨੀ ਇੱਥੋਂ ਦੀ 5 ਪਿਆਰਿਆਂ ਨੇ ਆ ਜਾਣਾ ਬਾਕੀ ਸੰਗਤ ਨੇ ਨਹੀਂ ਉੱਠਣਾ ਆਓ ਜਿਹੜੇ ਗੁਰੂ ਵਾਲੇ ਬਣ ਕੇ ਆਏ ਹੈ ਜਿਹੜੇ ਸਿੰਘ ਸੱਜ ਕੇ ਆਏ ਹੈ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਆਪਣੇ ਬਣਾਇਆ ਹੈ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਉੱਤੇ ਉਹਨਾਂ ਦੇ ਦਰਸ਼ਨ ਕਰੀਏ ਭਾਗਾਂ ਵਾਲੇ ਹੈ ਜਿਹੜੇ ਅੰਮ੍ਰਿਤ ਛਕ ਕੇ ਆਏ ਹੈ ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਜੀ ਸਤਿਗੁਰ ਪੀਆ
ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ
ਕੀ ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ
ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ
ਅਵਰ ਨ ਜਾਣਾ ਤੂੰ ਆਤੀਆ ਅਵਰ ਨ ਜਾਣਾ ਤੂੰ ਆਤੀਆ
ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ
ਜੀ ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ
ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ
ਰਾਹ ਵਿੱਚ ਹੀ ਬਹਿ ਜਾਓ, ਰਾਹ ਵਿੱਚ ਹੀ ਬਹਿ ਜਾਓ ਪਿਆਰੇ, ਮੱਥਾ ਟੇਕ ਕੇ ਦੂਰੋਂ ਹੀ ਬਹਿ ਜਾਓ।
ਅਮਰ ਨਾ ਜਾਣਾ ਤੂੰ ਆਤੀਆ
ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ
ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ
ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ
ਅਮਰ ਨਾ ਜਾਣਾ ਆਤੀਆ ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ ਅਮਰ ਨਾ ਜਾਣਾ ਤੂੰ ਆਤੀਆ
ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ
ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ ਅੰਮ੍ਰਿਤ ਪੀਆ ਸਤਿਗੁਰ ਪੀਆ
ਕੀ
ਅੰਮ੍ਰਿਤ ਪੀਆ ਸਤਿਗੁਰ ਪੀਆ
ਸਵਾਓ ਭਾਗਾਂ ਵਾਲੇ ਆ ਜਿਹੜੇ ਸਿੰਘ ਸਜੇ 108 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਸਤਿਗੁਰ ਨੇ ਜਿਨ੍ਹਾਂ ਨੂੰ ਆਪਣੇ ਬਣਾਇਆ ਬਹੁਤ 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 ਵਧਾਈਆਂ
ਬੋਲੇ
ਕਾਰਾ ਲੱਗੇ ਸੰਗਿਓ ਨਾ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਏ ਅੰਮ੍ਰਿਤ ਸੰਚਾਰ ਦੀ ਖੁਸ਼ੀ ਏ ਸੰਗਿਓ ਨਾ ਜਦੋਂ ਜਕਾਰਾ ਲੱਗੇ ਤਾਂ ਬਾਹਾਂ ਖੜੀਆਂ ਰੱਖਿਓ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਏ ਸ਼ਬਦ ਗੁਰੂ ਪ੍ਰਚਾਰ ਦੀ ਖੁਸ਼ੀ ਏ ਅੰਮ੍ਰਿਤ ਸੰਚਾਰ ਦਾ ਚਾਅ ਏ ਜਿਨ੍ਹਾਂ ਨੂੰ ਸੰਗਿਓ ਨਾ ਬਈ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਰੱਖਿਓ
ਬੋਲੇ
ਦੇ ਨਿਸ਼ਾਨ ਰਹਿਣ
ਪੰਥ ਮਹਾਰਾਜ ਕੇ
ਸੱਜ ਦੇ ਦੀਵਾਨ ਰਹਿਣ
ਪੰਥ ਮਹਾਰਾਜ ਕੇ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਪਿੱਛੇ ਵਾਲੇ ਨੀਵੀਆਂ ਨਾ ਕਰੋ ਸਿੱਧੀਆਂ ਰੱਖੋ ਬਾਵਾਂ ਬੋਲੇ ਸੋ ਨਿਹਾਲ
ਸ੍ਰੀ ਅਕਾਲ
ਰਾਜ ਕਰੇਗਾ
ਖਾਲਸਾ
ਦੇਖਦੇ
ਬੰਦੇ ਹੈ
ਦੇਖਦੇ
ਬੰਦੇ ਹੈ
ਪੰਥ ਕੀ
ਜੀਤ
ਪੰਥ ਕੀ
ਜੀਤ
ਬੋਲ ਦੇ ਨਿਸ਼ਾਨ
ਪੰਥ ਮਹਾਰਾਜ ਕੇ
ਸੱਜ ਦੇ ਦੀਵਾਨ
ਪੰਥ ਮਹਾਰਾਜ ਕੇ
ਬੋਲੇ ਸੋ ਨਿਹਾਲ
ਸ੍ਰੀ ਅਕਾਲ
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 ਬੋਲੇ ਸੋ ਨਿਹਾਲ ਬੋਲੇ
ਲਓ ਜੀ ਹੁਣ ਧਿਆਨ ਇਕਾਗਰ ਰੱਖਿਓ 108 ਪ੍ਰਾਨੀ ਗੁਰੂ ਵਾਲੇ ਬਣੇ ਬਹੁਤ ਬਹੁਤ ਵੀਰਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਧਾਈਆਂ ਹੋਣ ਕਾਇਮ ਰਿਹੋ ਬਈ ਗੁਰਮੁਖੋ ਜਿਹੜੇ ਅੰਮ੍ਰਿਤ ਛੱਕ ਕੇ ਆਏ ਹੋ ਅੱਜ ਦਾਖਲਾ ਮਿਲਿਆ ਡਿਗਰੀ ਨਹੀਂ ਇਹ ਆਪਾਂ ਦਾਖਲਾ ਲਿਆ ਪਹਿਲੇ ਦਿਨ ਦਾਖਲਾ ਲਿਆ ਜੇ ਆਪਾਂ ਹੁਣ ਤੇ ਤੁਰਨਾ ਸ਼ੁਰੂ ਹੋਣਾ ਅੱਜ ਤੋਂ ਬਾਅਦ ਤੇ ਪੜ੍ਹਾਈ ਸ਼ੁਰੂ ਹੋਣੀ ਹੁਣ ਗੁਰਮਤ ਦੀਆਂ ਕਲਾਸਾਂ ਅਟੈਂਡ ਕਰਦੇ ਰਹਿਣਾ ਸਹਿਜ ਪਾਠ ਕਰਦੇ ਰਹਿਣਾ ਇੱਕ ਇੱਕ ਸ਼ਬਦ ਨੂੰ ਖੋਲ ਖੋਲ ਕੇ ਸਮਝਣਾ ਪੜ੍ਹਨਾ ਹੈ ਕੀ ਲਿਖਿਆ ਗੁਰੂ ਸਾਹਿਬ ਨੇ ਫਿਰ ਬਾਣੀ ਦਾ ਗਿਆਨ ਜਦੋਂ ਹੋਇਆ ਜਿੱਦਣ ਫਿਰ ਪਰਚੇ ਹੋਣਗੇ ਇਮਤਿਹਾਨ ਹੋਣਗੇ ਪਾਸ ਹੋ ਸਕਦੇ ਆ ਪਰ ਜਾਣ ਚੇਤਾ ਰੱਖਿਓ ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅੱਜ ਤੋਂ ਬਾਅਦ ਉਹ ਕਰਨਾ ਸ਼ੁਰੂ ਕਰਾਂਗੇ ਨਾ ਜਦੋਂ ਫਿਰ ਆਨੰਦ ਆਉਣਾ ਜਿਵੇਂ ਤੁਸੀਂ ਕਹੋ ਵੀ ਅੱਜ ਅੰਮ੍ਰਿਤ ਛਕ ਲਿਆ ਅੱਜ ਤੇ ਆਨੰਦ ਆ ਗਿਆ ਨਾ ਜੀ ਅੰਮ੍ਰਿਤ ਛਕ ਕੇ ਗੁਰਬਾਣੀ ਪੜ੍ਹਨੀ ਹੈ ਅੱਜ ਤੇ ਗੁਰੂ ਦੇ ਲੜ ਲੱਗੇ ਆ ਗੁਰਬਾਣੀ ਦੇ ਕਹੇ ਮੁਤਾਬਕ ਜਦੋਂ ਆਪਾਂ ਕਰਾਂਗੇ ਜੋ ਗੁਰੂ ਜੀ ਕਹਿੰਦੇ ਆ ਕਰਾਂਗੇ ਜਦੋਂ ਪ੍ਰੈਕਟੀਕਲਟੀ ਹੋਏਗੀ ਫਿਰ ਆਨੰਦ ਆਏਗਾ ਹੁਣ ਮੈਂ ਉਹਦੀ ਵਿਆਖਿਆ ਕਰ ਰਿਹਾ ਸੀ ਉਦੋਂ ਚੰਗੀ ਤਰ੍ਹਾਂ ਖੋਲ ਕੇ ਸੁਣ ਲਿਓ ਆਹ ਨੁਕਤਾ ਜ਼ਰੂਰ ਮੇਰੇ ਨੌਜਵਾਨ ਵੀਰੋ ਜ਼ਰੂਰ ਦਿਮਾਗ 'ਚ ਵਾਇਓ ਜਿਹੜਾ ਬੰਦਾ ਆਲਸੀ ਤੇ ਵਿਹਲੜ ਹੈ ਉਹਨੂੰ ਕਿਸੇ ਗੁਰਬਾਣੀ ਦਾ ਨਾਮ ਦਾ ਸਿਮਰਨ ਦਾ ਕੋਈ ਆਨੰਦ ਨਹੀਂ ਲਿਖ ਕੇ ਲੈ ਲਓ ਜਿੰਨਾ ਚਿਰ ਤੁਸੀਂ ਸਮਝਦੇ ਨਹੀਂ ਇਸ ਨੁਕਤੇ ਨੂੰ ਵੇਖਿਓ ਬੰਦਾ ਰਾਤ ਨੂੰ ਕਿੰਨੇ ਵਜੇ ਸੁੱਤਾ ਸੀ 9:30 ਵਜੇ ਤਾਂ ਕਿੰਨੇ ਵਜੇ ਉੱਠਿਆ 4 ਵਜੇ 4 ਵਜੇ ਉੱਠ ਕੇ ਕੀ ਕੀਤਾ ਬਿਸਤਰੇ ਤੇ ਪਹਿਲਾਂ ਤੇ ਕਮਾਲ ਆਪਾਂ ਵੇਖ ਰਹੇ ਹਾਂ ਉਹਨੂੰ ਵੀ ਐਂ ਬੈਠਾ ਸ਼ਾਂਤ ਮਾਲਕਾ ਸੋਹਣਾ ਬਿਸਤਰਾ ਦਿੱਤਾ ਬੜੀ ਦੁਨੀਆ ਜਿਹੜੀ ਤੜਫਦੇ ਫਿਰਦੇ ਨੇ ਲੋਕਾਂ ਕੋਲ ਬਿਸਤਰਾ ਵੀ ਹੈ ਨਹੀਂ ਮਾਲਕਾ ਕਿੱਡੀ ਫੁੱਟ ਪਾਥਾਂ ਤੇ ਪੈਂਦੇ ਆ ਸੋਹਣਾ ਬਿਸਤਰਾ ਕਿੰਨਾ ਸ਼ਾਂਤ ਬੰਦਾ ਹੈ ਫਿਰ ਡੰਡ ਮਾਰੇ 5-4 ਸਟ੍ਰੈਚਿੰਗ ਕਰਦਾ ਹੈ ਬੈਠਕਾਂ ਬੂਟਕਾਂ ਕੱਢੀਆਂ ਫਿਰ ਕੀ ਹੋਇਆ ਜ਼ੋਰ ਨਾਲ ਸਾਰੇ ਸਰੀਰ ਤੇ ਮਾਲਿਸ਼ ਕਰਦਾ ਵੀ ਸਫ਼ਰ ਕਰਨਾ ਹੈ ਬਈ 5-10 ਮਿੰਟ ਉਹਨੇ ਮਾਲਿਸ਼ ਕਰਨ ਤੇ ਲਾ ਦਿੱਤੇ ਲਓ ਜੀ ਉਸ ਤੋਂ ਬਾਅਦ ਰੀਝ ਨਾਲ ਨਹਾਤਾ ਰੀਝ ਨਾਲ ਚੰਗੀ ਤਰ੍ਹਾਂ ਸਾਬਣ ਲਾ ਕੇ ਐ ਫਰੈਸ਼ ਹੋ ਕੇ ਪੂਰਾ ਨਹਾਤਾ ਵਧੀਆ ਐ ਪੂਰਾ ਸਰੀਰ ਫਿੱਟ ਹੈ ਲਓ ਹੁਣ ਜੀ ਨੇ ਇਸ਼ਨਾਨ ਤੋਂ ਬਾਅਦ ਫਿਰ ਐਦਾਂ ਬਹਿ ਗਿਆ ਅੱਖਾਂ ਬੰਦ ਕਰਕੇ 10 ਮਿੰਟ ਸਿਮਰਨ ਕੀਤਾ ਵਾਹਿਗੁਰੂ ਵਾਹਿ ਕਿੰਨਾ ਰਸ ਲਓ ਜੀ ਉਸ ਤੋਂ ਬਾਅਦ ਨਿਤਨੇਮ ਕੀਤਾ ਅੱਧਾ ਘੰਟਾ ਨਿਤਨੇਮ ਤੇ ਲੱਗ ਗਿਆ 4:05 ਹੁਣ 5:15 5:30 ਬਾਹਰ ਆਇਆ ਘਰ ਵਾਲੀ ਕਹਿੰਦੀ ਲਓ ਜੀ ਤੁਹਾਡੇ ਲਈ ਮੈਂ ਬ੍ਰੇਕਫਾਸਟ ਤਿਆਰ ਕੀਤਾ ਆਪਣੇ ਵਾਲਾ ਹੁੰਦਾ ਚਲੋ ਸੀ ਪਿੰਡਾਂ ਵਾਲਿਆਂ ਪਰੌਂਠਾ ਬਣਾਇਆ ਹੈ ਲਓ ਜੀ ਜੇ ਉਹ ਸ਼ਹਿਰੀ ਦੇ ਹੋਣਗੇ ਬ੍ਰੈਡਾਂ ਤੇ ਜੈਮ ਜੂਮ ਲਾ ਕੇ ਰੱਖਿਆ ਹੋਣਾ ਆਪਣੇ ਵਾਲਾ ਫਿਰ ਉਹ ਸਿੱਧਾ ਹੀ ਪਰੌਂਠਾ ਹੀ ਹੈ ਲੈ ਲਓ ਜੀ ਲਓ ਜੀ ਸੁਣਿਓ ਡਾਈਨਿੰਗ ਟੇਬਲ ਤੇ ਬਹਿ ਗਿਆ ਘਰ ਵਾਲੀ ਨੇ ਉਹ ਵੀ ਬਹਿ ਗਈ ਆ ਜਾ ਕੋਲ ਬਹਿ ਉਹ ਵੀ ਬਹਿ ਗਈ ਆ ਕੇ ਹੁਣ ਉਹਨੇ ਰੀਝ ਨਾਲ ਰੋਟੀ ਬਣਾਈ ਹੈ ਚਾਹੁੰਦੀ ਹੈ ਵੀ ਇੰਨਾ ਕੁ ਤੇ ਕਹਿ ਵੀ ਸਵਾਦ ਬਣੀ ਹੈ ਮੈਂ ਵੀ ਸਵੇਰ ਦੀ ਲੱਗੀ ਹੋਈ ਹਾਂ ਉੱਠ ਕੇ ਜੇ ਤੂੰ 4 ਵਜੇ ਉੱਠਿਆ ਤਾਂ ਮੈਂ ਵੀ 4 ਵਜੇ ਦੀ ਉੱਠੀ ਹਾਂ ਹੁਣ ਘਰ ਵਾਲੀ ਇੰਨਾ ਕਿਤੇ ਹੁਣ ਬੈਠਾ ਬੈਠਾ ਨਾਲੇ ਖਾਂਦਾ ਨਾਲੇ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਉਹ ਵੀ ਚਾਹੁੰਦੀ ਹੈ ਕਿ ਮੇਰੇ ਨਾਲ ਥੋੜਾ ਬਹੁਤ ਟਾਈਮ ਸਪੈਂਡ ਕਰੇ ਬੱਚਿਆਂ ਬਾਰੇ ਹਾਲ ਚਾਲ ਪੁੱਛਦਾ ਬੱਚੇ ਕਿਵੇਂ ਨੇ ਬੱਚੇ ਆ ਕੇ ਕੋਲ ਬਹਿ ਗਏ ਬਈ ਬੜੇ ਧਿਆਨ ਰੱਖਣਾ ਪੜ੍ਹਾਈ ਵਿੱਚ ਟਿਊਸ਼ਨ ਤੇ ਸਹੀ ਟਾਈਮ ਤੇ ਜਾਇਓ ਮੈਂ ਦੋ ਦਿਨਾਂ ਨੂੰ ਮੁੜੇ ਆਉਣਾ ਮੈਂ ਚੱਲਿਆ ਹੁਣ ਮਾਂ ਨਾਲ ਗੱਲ ਕਰਦਾ ਬੇਬੇ ਤੂੰ ਦੱਸ ਦਵਾਈ ਲੈ ਲੈ ਗੋਡੇ ਠੀਕ ਨੇ ਸਰੀਰ ਦੀ ਮਾਂ ਬੜੀ ਖੁਸ਼ ਹੈ ਮੇਰਾ ਪੁੱਤ ਮੇਰਾ ਹਾਲ ਚਾਲ ਪੁੱਛਦਾ ਪਿਓ ਨਾਲ ਗੱਲ ਕਰਦਾ ਬੱਚੇ ਬੜੇ ਖੁਸ਼ ਹੈ ਘਰ ਵਾਲੀ ਕਹਿੰਦੀ ਲੈ ਮੇਰੀ ਵੀ ਸਿਫਤ ਕੀਤੀ ਵੀ ਖਾਣਾ ਬਹੁਤ ਵਧੀਆ ਨਾਲ ਪਰੌਂਠੇ ਬੰਨ੍ਹ ਕੇ ਦੇਤੇ ਆ ਨਾਲ ਲੈ ਜਾਓ ਜੀ ਲਓ ਜੀ ਗੱਡੀ 'ਚ ਬਹਿ ਗਿਆ ਗੱਡੀ ਦੇ ਵਿੱਚ ਵੀ ਕਿੰਨਾ ਖੁਸ਼ ਖੁਸ਼ ਘਰੋਂ ਤੁਰਿਆ ਕਹਿੰਦਾ ਟਾਈਮ ਬਹੁਤ ਪਿਆ ਆਰਾਮ ਨਾਲ ਚੱਲਦੇ ਆ ਗੱਡੀ ਦੀ ਸਪੀਡ ਆਰਾਮ ਨਾਲ 60-70 ਤੇ ਹੌਲੀ ਹੌਲੀ ਤੇ ਗੱਡੀ ਦੇ ਵਿੱਚ ਬਹਿਣ ਸਾਰੀ ਬਾਣੀ ਦੀ ਟੇਪ ਚੱਲ ਪਈ ਲਓ ਜੀ ਬਾਣੀ ਦੀ ਟੇਪ ਸਾਰੇ ਰਾਹ ਸੁਣਦਾ ਗਿਆ ਚਾਹੇ ਮੋਟਰਸਾਈਕਲ ਤੇ ਜਾਂਦਾ ਤਾਂ ਵੀ ਬਾਣੀ ਗਾਉਂਦਾ ਤੁਰਿਆ ਜਾਂਦਾ ਜੇ ਬੱਸ ਤੇ ਬੈਠਾ ਹੈ ਤਾਂ ਵੀ ਕੰਨਾਂ ਦੇ ਵਿੱਚ ਲਾ ਲਿਆ ਲਓ ਬਾਣੀ ਸੁਣਦੇ ਜਾਂਦੇ ਆਰਾਮ ਨਾਲ ਲਓ ਜੀ ਗੱਡੀ ਦੇ ਵਿੱਚ ਬੈਠਾ ਟਾਈਮ ਦੇ ਉੱਤੇ ਇਹ ਟਾਈਮ ਦੇ ਉੱਤੇ ਪਹੁੰਚ ਗਿਆ ਅੱਗੇ ਟ੍ਰੇਨ ਵਿੱਚ ਵੀ 10 ਮਿੰਟ ਪਏ ਸੀ ਉੱਥੇ ਵੀ ਖੜ ਕੇ ਚਾਹ ਪੀਤੀ ਆਰਾਮ ਨਾਲ ਗੱਡੀ 'ਚ ਬੈਠਾ ਤੇ ਟ੍ਰੇਨ ਦੇ ਵਿੱਚ ਬਹਿ ਕੇ ਵੀ ਕਹਿੰਦਾ ਲਓ ਮਨਾ ਹੁਣ ਬਾਣੀ ਹੋਰ ਪੜ੍ਹ ਲਈਏ ਪੋਥੀ ਨਾਲ ਲੈ ਆਇਆ ਸੀ ਕਿਤਾਬ ਨਾਲ ਲੈ ਕੇ ਆਇਆ ਸੀ ਲਓ ਸਾਰੇ ਰਾਹ ਨਾ ਐ ਬਾਣੀ ਪੜਦਾ ਦਿੱਲੀ ਤੱਕ ਨੂੰ ਕਲਕੱਤੇ ਨੂੰ ਤੁਰ ਗਿਆ ਚਲੋ ਜਿੱਧਰ ਮਰਜੀ ਗਿਆ ਗੱਲ ਨਵੇੜੋ ਹੁਣ ਇਹ ਕਿੰਨਾ ਰਸ ਹੈ ਉਸ ਆਪਾਂ ਵੇਖ ਰਹੇ ਹਾਂ ਵੀ ਬੰਦਾ ਕਿੰਨਾ ਖੁਸ਼ ਖੁਸ਼ ਐ ਨਾ ਸਰੀਰ ਕਿਤੇ ਦੁਖਦਾ ਕਿਉਂਕਿ ਸਵੇਰੇ ਐਕਸਰਸਾਈਜ਼ ਕੀਤੀ ਹੈ ਨੀਂਦ ਨਹੀਂ ਆਉਂਦੀ ਬਾਸੀਆਂ ਨਹੀਂ ਲਈ ਜਾਂਦਾ ਕਿਉਂਕਿ ਰਾਤ ਟਾਈਮ ਨਾਲ ਸੁੱਤਾ ਹੈ ਘਰ ਵਾਲੀ ਵੀ ਖੁਸ਼ ਹੈ ਘਰ ਵਾਲੀ ਬੱਚਿਆਂ ਨੂੰ ਮਿਲ ਕੇ ਆਇਆ ਗੱਲਬਾਤ ਇੱਕ ਹੁਣ ਦੂਜਾ ਸਾਡੇ ਵਰਗਾ ਆਲਸੀ ਇੱਕ ਵਜੇ ਤੱਕ ਫਿਲਮ ਹੀ ਨਹੀਂ ਨਿਬੜੀ ਉਹ ਇੱਕ ਵਜੇ ਤੱਕ ਫਿਲਮ ਅੱਛਾ ਫਿਰ ਉੱਠਣਾ ਸੀ ਕਿੰਨੇ ਵਜੇ 4 ਵਜੇ ਤੇ ਅੱਖ ਖੁੱਲੀ 6 ਵਜੇ ਜਾਗ ਹੀ ਨਹੀਂ ਆਈ ਜਦੋਂ 6 ਵਜੇ ਉੱਠਿਆ ਫਿਰ ਕਹੂਗਾ ਐ ਵੀ ਜਹੈ ਪ੍ਰਸਾਦ ਸੁਖ ਸੇਜ ਸੂਈ ਕਹੂਗਾ ਉੱਠ ਕੇ ਹਾਏ ਓਏ 6 ਵਜ ਗਏ ਐਂ ਮਾਰਿਆ ਚੱਕ ਕੇ ਬਿਸਤਰਾ ਬਰਸ਼ ਕੀਤਾ ਐ ਬਸ ਨਵੇੜਾ ਜਾ ਕੀਤਾ ਕਾਹਦਾ ਨਹਾਉਣ ਨੂੰ ਤੇ ਕਹਿੰਦਾ ਰਹਿ ਨਹੀਂ ਦਿਓ ਛੱਡੋ ਬਰੇ ਨਹਾਉਣਾ ਨਹੀਂ ਜੇ ਨਹਾਉਣ ਲੱਗ ਜਾਂਗੇ 5 ਮਿੰਟ ਲੱਗ ਜਾਣਗੇ ਨਹਾਤਾ ਨਹੀਂ ਉਹ ਬੰਦਾ ਐਂ ਬਰਸ਼ ਜਾ ਕਰਕੇ ਕੱਪੜੇ ਵੀ ਐ ਬਸ ਫਟਾਫਟ ਨਾ ਐਕਸਰਸਾਈਜ਼ ਨਾ ਕੋਈ ਸਰੀਰ ਖੋਲਿਆ ਘਰ ਵਾਲੀ ਜਦੋਂ ਥੱਲੇ ਆਇਆ ਵੀ ਉਤਰ ਕੇ ਜਦੋਂ ਘਰ ਵਾਲੀ ਕਹਿੰਦੀ ਮੈਂ ਸਵੇਰ ਦੀ ਲੱਗੀ ਆ ਲਓ ਜੀ ਪਰੇ ਲੈ ਜਾ ਪਰੌਂਠਾ ਮੈਂ ਨਹੀਂ ਖਾਣਾ ਦਿਸਦਾ ਨਹੀਂ ਤੈਨੂੰ ਅੰਨੀ ਆ ਤੂੰ ਮੈਂ ਲੇਟ ਹੋਇਆ ਪਿਆ ਤੈਨੂੰ ਦਿਸਦਾ ਨਹੀਂ ਉਦ ਤੈਨੂੰ ਪਰੌਂਠਿਆਂ ਦੀ ਪਈ ਆ ਮੈਂ ਲੇਟ ਹੋ ਗਿਆ ਘੜੀ ਤੇ ਵੇਖ ਤੂੰ ਉਹ ਬਸ ਇੰਨਾ ਅੱਗ ਲੱਗੀ ਵਾਂਗੂ ਬੱਚਿਆਂ ਕੰਨੀ ਤੇ ਵੇਖ ਲਓ ਜੀ ਆ ਨਿਆਣੇ ਪਰੇ ਲੈ ਜਾ ਮੇਰੇ ਨਾਲ ਗੱਲ ਬੇਬੇ ਦੇ ਗੋਡੇ ਕਿੰਨੇ ਪੁੱਛਣੇ ਆ ਉੱਥੇ ਉਹ ਘਰ ਵਾਲੀ ਦਾ ਇਦਾਂ ਮੂੰਹ ਸੁੱਜ ਗਿਆ ਬਣ ਗਿਆ ਵੀ ਮੈਂ ਸਵੇਰ ਦੀ ਲੱਗੀ ਆ ਮੈਂ ਇਹਦੀ ਕੋਈ ਗੱਲ ਹੀ ਨਹੀਂ ਸੁਣੀ ਉਹ ਭੱਜ ਗਿਆ ਲਓ ਜੀ ਗੱਡੀ 'ਚ ਬਹਿ ਗਿਆ ਗੱਡੀ 'ਚ ਬਹਿਣ ਸਾਰ ਇੰਨੀ ਭਜਾਈ ਨਾ ਨਿਤਨੇਮ ਨਾ ਕੋਈ ਬਾਣੀ ਨਾ ਕੋਈ ਧਿਆਨ ਨਾ ਗਿਆਨ ਕੁਛ ਵੀ ਨਹੀਂ ਤੇ ਗੱਡੀ ਇੰਨੀ ਸਪੀਡ 'ਚ ਭਜਾਈ ਅੱਗੇ ਪੁਲਿਸ ਵਾਲੇ ਨੇ ਰੋਕ ਲਿਆ ਖੜ ਜਾਓ ਇਹ ਕਿੱਧਰ ਚੱਲਿਆ ਉਹਨੇ ਚਲਾਨ ਕੱਟਤਾ ਹੁਣ ਭਰ ਕੇ 1100 ਹੁਣ ਹੋਰ ਸਟ੍ਰੈਸ ਪੈ ਗਈ ਫਿਰ ਜਦੋਂ ਇੰਨੀ ਤੇਜ਼ ਗੱਡੀ ਭਜਾਈ ਗਾਂ ਜਾਂਦਿਆਂ ਨੂੰ ਟ੍ਰੇਨ ਲੱਗ ਗਈ ਗੱਡੀ ਲੰਘ ਗਈ ਲਓ ਹੁਣ ਪਤਾ ਕੀ ਹੈ ਨਵੀਂ ਟਿਕਟ ਖਰੀਦੀ 1000 ਉਹਦੇ ਤੇ ਲਾਇਆ ਤੇ ਨਵੀਂ ਟਿਕਟ ਖਰੀਦ ਕੇ ਕਿੰਨੇ ਵਜੇ ਚੱਲੂ ਕਹਿੰਦੇ ਹੁਣ ਦੁਪਹਿਰੇ 12 ਵਜੇ ਚੱਲੂ ਹੁਣ 6 ਘੰਟੇ ਦੇ ਕੋਲ ਨੇ 4 ਘੰਟੇ ਵਿਹਲਾ ਹੋ ਗਿਆ ਹੁਣ ਉੱਥੇ ਬਹਿ ਕੇ ਪਤਾ ਕੀ ਕਰੇ ਐਂ ਬਹਿ ਜੇ ਹੁਣ ਨਾ ਮੈਂ ਐਂ ਕਰਦਾ ਅੱਖਾਂ ਬੰਦ ਕਰਕੇ ਰੱਬ ਵਿੱਚ ਧਿਆਨ ਲਾਉਂਦਾ ਦੱਸੋ ਲੱਗੂ ਉਹਦਾ ਧਿਆਨ ਘਰ ਵਾਲੀ ਦਾ ਸੁੱਜਿਆ ਮੂੰਹ ਯਾਦ ਆਉਣਾ ਵੀ ਲੜੇਗੀ ਉਹਨੂੰ ਬਣਾਏਗਾ ਫੋਨ ਕਰ ਕਰਕੇ ਤਰਲੇ ਲਏਗਾ ਉਹਦੇ ਬੱਚੇ ਵੀ ਅਪਸੈਟ ਹੋ ਗਏ ਸੁਣੋ ਧਿਆਨ ਨਾਲ ਸੁਣਿਓ ਸਰੀਰ ਉਹਦਾ ਪੇਟ ਵੀ ਸਾਫ ਨਹੀਂ ਹੋਇਆ ਸੀ ਉਹ ਵੀ ਗੁਰੜ ਗੁਰੜ ਹੋਈ ਜਾਂਦੀ ਹੈ ਧਿਆਨ ਨਾਲ ਸੁਣੋ ਤੁਸੀਂ ਵੇਖਿਓ ਇਹ ਇਹ ਗੱਲ ਮੇਰੀ ਹਾਸੇ 'ਚ ਨਾ ਲੈ ਕੇ ਜਾਇਓ ਇਹ ਤੁਸੀਂ ਸਕਾਉਂਗੇ ਵੀ ਇਹ ਕਥਾ ਕਿਸ ਹਿਸਾਬ ਦੀ ਹੋਈ ਪਰ ਕਥਾ ਨੂੰ ਇਹਨਾਂ ਤਰੀਕਿਆਂ ਨਾਲ ਸਮਝਣਾ ਪੈਣਾ ਅਸੀਂ ਜਿੰਨਾ ਚਿਰ ਪ੍ਰੈਕਟੀਕਲ ਸਾਡੀ ਲਾਈਫ ਕਿੱਦਾਂ ਦੀ ਹੈ ਤੁਸੀਂ ਜਿੰਨਾ ਚਿਰ ਉਹਨੂੰ ਨਹੀਂ ਸਮਝਦੇ ਉਹਨਾਂ ਚਿਰ ਸੱਤ ਚਿੱਤ ਆਨੰਦ ਨੂੰ ਕਿਵੇਂ ਸਮਝੋਗੇ ਆਨੰਦ ਤੇ ਤੇਰੀ ਮਿਹਨਤ ਦੇ ਪਿੱਛੇ ਪਿਆ ਬਖਸ਼ਿਸ਼ ਰੱਬ ਦੀ ਵਰਤਦੀ ਹੈ ਬਖਸ਼ਿਸ਼ ਕੀ ਹੈ ਗੁਰੂ ਦਾ ਗਿਆਨ ਅਕਲ ਉਦੋਂ ਬਾਅਦ ਜਦੋਂ ਉਹਨੂੰ ਪ੍ਰੈਕਟੀਕਲ ਕਰੇਗਾ ਉਹਦੇ ਪਿੱਛੇ ਆਨੰਦ ਹੈ ਇਦਾਂ ਹੀ ਸਮਝਣਾ ਪੈਂਦਾ ਹੁਣ ਉਹ ਬੰਦਾ ਜਿਹੜਾ ਬੰਦਾ ਸਾਰਾ ਕੁਝ ਖਰਾਬ ਕਰਕੇ ਬਹਿ ਗਿਆ ਉਹ ਬੰਦਾ ਨਾ ਜੀ ਐਦਾਂ ਕਹਿੰਦਾ ਚੱਲ ਐ ਕਰਦੇ ਆ ਹੁਣ ਬਾਣੀ ਦੇ 5-7 ਸ਼ਬਦਾਂ ਦੇ ਅਰਥ ਪੜ੍ਹਦੇ ਆ ਖੋਲੇਗਾ ਪੋਥੀ ਧਿਆਨ ਉਹਦਾ ਯਾਰ ਮੇਰਾ ਚਲਾਨ ਕੱਟਿਆ ਗਿਆ ਯਾਰ ਮੇਰੀ ਘਰ ਵਾਲੀ ਨਾਰਾਜ਼ ਹੋਈ ਪਈ ਐ ਯਾਰ ਸਾਰਾ ਅਪਸੈਟ ਤੇ ਉਹਨੇ ਆਪ ਕੀਤਾ ਐ ਬੇੜਾ ਗਰਕ ਕਰਕੇ ਸਿਸਟਮ ਖਰਾਬ ਕਰਕੇ ਫਿਰ ਅੱਖਾਂ ਬੰਦ ਕਰਕੇ ਕਹਿੰਦਾ ਰਸ ਉਹਦੇ ਸਾਹਮਣੇ ਨਾ ਜੀ ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਵੀ ਲੈ ਆਓ ਉਹਨੂੰ ਕਵੇ ਆ ਜਾ ਤੈਨੂੰ ਮੈਂ ਨਾਮ ਜਪਾਵਾਂ ਕਰ ਅੱਖਾਂ ਬੰਦ ਉਹਦਾ ਧਿਆਨ ਨਹੀਂ ਜੁੜ ਸਕਦਾ ਉਸ ਬੰਦ ਕਿਉਂਕਿ ਉਹਦਾ ਸਿਸਟਮ ਖਰਾਬ ਹੈ ਉਹਦੀ ਪ੍ਰੈਕਟੀਕਲ ਲਾਈਫ ਜਿਹੜੀ ਹੈ ਬਹੁਤ ਖਰਾਬ ਹੈ ਪਿਆਰਿਓ ਉਹਨੂੰ ਤੁਸੀਂ ਕਿਵੇਂ ਸ਼ਾਂਤ ਕਰ ਦੋਗੇ ਜਿਹਦੀ ਜਿਹੜਾ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਜਿਹਨੂੰ ਸਰੀਰ ਦੀ ਜ਼ਿੰਮੇਵਾਰੀ ਦਾ ਨਹੀਂ ਪਤਾ ਜਿਹਨੂੰ ਘਰ ਵਾਲੀ ਦੀ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਹੈ ਉਹਦੀ ਉਹ ਨਹੀਂ ਪਤਾ ਮਾਂ ਪ੍ਰਤੀ ਹਾਲ ਚਾਲ ਪੁੱਛਣਾ ਸੀ ਉਹ ਜ਼ਿੰਮੇਵਾਰੀ ਦਾ ਨਹੀਂ ਪਤਾ ਵੇਲੇ ਨਾਲ ਉੱਠੀ ਦਾ ਜ਼ਿੰਮੇਵਾਰੀ ਦਾ ਨਹੀਂ ਪਤਾ ਉਹ ਬੰਦਾ ਉਹਨੂੰ ਕੌਣ ਹੈ ਦੁਨੀਆ 'ਚ ਜੰਮਿਆ ਜਿਹੜਾ ਸ਼ਾਂਤ ਕਰ ਦੇਵੇਗਾ ਕਿਹੜਾ ਬਾਬਾ ਲਿਆਉਂਗੇ ਜਿਹੜਾ ਉਹਨੂੰ ਉਹਦੇ ਮਨ ਨੂੰ ਸ਼ਾਂਤ ਨਹੀਂ ਹੋਣਾ ਉਹਨੂੰ ਉਹਦਾ ਗੁਰਬਾਣੀ 'ਚ ਵੀ ਮਨ ਨਹੀਂ ਲੱਗਣਾ ਕੋਈ ਧਿਆਨ ਨਹੀਂ ਉਸ ਬੰਦੇ ਦਾ ਟਿਕਣਾ ਪਿਆਰਿਓ ਜਿਹੜਾ ਬੰਦਾ ਹੁਣ ਜਿਹੜਾ ਬੰਦਾ ਪਹਿਲਾਂ ਵਾਲਾ ਸੀ ਲੈ ਹੁਣ ਉਹਦੇ ਵੱਲ ਧਿਆਨ ਲੈ ਕੇ ਜਾਇਓ ਉਹ ਬੰਦਾ ਨਾ ਪਹਿਲਾਂ ਵਾਲਾ ਜਿਹੜਾ ਸਹੀ ਟਾਈਮ ਤੇ ਸੁੱਤਾ ਸੀ ਸਹੀ ਟਾਈਮ ਤੇ ਉੱਠਿਆ ਸੀ ਐਕਸਰਸਾਈਜ਼ ਕੀਤੀ ਸੀ ਡੰਡ ਲਾਏ ਸੀ ਮਾਲਿਸ਼ ਕੀਤੀ ਸੀ ਫਿਰ ਨਹਾਤਾ ਸੀ ਫਿਰ ਘਰ ਵਾਲੀ ਨਾਲ ਗੱਲਬਾਤ ਕਰਕੇ ਆਇਆ ਸੀ ਰੋਟੀ ਖਾ ਕੇ ਆਇਆ ਸੀ ਰੋਟੀ ਨਾਲ ਲੈ ਕੇ ਆਇਆ ਸੀ ਨਿਤਨੇਮ ਵੀ ਉਹਨੇ ਕੀਤਾ ਸੀ ਗੱਡੀ ਦੇ ਵਿੱਚ ਬਹਿ ਕੇ ਵੀ ਬਾਣੀ ਸੁਣਦਾ ਆਇਆ ਸੀ ਸਹੀ ਟਾਈਮ ਤੇ ਸਟੇਸ਼ਨ ਤੇ ਪਹੁੰਚ ਗਿਆ ਸੀ ਸਹੀ ਟਾਈਮ ਦੇ ਉੱਤੇ ਉਹਨੇ ਗੱਲਬਾਤ ਕੀਤੀ ਅੱਛਾ ਉਹ ਬੰਦੇ ਨੂੰ ਇੱਕ ਬੰਦਾ ਕਹਿੰਦਾ ਹੈ ਭਾਈ ਸਾਹਿਬ ਹਾਂਜੀ ਆਜੋ ਥੋੜਾ ਚਿਰ ਸਿਮਰਨ ਕਰੀਏ ਇਹ ਕਹਿੰਦਾ ਕੀ ਹੋ ਜੂ ਸਿਮਰਨ ਕਰਕੇ ਕਹਿੰਦੇ ਆਨੰਦ ਆ ਜੂ ਕਹਿੰਦਾ ਮੈਂ ਤੇ ਜਦੋਂ ਦਾ ਉੱਠਿਆ ਆਨੰਦ ਹੀ ਲੈ ਰਿਹਾ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸ੍ਰੀ ਅਕਾਲ
ਕਿੰਨਾ ਚਿਰ ਆਨੰਦ ਆਊ ਕਹਿੰਦੇ 10 ਕੁ ਮਿੰਟ ਤੇ ਲਾਵਾਂਗੇ ਕਹਿੰਦੇ ਮੈਂ ਤੇ ਆਨੰਦ ਹੀ ਲੈ ਰਿਹਾ ਮੇਰਾ ਆਨੰਦ ਤੇ ਗਿਆ ਹੀ ਨਹੀਂ ਕਿਤੇ ਸਵੇਰ ਤੋਂ ਹੀ ਉੱਠਿਆ ਆਨੰਦ ਲੈ ਰਿਹਾ ਮੈਂ ਮੇਰਾ ਤੇ ਉੱਠਣਾ ਵੀ ਆਨੰਦ ਸੀ ਮੇਰਾ ਨਹਾਉਣਾ ਵੀ ਆਨੰਦ ਸੀ ਮੇਰੀ ਐਕਸਰਸਾਈਜ਼ ਕਰਦਾ ਸੀ ਉਦੋਂ ਵੀ ਆਨੰਦ ਸੀ ਘਰ ਵਾਲੀ ਕੋਲ ਬੈਠਾ ਸੀ ਉਦੋਂ ਵੀ ਆਨੰਦ ਸੀ ਸਦਾ ਆਨੰਦ ਰਹੇ ਦਿਨ ਰਾਤ ਹੀ ਆਨੰਦ ਹੈ ਮੇਰਾ ਤੇ ਮੇਰੀ ਤੇ ਸਾਰੀ ਜ਼ਿੰਦਗੀ ਆਨੰਦ 'ਚ ਹੈ ਇਹਨੂੰ ਕਹਿੰਦੇ ਐ ਗੁਣ ਗਾਵਾਂ ਦਿਨ ਰਾਤ ਨਾਨਕ ਦਿਨ ਰਾਤ ਗੁਣ ਕਿਵੇਂ ਗਾਉਂਗੇ ਹਰ ਕੰਮ ਤੁਹਾਡਾ ਦਿਨ ਵੀ ਤੁਹਾਡੀ ਰਾਤ ਵੀ ਤੁਹਾਡਾ ਸੌਣਾ ਸਾਡਾ ਜਾਗਣਾ ਸਾਡਾ ਉੱਠਣਾ ਸਾਡਾ ਬਹਿਣਾ ਸਾਡਾ ਕੰਮ ਕਰਨਾ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਬੰਦੇ ਬਹੁਤ ਸ਼ਾਂਤ ਨੇ ਆ ਤੁਹਾਡੇ 'ਚ ਜਿਹੜੇ ਮੇਰੇ ਵੀਰ ਅੱਜ ਦਿਨੇ ਨੋਟ ਕਰੋ ਘਰਾਂ ਦੇ ਕੰਮ ਚੇਤਾ ਕਰੋ ਜਿਨ੍ਹਾਂ ਨੇ ਕੀਤੇ ਨੇ ਉਹ ਰਿਲੈਕਸ ਬੈਠੇ ਨੇ ਜਿਨ੍ਹਾਂ ਨੇ ਅੱਜ ਸਾਰੇ ਕੰਮ ਕਰਤੇ ਪੈਂਡਿੰਗ ਪੈ ਗਏ ਆਟਾ ਭਿਆਉਣ ਵਾਲਾ ਸੀ ਕੱਲ ਨੂੰ ਭਿਆਵਾਂਗੇ ਬਿੱਲ ਭਰਨਾ ਸੀ ਕੱਲ ਨੂੰ ਭਰਾਂਗੇ ਆਹ ਕੰਮ ਕਰਨਾ ਸੀ ਹੁਣ ਉਹ ਅਪਸੈਟ ਉਹ ਕੰਮ ਵਧੀ ਜਾਂਦੇ ਨੇ ਸਟ੍ਰੈਸ ਵਧੀ ਜਾਂਦੀ ਹੈ ਜਿੰਨੇ ਬੰਦਾ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਏਗਾ ਉਨਾ ਹੀ ਉਹ ਬੰਦਾ ਸ਼ਾਂਤ ਰਹੇਗਾ ਅਸਲ ਵਿੱਚ ਜੇ ਮਨ ਦੀ ਸ਼ਾਂਤੀ ਚਾਹੁੰਦੇ ਹੋ ਆਪਣੀਆਂ ਜ਼ਿੰਮੇਵਾਰੀਆਂ ਪਹਿਲਾਂ ਤੇ ਪਛਾਣੋ ਵੀ ਹੈ ਕੀ ਨੇ ਉਦੋਂ ਬਾਅਦ ਸਹੀ ਤਰੀਕੇ ਨਾਲ ਨਿਭਾਣੀਆਂ ਸ਼ੁਰੂ ਕਰ ਦਿਓ ਮਨ ਸ਼ਾਂਤ ਰਹਿਣਾ ਸ਼ੁਰੂ ਹੋ ਜਾਏਗਾ ਜਿੱਥੇ ਜਾਂਦੇ ਹੋ ਆਪਣਾ ਕੰਮ ਪਰਫੈਕਟ ਕਰੋ ਜਿਹੜੀ ਉਹ ਬੀਬੀ ਹੈ ਨਾ ਜਿਹੜੀ ਪਹਿਲਾਂ ਵਾਲੀ ਹੈ ਪਹਿਲਾਂ ਵਾਲੇ ਬੰਦੇ ਦੇ ਘਰ ਵਾਲੀ ਹੈ ਉਹ ਪਤਾ ਕੀ ਕਹਿੰਦੀ ਹੈ ਹਰ ਜਨਮ ਵਿੱਚ ਮੈਨੂੰ ਤੇਰੇ ਵਰਗਾ ਘਰ ਵਾਲਾ ਮਿਲਿਆ ਮਾਂ ਪਤਾ ਕੀ ਕਹਿੰਦੀ ਹੈ ਹਰ ਜਨਮ ਵਿੱਚ ਮੈਨੂੰ ਤੇਰੇ ਵਰਗਾ ਬੋਲੋ ਸਿੰਘੋ ਤੇਰੇ ਵਰਗਾ ਪੁੱਤ ਮਿਲੇ ਬੱਚੇ ਕਹਿੰਦੇ ਨੇ ਹਰ ਜਨਮ ਵਿੱਚ ਤੇਰੇ ਵਰਗਾ ਡੈਡੀ ਮਿਲੇ ਤੇ ਦੂਜੇ ਨੂੰ ਕੀ ਕਹਿੰਦੀ ਹੋਣੀ ਹੈ ਫਿਰ ਜਿਹੜਾ ਦੂਜਾ ਹੈ ਜਿਹਨੇ ਕੀਤਾ ਹੀ ਕੱਖ ਨਹੀਂ ਨਾ ਰੋਟੀ ਖਾਧੀ ਨਾ ਸੱਜ ਤਰ੍ਹਾਂ ਸੁੱਤਾ ਨਾ ਉਹਦੇ ਘਰ ਵਾਲੀ ਕੀ ਕਹਿੰਦੀ ਹੋਣੀ ਹੈ ਕੀ ਕਹਿੰਦੀ ਹੋਣੀ ਹੈ ਉਹ ਖੁਸ਼ ਹੋ ਸਕਦੀ ਕਦੇ ਮਾਂ ਖੁਸ਼ ਹੋ ਸਕਦੀ ਹੈ ਕਦੇ ਉਹ ਬੰਦਾ ਕਿਵੇਂ ਜ਼ਿੰਮੇਵਾਰੀ ਕੋਈ ਨਹੀਂ ਨਿਭਾ ਰਿਹਾ ਕਿਵੇਂ ਖੁਸ਼ ਹੋਏਗੀ ਬਈ ਤੁਸੀਂ ਨਾ ਇੱਕ ਗੱਲ ਨੋਟ ਕਰੋ ਸਿੰਘੋ ਜਰਾ ਕੁ ਨੋਟ ਕਰਕੇ ਵੇਖੋ ਤੁਸੀਂ ਜ਼ਿੰਮੇਵਾਰੀਆਂ ਸਮਝ ਕੇ ਵੇਖੋ ਤੁਹਾਨੂੰ ਨਾ ਸੁਣਿਓ ਆਪਾਂ ਕਿਸੇ ਨੂੰ ਕਾਰਡ ਭੇਜੀਏ ਸਾਡੇ ਜੀ ਵਿਆਹ ਹੈ ਬੱਚੇ ਦਾ ਆਇਓ ਸੁਣੋ ਰਿਸ਼ਤੇਦਾਰੀ ਵਿੱਚੋਂ ਕੋਈ ਬੱਚਾ ਮਾਮੇ ਦੇ ਵਿਆਹ ਤੇ ਮਾਮੇ ਦੇ ਪੁੱਤ ਦੇ ਵਿਆਹ ਤੇ ਗਿਆ ਮਾਸੀ ਦੇ ਬੇਟੇ ਦੇ ਵਿਆਹ ਤੇ ਗਿਆ ਭਰਾ ਦੇ ਵਿਆਹ ਤੇ ਗਿਆ ਭੂਆ ਦੇ ਪੁੱਤ ਦੇ ਵਿਆਹ ਤੇ ਗਿਆ ਜਾਣ ਸਾਰ ਨਾ ਜੀ ਜਦੋਂ ਉਤਰਿਆ ਉਹਨਾਂ ਨੇ ਕਿਹਾ ਲੈ ਪੁੱਤ ਪਾਣੀ ਪੀ ਲੈ ਮਾਮੀ ਲੈ ਆਈ ਪਾਣੀ ਨਾਨਕੇ ਲੈ ਆਏ ਪਾਣੀ ਪਾਣੀ ਪੀ ਕੇ ਉਹ ਕਹਿੰਦੇ ਲੈ ਚਾਹ ਉੱਥੇ ਖਾਣ ਨੂੰ ਕਹਿੰਦਾ ਲੈ ਦੱਸ ਮੇਰੇ ਟੁੱਟੇ ਨੇ ਮਾਮੀ ਤੂੰ ਬਹਿ ਮੈਂ ਚਾਹ ਪਿਉਣਾ ਤੈਨੂੰ ਉਹ ਬੰਦਾ ਪ੍ਰਾਹੁਣਾ ਬਣ ਕੇ ਰਿਸ਼ਤੇਦਾਰ ਬਣ ਕੇ ਨਹੀਂ ਉਹ ਬੰਦਾ ਭੱਜਿਆ ਫਿਰਦਾ ਹੈ ਉਹ ਕੰਮ ਕਰ ਆਹ ਕੰਮ ਕਰ ਆਹ ਕੰਮ ਕਰ ਸਾਰੀਆਂ ਜ਼ਿੰਮੇਵਾਰੀਆਂ ਸਾਂਭਦਾ ਹੈ ਡਿਊਟੀ ਨਿਭਾਉਂਦਾ ਹੈ ਉਹ ਬੰਦਾ ਜਦੋਂ ਫਿਰ ਜਾਂਦਾ ਹੈ ਨਾ ਵਿਆਹ ਨਿਬੇੜ ਕੇ ਲੋਕੀ ਉਸ ਇਕੱਲੇ ਬੰਦੇ ਨੂੰ ਯਾਦ ਰੱਖਦੇ ਨੇ ਯਾਰ ਆਹ ਵਲੰਟੀਅਰ ਹੈ ਵਲੰਟੀਅਰ ਆਹ ਬੰਦਾ ਹੈ ਸੱਦਿਆ ਵਿਆਹ ਤੇ ਸੀ ਐਂ ਕੰਮ ਕੀਤਾ ਆਪਣਿਆਂ ਤੋਂ ਵੱਧ ਕੇ ਜ਼ਿੰਮੇਵਾਰੀ ਸਮਝੀ ਜ਼ਿੰਮੇਵਾਰੀ ਵੀ ਮੇਰੀ ਭੈਣ ਵਰਗੀ ਭੈਣ ਹੈ ਮੇਰੀ ਮਾਸੀ ਦੀ ਧੀ ਮੇਰੀ ਭੈਣ ਹੈ ਇਹਦਾ ਵਿਆਹ ਮੇਰੀ ਭੈਣ ਦਾ ਵਿਆਹ ਹੈ ਮੇਰੀ ਭੂਆ ਦੀ ਧੀ ਹੈ ਰਿਸ਼ਤੇ ਕਿਸੇ ਦੋਸਤ ਦੇ ਘਰ ਵਿੱਚ ਗਿਆ ਕਿਸੇ ਰਿਸ਼ਤੇਦਾਰੀ 'ਚ ਗਿਆ ਲੋਕੀ ਉਸ ਬੰਦੇ ਨੂੰ ਭੁੱਲਦੇ ਨਹੀਂ ਜਿਹੜਾ ਆਪਣਿਆਂ ਭਰਾਵਾਂ ਤੋਂ ਵੱਧ ਕੇ ਕੰਮ ਕਰਦਾ ਹੈ ਜਿਹੜਾ ਜਿਹੜਾ ਸੇਵਾ ਕਰਾਉਣ ਨਹੀਂ ਆਇਆ ਜਿਹੜਾ ਸੇਵਾ ਕਰਨ ਆਇਆ ਸਤਿਕਾਰ ਹੈ ਨਾ ਜਿਹੜਾ ਬਾਲਕ ਤੁਹਾਡੇ ਅੰਦਰ ਬੈਠਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਉਹ ਰੱਬ ਤੇ ਤੁਹਾਡੇ ਅੰਦਰ ਹੈ ਉਹਦੀ ਹਜ਼ੂਰੀ ਵਿੱਚ ਫੀਲ ਕਰਾਂਗੇ ਜਦੋਂ ਡਿਊਟੀ ਕਰਨੀ ਸ਼ੁਰੂ ਕਰਾਂਗੇ ਕੰਮ ਕਰਨਾ ਸ਼ੁਰੂ ਕਰਾਂਗੇ ਤੁਸੀਂ ਇੱਥੇ ਅੱਜ ਤਜਰਬਾ ਕਰ ਲਿਓ ਸਿੰਘੋ ਪ੍ਰਸ਼ਾਦਾ ਛਕੋਗੇ ਲੰਗਰ ਚੋਂ 8-10 ਦੇ ਭਾਂਡੇ ਫੜ ਲਿਓ ਲੈ ਮੈਂ ਆਪੇ ਮਾਂਜ ਦੇਣਾ ਫੜਾ ਤੋਂ ਮੈਂ ਲੈ ਜਾਣਾ ਵੇਖਿਓ ਫਿਰ ਅੱਜ ਤਜਰਬਾ ਕਰ ਲਿਓ ਤੇ ਜਾਂ ਫਿਰ ਐਂ ਕਰਿਓ ਆਪਣੇ ਵਾਲੇ ਜਿਹੜੇ ਖਾਓਗੇ ਉੱਥੇ ਹੀ ਧਰ ਦਿਓ ਵੀ ਚੱਲ ਆਪੇ ਚੱਕ ਲੂ ਯਾਰ ਕੋਈ ਛੱਡ ਪਰੇ ਫਿਰ ਵੇਖਿਓ ਅਸਲ ਸ਼ਾਂਤੀ ਤੇਰੀ ਪ੍ਰੈਕਟੀਕਲਿਟੀ ਵਿੱਚ ਹੈ ਜਿੰਨਾ ਚਿਰ ਉਹਨੂੰ ਅਸੀਂ ਪ੍ਰੈਕਟੀਕਲ ਨਹੀਂ ਨਾ ਕਰ ਰਹੇ ਜਿਹੜਾ ਬੰਦਾ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ ਉਸ ਬੰਦੇ ਦੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ ਲਿਖ ਕੇ ਲੈ ਲਓ ਅਸਲ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਸਾਰੇ ਫਰਜ਼ ਪਛਾਣਨੇ ਵੀ ਪੈਣਗੇ ਪਹਿਰੇਦਾਰ ਵੀਰ ਉੱਥੇ ਪਿੱਛੇ ਚਲੇ ਜਾਓ ਤੁਸੀਂ ਸਿੰਘ ਦੋ ਕੁ ਜਣੇ ਉੱਥੇ ਪਿੱਛੇ ਚਲੇ ਜਾਓ ਉੱਥੇ ਹੀ ਭਾ ਦਿਆ ਕਰੋ ਜੇ ਕੋਈ ਮੇਰਾ ਵੀਰ ਭਰਾ ਆਵੇ ਕਿਉਂਕਿ ਵੇਖੋ ਆ ਲਾਸਟ ਟਾਈਮ ਤਕਰੀਬਨ 10:15 ਹੋ ਗਏ ਦੋ ਘੰਟੇ ਤੋਂ ਟਿਕ ਕੇ ਬੈਠੇ ਹੋ ਆ ਜਿਹੜੇ ਥੋੜੇ ਜਿਹੇ ਮਿੰਟ ਆਖਰੀ ਰਹਿ ਗਏ ਆਪਣੇ ਥੋੜੇ ਜਿਹੇ ਮਿੰਟ ਭਾਵੇਂ ਔਖੇ ਸੌਖੇ ਟਿਕ ਕੇ ਚੌਂਕੜੇ ਮਾਰ ਕੇ ਬੈਠੇ ਰਹੋ ਬਹਿ ਜਾਓ ਗੁਰਮੁਖੋ ਜਿੱਥੇ ਖੜੇ ਹੋ ਬਸ ਇੱਥੇ ਹੀ ਬਹਿ ਜਾਓ ਚੌਂਕੜਾ ਲਾ ਲਓ ਬੈਠੋ ਸਾਰਿਆਂ ਦਾ ਧਿਆਨ ਤੁਹਾਡੇ 'ਚ ਜਾਂਦਾ ਬਹਿ ਜਾਓ ਬਹਿ ਜਾਓ ਬਹਿ ਜਾਓ ਅੱਛਾ ਹੁਣ ਇੱਧਰ ਸੁਣੋ ਆਪਾਂ ਜੋ ਬੇਨਤੀ ਕਰ ਰਹੇ ਹਾਂ ਆਪਣੇ ਫਰਜ਼ ਪਛਾਣੋ ਜ਼ਿੰਮੇਵਾਰੀ ਨਿਭਾਉਣੀ ਸਿੱਖੋ ਜਿਹੜੀ ਜ਼ਿੰਮੇਵਾਰੀ ਹੈ ਨਾ ਜਿਹੜੀ ਜ਼ਿੰਮੇਵਾਰੀ ਹੈ ਮਾਂ ਪ੍ਰਤੀ ਕੀ ਫਰਜ਼ ਹੈ ਪਿਓ ਪ੍ਰਤੀ ਕੀ ਫਰਜ਼ ਹੈ ਨਿਭਾਓ ਜਿਹੜੀ ਮੇਰੀ ਭੈਣ ਤੁਹਾਡੇ 'ਚ ਇੱਥੇ ਇੱਥੇ ਜਿਹੜੀ ਜਿਹੜੀ ਨੂੰਹ ਆਈ ਹੈ ਨਾ ਬਣ ਕੇ ਨੂੰਹ ਨੋਟ ਕਰਕੇ ਵੇਖੋ ਤੁਹਾਡੇ ਏਰੀਏ 'ਚ ਹੋਏਗੀ ਤੁਹਾਡੇ ਘਰ 'ਚ ਵੀ ਹੋ ਸਕਦਾ ਹੋਵੇ ਇਦਾਂ ਦੀ ਬੱਚੀ ਆਈ ਹੈ ਜਿਹੜੀ ਆਪੇ ਹੀ ਸਾਰੇ ਕੰਮ ਕਰਦੀ ਹੈ ਜਦੋਂ ਫਰਜ਼ ਨਿਭਾਉਂਦੀ ਹੈ ਨਾ ਫਿਰ ਸੱਸ ਉਹਨੂੰ ਆਪੇ ਹੀ ਕਹਿ ਦਿੰਦੀ ਹੈ ਕੁੜੀਏ ਆ ਚਾਬੀਆਂ ਤੂੰ ਹੀ ਸਾਂਭ ਲੈ ਮੈਨੂੰ ਹੁਣ ਇਹਦੀ ਲੋੜ ਨਹੀਂ ਕਿਉਂਕਿ ਫਰਜ਼ ਜਿਹੜਾ ਬੰਦਾ ਨਿਭਾਉਂਦਾ ਹੈ ਉਹਨੂੰ ਹੱਕ ਆਪਣੇ ਆਪ ਮਿਲਦਾ ਹੈ ਉਹਦੀ ਕਦਰ ਵੀ ਪਏਗੀ ਜਿਹੜੀ ਤੁਹਾਡੇ ਨੂੰ ਧੀ ਆਈ ਹੈ ਆਪਣੀ ਸਹੀ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਵੇ ਆਉਣ ਸਾਰ ਸਾਰੇ ਘਰ ਦਾ ਕੰਮ ਕਰਦੀ ਹੈ ਭੱਜ ਭੱਜ ਕੇ ਡਿਊਟੀ ਕਰਦੀ ਹੈ ਸੱਸ ਸਹੁਰੇ ਦੀ ਦਵਾਈ ਦਾ ਫਿਕਰ ਕਰਦੀ ਹੈ ਸੱਸ ਕਹਿ ਦਿੰਦੀ ਹੈ ਮੇਰੀ ਇਹ ਧੀਏ ਆ ਚਾਬੀਆਂ ਤੂੰ ਸਾਂਭ ਲੈ ਹੱਕ ਅਸੀਂ ਸਾਰੇ ਹੀ ਮੰਗਦੇ ਹਾਂ ਫਰਜ਼ ਅਸੀਂ ਨਿਭਾਉਂਦੇ ਨਹੀਂ ਫਰਜ਼ ਨਿਭਾਓ ਹੱਕ ਆਪੇ ਮਿਲਣਗੇ ਜਿਹੜੀ ਉਹ ਧੀ ਆਈ ਹੈ ਨਾ ਧੀ ਨੂੰ ਆਈ ਹੈ ਕਿਸੇ ਦੀ ਆਂਢ ਗੁਆਂਢ ਵਾਲੇ ਲੋਕ ਜਾ ਕੇ ਕੀ ਪੁੱਛਦੇ ਨੇ ਕਹਿਣਗੇ ਲੜਕੀ ਉਹਨੂੰ ਬੱਚੀ ਨੂੰ ਪਤਾ ਕੀ ਕਹਿਣਗੇ ਧੀਏ ਤੇਰੇ ਵਰਗੀ ਕੋਈ ਹੋਰ ਵੀ ਹੈ ਤੇਰੀ ਭੈਣ ਸਾਡੇ ਮੁੰਡੇ ਨੂੰ ਸਾਥ ਕਰਾ ਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇਰੇ ਵਰਗੀ ਸਾਡੇ ਘਰ ਵੀ ਆ ਜੇ ਕੋਈ ਤੇ ਜਿਹੜੀ ਸਾਰਾ ਦਿਨ ਸੁੱਤੀ ਹੋਈ ਰਹਿੰਦੀ ਹੋਵੇ ਨਾ ਫੋਨ ਸਾਰਾ ਦਿਨ ਜਾਂ ਤੇ ਫੋਨ ਤੇ ਲੱਗੀ ਰਹੀ ਜਾਂ ਟੀਵੀ ਤੇ ਲੱਗੀ ਰਹੀ ਟੀਵੀ ਵੇਖ ਲਿਆ ਨਾਟਕ ਵੇਖ ਲਏ ਸੱਸ ਕਹਿੰਦੀ ਕੱਖ ਨਹੀਂ ਕਰਦੀ ਉਹ ਫਿਰ ਵੇਖੋ ਉਹ ਉਹਨੂੰ ਕੋਈ ਕਹੇਗਾ ਕਿ ਵੀ ਆਪਣੀ ਭੈਣ ਦਾ ਸਾਥ ਕਰਾ ਦੇ ਤੇਰੇ ਵਰਗੀ ਸਾਡੀ ਵੀ ਨੂੰਹ ਆਵੇ ਇਦਾਂ ਦੇ ਦਾਮਾਦ ਹੁੰਦੇ ਨੇ ਕਈ ਇੰਨੇ ਚੰਗੇ ਕਿ ਲੋਕੀ ਪੁੱਛਦੇ ਐ ਕਹਿੰਦੇ ਉਹ ਤੇਰੇ ਵਰਗਾ ਕੋਈ ਹੋਰ ਵੀ ਹੈ ਤੇਰਾ ਭਰਾ ਕਈ ਬੰਦੇ ਤੁਹਾਡੇ 'ਚ ਕੰਮ ਕਰਦੇ ਐ ਡਿਊਟੀ ਇੰਨੀ ਵਧੀਆ ਕਰਦੇ ਐ ਕਹਿੰਦੇ ਰਿਟਾਇਰ ਹੋਣਾ ਜੀ ਪਰ ਕੰਪਨੀਆਂ ਵਾਲੇ ਕਹਿੰਦੇ ਨੇ ਤੈਨੂੰ ਰਿਟਾਇਰ ਨਹੀਂ ਹੋਣ ਦੇਣਾ ਤਨਖਾਹ ਭਾਵੇਂ ਦੁੱਗਣੀ ਲੈ ਲੈ ਤੇਰੇ ਵਰਗਾ ਬੰਦਾ ਨਹੀਂ ਸਾਨੂੰ ਦੁੱਗਣੀ ਤਨਖਾਹ ਲੈ ਲੈ ਤੇਰਾ ਭਰਾ ਵੀ ਕੋਈ ਹੈ ਤੇਰੇ ਭਰਾ ਨੂੰ ਨੌਕਰੀ ਦਿੰਦੇ ਆ ਤੇਰੇ ਵਰਗਾ ਬੰਦਾ ਸਾਨੂੰ ਤੈਨੂੰ ਨਹੀਂ ਛੱਡਣਾ ਤੂੰ ਡਬਲ ਲੈ ਲੈ ਤਨਖਾਹ ਭਾਵੇਂ ਇੰਨਾ ਵਧੀਆ ਤੂੰ ਕਦੇ ਲੇਟ ਨਹੀਂ ਹੋਇਆ ਇੱਕ ਕੰਮ ਲਈ ਤੈਨੂੰ ਰੱਖਿਆ ਸੀ ਚਾਰ ਕੰਮ ਕਰਦਾ ਤੂੰ ਚਾਰ ਬੰਦਿਆਂ ਜਿੰਨਾ ਕੰਮ ਤੂੰ ਇਕੱਲਾ ਬੰਦਾ ਕਰਦਾ ਤੈਨੂੰ ਨਹੀਂ ਛੱਡਣਾ ਤੇਰਾ ਕੋਈ ਭਰਾ ਲਿਆ ਉਹਨੂੰ ਨੌਕਰੀ ਦੇਵਾਂਗੇ ਅਸੀਂ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਦੇ ਹੱਕ ਮਗਰ ਮਗਰ ਫਿਰਦੇ ਆ ਅਸੀਂ ਸਾਰੇ ਬੰਦੇ ਹੱਕਾਂ ਦਾ ਦਾਵਾ ਕਰਦੇ ਆ ਪਰ ਕੱਖ ਨਹੀਂ ਡੱਕਾ ਤੋੜ ਕੇ ਰਾਜੀ ਨਹੀਂ ਜ਼ਿੰਮੇਵਾਰੀ ਨਿਭਾ ਕੇ ਰਾਜੀ ਨਹੀਂ ਹੱਕ ਸਾਰੇ ਹੀ ਮੰਗਦੇ ਹੜਤਾਲਾਂ ਕਰ ਲਓ ਆਹ ਕਰ ਲਓ ਆਹ ਕਰ ਲਓ ਪਿੱਛੇ ਜੇ ਨਾ ਉੱਤੇ ਇੱਕ ਸਾਡੇ ਆ ਨਹਿਰ ਮਹਿਕਮੇ ਵਾਲੇ ਨਾ ਨਹਿਰ ਬੰਦ ਹੋਈ ਹੋਈ ਸਾਡੇ ਨਹਿਰ ਪੰਜਾਬ ਵਿੱਚ ਇੱਕ ਬੰਦ ਹੈ ਤੇ ਉਹਦਾ ਰੌਲਾ ਵੀ ਪਿੱਛੇ ਚਲੋ ਹਰਿਆਣੇ ਨਾਲ ਵੀ ਚੱਲਦਾ ਸੀਗਾ ਤੇ ਉਹਦਾ ਡਰਾਈਵਰ ਸਾਡੇ ਕੋਲ ਆਉਂਦਾ ਜਾਂਦਾ ਜਿਪਸੀਆਂ ਨੂੰ ਜੰਗ ਲੱਗੀ ਪਈ ਹੈ ਜਿਪਸੀਆਂ ਜਿਹੜੀਆਂ ਨੇ ਜਰ ਲੱਗੀ ਜਰ ਜਿਪਸੀਆਂ ਨੂੰ ਜਰ ਲੱਗੀ ਪਈ ਹੈ ਡਰਾਈਵਰੀ ਉਹਨੇ ਕੀਤੀ ਕੋਈ ਨਹੀਂ 18 ਸਾਲ ਤੋਂ ਨੌਕਰੀ ਕਰਦਾ ਤੇ ਮੈਂ ਉਹਨੂੰ ਵੇਖਿਆ ਵੀ ਮਹੀਨੇ ਵਿੱਚ ਇੱਕ ਦਿਨ ਹਾਜ਼ਰੀ ਲਵਾਉਣ ਜਾਂਦਾ ਹੈ ਅਫਸਰਾਂ ਨਾਲ ਬਣਦੀ ਹੈ ਹਾਜ਼ਰੀ ਲਵਾ ਕੇ ਘਰ ਦੀ ਤੇ ਇੱਕ ਦਿਨ ਮੈਨੂੰ ਕਹਿੰਦਾ ਮੈਂ ਕਿਹਾ ਕੀ ਹੋਇਆ ਤਨਖਾਹ ਕਿੰਨੀ ਹੈ ਕਹਿੰਦਾ ਹੁਣ 42,000 42 ਮੈਂ ਕਿਹਾ ਅੱਛਾ ਇੱਕ ਦਿਨ ਮੈਨੂੰ ਕਹਿੰਦਾ ਹੜਤਾਲ ਕਰਨੀ ਅਸੀਂ ਵੀ ਧਰਨਾ ਲਾਣਾ ਮੈਂ ਕਿਹਾ ਕਿਉਂ ਕਹਿੰਦਾ ਜੀ ਸਾਨੂੰ ਅਸੀਂ ਡਰਾਈਵਰ ਹੀ 18 ਸਾਲਾਂ ਦੇ ਕਹਿੰਦਾ ਸਾਨੂੰ ਅੱਗੇ ਕਰਦੇ ਨਹੀਂ ਅਸੀਂ ਸਾਰਿਆਂ ਨੇ ਰੌਲਾ ਪਾਉਣਾ ਹੈ ਵੀ ਸਾਡੀ ਵੀ ਪੋਸਟ ਵਧਾਓ ਇੱਕ ਦਿਨ ਉਹ ਬੰਦਾ ਨਹੀਂ ਗਿਆ ਤੇ ਉਹ ਕਹਿੰਦਾ ਅਸੀਂ ਵੀ ਧਰਨਾ ਲਾਣ ਜਾਣਾ ਅਸੀਂ ਵੀ ਗੱਲ ਕਰਨ ਜਾਣਾ ਵੀ ਸਾਨੂੰ ਸਾਡੇ ਹੱਕ ਤੁਸੀਂ ਦਿੰਦੇ ਹੀ ਨਹੀਂ ਭਾਵ ਕਿ ਜਿਹੜੇ ਬੰਦੇ ਨੇ ਸਰਕਾਰੀ ਨੌਕਰੀ ਅਸੀਂ ਬਹੁਤੇ ਬੰਦੇ ਮੇਰਾ ਗੁੱਸਾ ਨਾ ਕਰਿਓ ਸਰਕਾਰੀ ਨੌਕਰੀ ਲੱਭਦੇ ਪਤਾ ਕਿਉਂ ਆ ਸਰਕਾਰੀ ਨੌਕਰੀ ਲੱਭਣੀ ਔਖੀ ਹੈ ਕਰਨੀ ਸੌਖੀ ਹੈ ਤਾਂ ਲੱਭਦੇ ਆ ਸਰਕਾਰੀ ਨੌਕਰੀਆਂ ਲੱਭਣੀਆਂ ਬਹੁਤ ਔਖੀਆਂ ਇੱਕ ਵਾਰੀ ਨਾਮ ਆ ਗਿਆ ਸਰਕਾਰੀ ਨੌਕਰੀ 'ਚ ਵੀ ਫਿੱਟ ਹੈ ਕਰਨੀ ਬਹੁਤ ਸੌਖੀ ਹੈ ਫਿਰ ਮੁੜ ਕੇ ਬੜੇ ਬੰਦੇ ਨੇ ਜੀ ਇੱਥੇ ਬੜੀ ਫਰਲੋ ਮਾਰਦੇ ਨੇ ਬਹੁਤ ਟਲਦੇ ਆ 6-6 ਮਹੀਨੇ ਦੀਆਂ ਗੈਰ ਹਾਜ਼ਰੀਆਂ ਆਪੀ ਹਾਜ਼ਰੀਆਂ ਰਜਿਸਟਰਾਂ ਵਿੱਚ ਲੱਗੀਆਂ ਰਹਿੰਦੀਆਂ ਫਿਰ ਉਹ ਸਾਹਿਬ ਨਾਲ ਗੱਲ ਨਹੀਂ ਕਰਦੇ ਸਾਹਿਬ ਦੀ ਘਰ ਵਾਲੀ ਸਹਿਬਾਂ ਨਾਲ ਗੱਲ ਕਰਦੇ ਆ ਕਦੇ ਸਾਗ ਲੈ ਜਾਣਗੇ ਕਦੇ ਆਂਡੇ ਲੈ ਜਾਣਗੇ ਦੇਸੀ ਮੁਰਗੀ ਦੇ ਕਦੇ ਮੁਰਗਾ ਲੈ ਜਾਣਗੇ ਕਦੇ ਦੇਸੀ ਘਿਓ ਲੈ ਜਾਣਗੇ ਕਦੇ ਦੁੱਧ ਲੈ ਜਾਣਗੇ ਕਦੇ ਮੱਖਣ ਲੈ ਜਾਣਗੇ ਇਹ ਫਿਰ ਬੰਦੇ ਇਦਾਂ ਲਿਜਾ ਕੇ ਫਿਰ ਸਾਹਿਬ ਦੀ ਘਰ ਵਾਲੀ ਨੂੰ ਆਦੀ ਤੁਹਾਡੇ ਲਈ ਮੈਡਮ ਜੀ ਲੈ ਕੇ ਆਏ ਸੀ ਆਹ ਲਓ ਜੀ ਮੁੰਡਾ ਚੱਕ ਲੈਣਗੇ ਉਹਦਾ ਸਾਹਿਬ ਦਾ ਬੱਚੇ ਖਿਡਾਣਗੇ ਉਹਨਾਂ ਦੇ ਫਿਰ ਉਹ ਸਾਹਿਬ ਦੀ ਘਰ ਵਾਲੀ ਫਿਰ ਉਹ ਖੁਸ਼ ਹੋ ਜਾਊਗੀ ਬੱਚੇ ਸਾਹਿਬ ਦਾ ਤੇ ਘਿਓ ਲਿਆ ਕੇ ਦਿੰਦਾ ਹੈ ਤੇ ਦੇਸੀ ਸਾਰਾ ਕੁਝ ਲਿਆ ਕੇ ਦਿੰਦਾ ਹੈ ਫਿਰ ਸਾਹਿਬ ਦੇ ਘਰ ਵਾਲੀ ਖੁਸ਼ ਹੋ ਜਾਊਗੀ ਫਿਰ ਜਦੋਂ ਕਹਿੰਦੀ ਹੈ ਵੀ ਪ੍ਰਮੋਸ਼ਨ ਕਰੋ ਜੀ ਥੋੜ੍ਹਾ ਜਿਹਾ ਅੱਗੇ ਉਹ ਮਾੜਾ ਜਿਹਾ ਅੱਖਾਂ ਉਹ ਘਰ ਵਾਲੀ ਅੱਖਾਂ ਜੀ ਕੱਢਦੀ ਵੀ ਤੇ ਬੰਦਾ ਹੀ ਬਹੁਤ ਕੰਮ ਦਾ ਹੈ ਹੁੰਦੇ ਇਹੋ ਜਿਹੇ ਚਾਪਲੂਸ ਨੇ ਆਖੋ ਸਤਨਾਮ ਇਹ ਚਾਪਲੂਸ ਬੰਦੇ ਆ ਇਹਨਾਂ ਨੇ ਡੱਕਾ ਨਹੀਂ ਤੋੜਨਾ ਇਹ ਟੇਟੇ ਤਰੀਕੇ ਨਾਲ ਅੱਗੇ ਲੰਘਣਾ ਚਾਹੁੰਦੇ ਆ ਇਹ ਹੱਕ ਨਹੀਂ ਇਹ ਚਾਪਲੂਸੀਆਂ ਕਰਨ ਵਾਲੇ ਬੰਦੇ ਆ ਜਿਹੜੇ ਐਦਾਂ ਇਹਨਾਂ ਘਮਾ ਕੇ ਜਿਨ੍ਹਾਂ ਨੇ ਐਦਾਂ ਦਾ ਕੁਝ ਕਰਨਾ ਹੁੰਦਾ ਹੈ ਬਿਨਾਂ ਗੱਲ ਤੋਂ ਇਹ ਬੰਦੇ ਅੰਦਰੋਂ ਸ਼ਾਂਤ ਨਹੀਂ ਹੋ ਸਕਦੇ ਕਦੇ ਅੰਦਰੋਂ ਸ਼ਾਂਤ ਤੁਸੀਂ ਉਦੋਂ ਹੋਣਾ ਜਦੋਂ ਖੁਦ ਕੰਮ ਕਰੋਗੇ ਜਦੋਂ ਦਿਲੋਂ ਤੁਸੀਂ ਕੁਝ ਕਰਦੇ ਹੋ ਨਾ ਉਹਦੇ ਚੋਂ ਫਿਰ ਖੁਰਾਕ ਮਿਲਦੀ ਹੈ ਅੰਦਰ ਨੂੰ ਸਕੂਨ ਮਿਲਦਾ ਹੈ ਅੰਦਰ ਨੂੰ ਸ਼ਾਂਤੀ ਮਿਲਦੀ ਹੈ ਅੰਦਰ ਨੂੰ ਆਨੰਦ ਮਿਲਦਾ ਹੈ ਰੱਬ ਦਾ ਆਨੰਦ ਭਾਲਣ ਵਾਲਿਓ ਆਪਣੇ ਆਪ ਚੋਂ ਆਨੰਦ ਲੱਭੋ ਕਿਉਂਕਿ ਤੁਹਾਡਾ ਆਪਾ ਹੀ ਰੱਬ ਹੈ ਆਖੋ ਸਤਨਾਮ ਪਰਮਾਤਮਾ ਚੋਂ ਆਨੰਦ ਲੱਭਣ ਵਾਲਿਓ ਪਰਮਾਤਮਾ ਕਿੱਥੇ ਰਹਿੰਦਾ ਬੋਲੋ ਸਾਡੇ ਯਾਰ ਬੋਲੋ ਸਾਡੇ ਅੰਦਰ ਸਾਡੇ ਵਿੱਚ ਜਦੋਂ ਆਪਣੇ ਆਪਣੀ ਮਿਹਨਤ ਕਰਾਂਗਾ ਆਪਣੇ ਦਿਲ ਜਾਨ ਲਾ ਦਿਆਂਗਾ ਅੰਦਰੋਂ ਜੋ ਕਰਾਂਗਾ ਦਿਲੋਂ ਕਰਾਂਗਾ ਆਪੇ ਦੇ ਦਰਸ਼ਨ ਕਰਨੇ ਹੀ ਅਸਲ ਵਿੱਚ ਰੱਬ ਦੇ ਦਰਸ਼ਨ ਨੇ ਜਦੋਂ ਪਰਮਾਤਮਾ ਸਾਡੇ ਚ ਰਹਿੰਦਾ ਹੈ ਫਿਰ ਆਪਣੇ ਚੋਂ ਹੀ ਲੱਭਣਾ ਪੈਣਾ ਹੈ ਪ੍ਰਗਟ ਕਰ ਉਹਨੂੰ ਹਰ ਵੇਲੇ ਆਨੰਦ ਚ ਰਹੇਗਾ ਮਨ ਸ਼ਾਂਤ ਰਹੇਗਾ ਹਰ ਇੱਕ ਜ਼ਿੰਮੇਵਾਰੀ ਨੂੰ ਸੋਹਣੇ ਢੰਗ ਨਾਲ ਨਿਭਾਓ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਜਦੋਂ ਆਪਣੇ ਜੀਵਨ ਚ ਲਾਗੂ ਕਰਾਂਗੇ ਤਾਂ ਗੱਲ ਬਣਦੀ ਹੈ ਸਵਾਓ ਜੋ ਸ਼ਬਦ ਸ਼ੁਰੂ ਕੀਤਾ ਸੀ ਲੋ ਪਹਿਲੀਆਂ ਪੰਕਤੀਆਂ ਜਿਹੜੀਆਂ ਨੇ ਨਾ ਫਿਰ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਪਿਆਰਿਓ ਨਾਮ ਧਿਆਉਣਾ ਕੀ ਹੁੰਦਾ ਹੈ ਪਰਮਾਤਮਾ ਨੂੰ ਧਿਆਨ ਵਿੱਚ ਰੱਖਣਾ ਜਿੰਨਾ ਚਿਰ ਆਪਣੀ ਜ਼ਿੰਦਗੀ 'ਚ ਗੁਰੂ ਜੀ ਦੇ ਬਚਨਾਂ ਨੂੰ ਆਪਾਂ ਲਾਗੂ ਨਹੀਂ ਕਰਦੇ ਉਹਨਾਂ ਚਿਰ ਕੋਈ ਆਨੰਦ ਨਹੀਂ ਆਉਣਾ ਭਾਵੇਂ ਜਿੰਨੀਆਂ ਮਰਜ਼ੀ ਸਮਾਧੀਆਂ ਲਾਈ ਦਿਓ ਤੁਸੀਂ ਨਾ ਜੀ ਹੁਣ ਇਦਾਂ ਕਰਿਓ ਵੇਖਿਓ ਇੱਥੇ ਸਾਰੀ ਸਾਰੀ ਰਾਤ ਜਾਗੋ ਦਿਨੇ ਕੰਮ ਨਾ ਕਰੋ ਸਾਰਾ ਦਿਨ ਸੁੱਤੇ ਰਹੋ ਅਸੀਂ ਕੀ ਕਰਦੇ ਹਾਂ ਤੇ ਸਤਸੰਗ ਕਰਦੇ ਹਾਂ ਜੀ ਅਸੀਂ ਤੇ ਸਾਰੀ ਰਾਤ ਨਾਮ ਜਪਦੇ ਹਾਂ ਜੀ ਸਾਰੀ ਰਾਤ ਨਾਮ ਜਪਣ ਲਈ ਜਾਗਦਾ ਰਹੇ ਤੇ ਸਵੇਰੇ ਜਿਹੜੇ ਕੰਮ ਕਰਨੇ ਸੀ ਜ਼ਿੰਮੇਵਾਰੀਆਂ ਨਿਭਾ ਨਾ ਫਿਰ ਸ਼ਾਂਤ ਨਹੀਂ ਹੋ ਸਕਦਾ ਸਾਰੇ ਕੰਮ ਕਰਕੇ ਫਿਰ ਆ ਕੇ 2 ਘੰਟੇ ਸਤਸੰਗ ਕਰ ਲੈ ਫਿਰ ਸਵਾਦ ਵਾਲੀ ਗੱਲ ਹੈ ਇੱਥੇ ਬੜੇ ਬੰਦੇ ਮੈਂ ਵੇਖੇ ਆ ਪਿਛਲੇ ਦੀਵਾਨ 'ਚ ਮੈਂ ਇੱਥੇ ਜਿੱਥੇ ਲਾ ਕੇ ਆਇਆ ਕਿਹੜਾ ਪਿੰਡ ਢੇਲਪੁਰ ਉੱਥੇ ਮੈਨੂੰ ਇੱਕ ਬੰਦਾ ਉਹ ਟੈਕਸੀ ਚਲਾਉਂਦਾ ਤੇ ਉਹ ਬੰਦੇ ਨਾਲ ਮੈਂ ਇਦਾਂ ਗੱਲ ਕਰਾਂ ਮੈਂ ਕਿਹਾ ਹੋਰ ਭਾਈ ਬੱਚੇ ਕਹਿੰਦਾ ਬਾਬਾ ਜੀ ਮੈਂ ਮਹਾਂਪੁਰਖਾਂ ਕੋਲ ਰਿਹਾ ਮੈਂ ਕਿਹਾ ਫੇਰ ਕਹਿੰਦਾ ਮੈਂ ਤੇ ਬਸ ਐਂ ਅਰਦਾਸ ਕਰਦਾ ਮੈਂ ਨਾਮ ਵਾਲੇ ਪਾਸੇ ਹੀ ਲੱਗ ਜਾਂਦਾ ਸੀ ਮੈਂ ਸੋਚੀ ਜਾਵਾਂ ਨਾਮ ਵਾਲੇ ਪਾਸੇ ਹਾਂ ਜੀ ਬਸ ਮੈਂ ਤੇ ਮੇਰਾ ਨਹੀਂ ਜੀ ਹੁਣ ਬੱਚਿਆਂ ਵਾਲਾ ਪਾਸੇ ਮੇਰਾ ਹੈ ਨਹੀਂ ਮੇਰਾ ਮਨ ਮੇਰਾ ਤਾਂ ਬਸ ਨਾਮ ਵਾਲੇ ਪਾਸੇ ਹੀ ਮਨ ਲਾ ਦਿਓ ਮੈਂ ਤੇ ਨਾਮ ਹੀ ਜਪੀ ਚੱਲਾਂ ਹੁਣ ਉਹਨੂੰ ਕੌਣ ਸਮਝਾਵੇ ਵੀ ਨਾਮ ਮਤਲਬ ਮਾਲਕ ਦੀ ਹੋਂਦ ਤੇ ਜਦੋਂ ਤੂੰ ਸਾਰਾ ਕੰਮ ਸਹੀ ਢੰਗ ਨਾਲ ਕਰੇਗਾ ਆਪਣੇ ਆਪ ਤੇਰਾ ਮਨ ਸ਼ਾਂਤ ਹੋਏਗਾ ਜੇ ਅੱਜ ਨਿੱਕੇ ਨਿੱਕੇ ਨਿਆਣੇ ਛੱਡ ਕੇ ਕਿਸੇ ਡੇਰੇ ਵਿੱਚ ਬੋਰੀਆਂ ਚੱਕਦਾ ਤੁਰਿਆ ਫਿਰੇਗਾ ਫਿਰ ਤੇਰੀ ਸੇਵਾ ਪ੍ਰਵਾਨ ਨਹੀਂ ਤੇ ਜਮਾਂ ਹੀ ਹਿੱਲ ਜਾਣਾ ਆਖੋ ਸਤਨਾਮ ਜਮਾਂ ਹੀ ਹਿੱਲ ਜਾਣਾ ਹੈ ਫਿਰ ਤੇਰਾ ਮਨ ਰੱਬ ਵਾਲੇ ਪਾਸੇ ਲੱਗ ਜੂ ਕਿਤੇ ਫਿਰ ਤੇਰਾ ਧਿਆਨ ਪਰਮਾਤਮਾ ਵਾਲੇ ਪਾਸੇ ਟਿਕ ਜੂ ਨਾ 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 ਤੂੰ ਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਸੀ ਆਪਣਾ ਕੰਮ ਕਰਨਾ ਸੀ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚੀਤ ਬੋਲੋ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰਨਾ ਹੈ ਤੇ ਚਿੱਤ ਮਾਲਕ ਦੇ ਨਾਲ ਜੋੜ ਕੇ ਰੱਖਣਾ ਹੈ ਲਓ ਜੀ ਸੁਣੋ ਸ਼ਬਦ ਹੁਣ ਧਿਆਨ
ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤਿ ਵਿਚਾਰ
ਬਸ ਗੁਰਮਤਿ ਗੁਰੂ ਦੀ ਮਤ ਲੈ ਕੇ ਗੁਰੂ ਦੀ ਮਤ ਦੁਆਰਾ ਜਿਨ੍ਹਾਂ ਨੇ ਨਾਮ ਨੂੰ ਮਤਲਬ ਪਰਮਾਤਮਾ ਨੂੰ ਧਿਆਨ ਵਿੱਚ ਰੱਖਿਆ ਪਰਮਾਤਮਾ ਨਾਮ ਦਾ ਅਰਥ ਹੈ ਰੱਬ ਐਦਾਂ ਧਿਆਨ ਵਿੱਚ ਰੱਖੋ ਨਾਮ ਦੀ ਦਾਤ ਮਿਲ ਗਈ ਜੀਭ ਤੋਂ ਵਾਹਿਗੁਰੂ ਕਹਿਣਾ ਤਾਂ ਚੰਗਾ ਹੈ ਜੀਭ ਤੋਂ ਨਾਮ ਹੀ ਕਹੋਗੇ ਸਰਜੂ ਪਰ ਧਿਆਨ ਵਿੱਚ ਨਾਮ ਨੂੰ ਰੱਖਣਾ ਹੈ ਨਾਮ ਮਤਲਬ ਮਾਲਕ ਦੀ ਹੋਂਦ ਨੂੰ ਧਿਆਨ ਵਿੱਚ ਰੱਖਣਾ ਹੈ ਗੁਰੂ ਤੋਂ ਮਤ ਲੈ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰ ਵਿਚਾਰ ਕੇ ਪੜ੍ਹਨਾ ਹੈ ਹਾਂਜੀ
ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ
ਸੱਚਾ ਦਰਬਾਰ ਕਿੱਥੇ ਹੈ ਜੀ ਬਾਹਰ ਕਿਤੇ ਹੈ ਕਿ ਅੰਦਰ ਹੈ ਸੱਚਾ ਦਰਬਾਰ ਬੋਲੇ ਨੀ ਬਈ ਅੰਦਰ ਹੈ ਨਾ ਦਰਬਾਰ ਬਾਹਰ ਤੇ ਨਹੀਂ ਅੰਦਰੇ ਅੰਦਰ ਸ਼ਾਂਤ ਕਿਹੜੇ ਨੇ ਜਿਹੜੇ ਜ਼ਿੰਮੇਵਾਰੀਆਂ ਨਿਭਾਉਣਗੇ ਸਾਨੂੰ ਕੀ ਲੱਗਦਾ ਮੁੱਖ ਸੱਚੇ ਏਦਾਂ ਹੈ ਵੀ ਏਦਾਂ ਅੱਖਾਂ ਬੰਦ ਕਰਕੇ ਦੀਵਾਨ ਚ ਬੈਠਾਂਗੇ ਤੇ ਮੁੱਖ ਉਜਲਾ ਹੋ ਜਾਣਾ ਨਾ ਜੀ ਨਾ ਜਿਹੜੇ ਬੰਦੇ ਨੇ ਰਾਤ 2-2 ਵਜੇ ਤੱਕ ਫੇਸਬੁੱਕ ਨਹੀਂ ਛੱਡਦਾ 3-3 ਵਜੇ ਤੱਕ ਟੈਲੀਵਿਜ਼ਨ ਅੱਗੇ ਬੈਠਾ ਰਹਿੰਦਾ ਕੋਈ ਆਪਣੇ ਘਰ ਦਾ ਕੰਮ ਨਹੀਂ ਕਰਦਾ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਉਹਦਾ ਮੁੱਖ ਉਜਲਾ ਦੱਸੋ ਵੀ ਹੋਜੂ ਨਾ 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 ਉਹ ਬੰਦਾ ਨਿਕੰਮਾ ਬੰਦਾ ਰੱਬ ਵਾਲੇ ਪਾਸੇ ਇਹੋ ਜਿਹੇ ਨਿਕੰਮੇ ਇਹਨਾਂ ਕੰਮਾਂ ਚੋਂ ਕੀ ਰਹਿ ਗਏ ਨਾ ਨਿਕੰਮਾ ਵੀ ਇਹ ਭਗਤੀ ਵਾਲੇ ਪਾਸੇ ਨਿਕੰਮਿਆਂ ਦਾ ਕੰਮ ਇੱਥੇ ਨਹੀਂ ਜੇ ਮਿਹਨਤੀ ਨੇ ਇੱਥੇ ਵੀ ਮਿਹਨਤੀਆਂ ਦੀ ਲੋੜ ਹੈ ਨਿਕੰਮਿਆਂ ਦੀ ਨਹੀਂ ਮੈਨੂੰ ਕਈ ਮਿਲਦੇ ਆ ਇਹਨੂੰ ਬਾਬਾ ਜੀ ਪੜ੍ਹਨੇ ਪਾਇਆ ਪੜ੍ਹਿਆ ਨਹੀਂ ਫਿਰ ਕੰਮ ਸਿਖਾਇਆ ਸਿੱਖਿਆ ਨਹੀਂ ਫਿਰ ਬਸ ਫਿਰ ਕੀ ਇਹਨੂੰ ਤੇ ਤੁਸੀਂ ਉਹੀ ਲੈ ਜਾਓ ਆਪਣੇ ਨਾਲ ਮੈਂ ਕਹਿੰਦਾ ਲੈ ਨਿਕੰਮਾ ਤੂੰ ਮੈਨੂੰ ਦੇ ਦੇ ਵੀ ਜਿਹੜਾ ਤੇਰੇ ਕਿਸੇ ਕੰਮ ਦਾ ਨਹੀਂ ਸਾਡੇ ਕੰਮ ਆ ਜਾ ਆਹੋ ਵੀ ਚੱਲ ਕੋਈ ਸਾਜ ਸੂਜ ਸਿੱਖ ਲੂ ਲੱਗਿਆ ਰੂ ਤੁਹਾਡੇ ਨਾਲ ਲੈ ਵੀ ਨਿਕੰਮਿਆਂ ਦਾ ਜਥਾ ਹੈ ਨਾ ਵੀ ਨਿਕੰਮੇ ਬੰਦੇ ਜਿਹੜੇ ਨੇ ਉਹ ਇਸ ਵੀ ਨਿਕੰਮੇ ਬੰਦੇ ਚੋਲੇ ਪਾ ਲੈਂਦੇ ਨੇ ਨਿਕੰਮੇ ਬੰਦੇ ਗੁਰਦੁਆਰਿਆਂ 'ਚ ਰਹਿੰਦੇ ਨੇ ਸੱਚੀ ਇਦਾਂ ਹੀ ਸਮਝਦੇ ਕਈ ਲੋਕ ਕਈ ਬੰਦੇ ਇਦਾਂ ਹੀ ਸਮਝਦੇ ਆ ਵੀ ਕਿਸੇ ਨਹੀਂ ਕੰਮ ਦਾ ਗੁਰਦੁਆਰੇ ਛੱਡੋ ਇਦਾਂ ਦਾ ਆਹ ਹਾਲ ਹੋਇਆ ਪਿਆ ਇਦਾਂ ਸਮਝਦੇ ਆ ਜੀ ਕਈ ਤਾਂ ਬੇਨਤੀ ਕਰਦਾ ਮੈਂ ਵੀ ਨਿਕੰਮਾ ਜਿਹੜਾ ਹੈ ਨਾ ਜਿਹੜਾ ਕਿਸੇ ਨਹੀਂ ਕੰਮ ਦਾ ਉਹ ਰੱਬ ਦੇ ਵੀ ਕਿਸ ਕੰਮ ਆਊ ਧਰਮ ਦੇ ਵੀ ਕਿਸ ਕੰਮ ਆਉਣਾ ਨਿਕੰਮਿਆਂ ਨੇ ਧਰਮ ਦੇ ਕਿਸ ਕੰਮ ਆਉਣਾ ਜਿਹੜਾ ਮਾਂ ਪਿਓ ਦੇ ਕੰਮ ਨਹੀਂ ਆਇਆ ਗੁਰੂ ਦੇ ਕੀ ਕੰਮ ਆਊ ਉਹ ਬੰਦਾ ਉਹ ਤਾਂ ਜਿਹੜਾ ਕੰਮ ਵਾਲਾ ਹੈ ਉਹਨੇ ਇੱਥੇ ਵੀ ਉਹਨੇ ਕੰਮ ਕਰਨਾ ਜੇ ਕਿਤੇ ਜਿਹੜਾ ਘਰ ਕਿਤੇ ਜਾਂਦਾ ਸੀ ਰਿਸ਼ਤੇਦਾਰੀਆਂ 'ਚ ਜ਼ਿੰਮੇਵਾਰੀ ਨਿਭਾਉਂਦਾ ਸੀ, ਪ੍ਰਾਹੁਣਾ ਰਿਸ਼ਤੇਦਾਰ ਬਣ ਕੇ ਨਹੀਂ ਸੀ ਬਹਿੰਦਾ, ਭੱਜਿਆ ਹੀ ਫਿਰਦਾ ਸੀ, ਇਹੋ ਜਿਹਾ ਕਿਤੇ ਗੁਰਦੁਆਰੇ ਆ ਜੇ ਸਾਰੀਆਂ ਜ਼ਿੰਮੇਵਾਰੀਆਂ ਆਪੇ ਚੁੱਕ ਲੈਂਦਾ। ਨਿਕੰਮੇ ਬੰਦੇ ਜਿੱਥੇ ਜਾਣਗੇ ਨਿਕੰਮੇ ਹੀ ਨੇ, ਇਹ ਤੇ ਮਿਹਨਤ ਕਰਨੀ ਪੈਣੀ ਹੈ ਪਿਆਰਿਓ, ਨਿਕੰਮਿਆਂ ਨੇ ਨਿਕੰਮੇ ਹੀ ਰਹਿਣਾ। ਇਸ ਕਰਕੇ ਮੁੱਖ ਉਜਲਾ ਤਾਂ ਜਾਣੀ ਹੈ ਸੱਚੇ ਦਰਬਾਰ, ਸੱਚਾ ਦਰਬਾਰ ਬਾਹਰ ਨਹੀਂ, ਸੱਚਾ ਦਰਬਾਰ ਕਿੱਥੇ ਹੈ ਜੀ? ਅੰਦਰ। ਜੇ ਸੁਰਖਰੂ ਹੈ ਤੁਹਾਡੇ 'ਚ ਜਿਹੜੇ ਬੰਦੇ ਪੂਰਾ ਕੰਮ ਆਪਣਾ ਕਰਦੇ ਨੇ, ਜ਼ਿੰਮੇਵਾਰੀ ਨਿਭਾਉਂਦੇ ਹੈ, ਘਰ ਵਾਲੀ ਕੰਮ ਕਰਦੀ ਹੈ, ਉਧਰੋਂ ਮਸ਼ੀਨ ਵਿੱਚ ਕੱਪੜੇ ਪਾਏ ਹੈ, ਉਧਰੋਂ ਸਬਜ਼ੀ ਬਣਾਉਂਦੀ ਹੈ, ਬੰਦਾ ਨਾ ਕੰਮ ਤੋਂ ਆਇਆ, ਚੱਲ ਤੂੰ ਜਾ ਕੱਪੜੇ ਚੱਕ ਲੈ, ਮੈਂ ਮਾਰ ਦੇਣਾ ਕੜਛੀ, ਕੀ ਫਰਕ ਪੈਂਦਾ? ਹੁਣ ਸਾਡੇ ਵਰਗੇ ਲੈ ਅਸੀਂ ਕੜਛੀ ਮਾਰਾਂਗੇ, ਅਸੀਂ ਕੜਛੀ ਤੇ ਘਰ ਵਾਲੀ ਵੀ ਤੇ ਮੱਝਾਂ ਧਾਰਾਂ ਕੱਢ ਹੀ ਲੈਂਦੀ ਹੈ, ਘਰ ਵਾਲੀ ਵੀ ਤੇ ਮੱਝਾਂ ਨੂੰ ਕੱਖ ਪਾ ਹੀ ਦਿੰਦੀ ਹੈ, ਘਰ ਵਾਲੀ ਵੀ ਤੇ ਕਈ ਵਾਰੀ ਬੰਦਿਆਂ ਦਾ ਕੰਮ ਕਰ ਦਿੰਦੀ ਹੈ ਨਾ, ਕੀ ਫਰਕ ਪੈਣ ਲੱਗਾ? ਦਿਮਾਗ ਇਦਾਂ ਦਾ ਤੇ ਜਿਹੜਾ ਕਵੇ ਜਾ ਤੂੰ ਕਰ ਲੈ, ਨਮਕ ਮਿਰਚ ਪਾ ਦੇ, ਮੈਂ ਖੜਾ ਵਿਹਲਾ ਹੀ ਆ, ਮੈਂ ਵੀ ਤੇ ਵਿਹਲਾ ਹੀ ਬੈਠਾ, ਚੱਲ ਮੈਂ ਕਰ ਦੇਣਾ, ਦੋ ਮਿੰਟ ਲਿਆ ਮੈਂ ਕਰਦਾ, ਤੂੰ ਆ ਤੂੰ ਭਾਂਡੇ ਤੂੰ ਧੋ ਲੈ, ਆ ਮੈਂ ਕੜਛੀ ਤਾਂ ਕੜਛੂ ਵੀ ਮਾਰਨੀ ਲੈ, ਇਹਦੇ ਨਾਲ ਕੀ ਹੈ? ਲੈ ਮੈਂ ਮਾਰਦਾ ਕੜਛੀ। ਇੱਦਾਂ ਜੇ ਕਿਤੇ ਸਮਝ ਆ ਜਾਏ ਉਹ ਘਰ ਵਾਲੀ ਕਹੂ ਬਾ ਇੱਕ ਤੇ ਅਣਖਾਂ ਹਾਏ ਲੈ, ਜੇ ਕੋਈ ਬੰਦਾ ਆ ਗਿਆ ਕੋਲ ਯਾਰ ਤੂੰ ਸਬਜ਼ੀ ਬਣਾਈ ਜਾਂਦਾ, ਤੂੰ ਰਸੋਈ 'ਚ ਕੰਮ ਕਰ, ਵੱਡਾ ਅਣਖੀ, ਇਹਨਾਂ ਇਹ ਅਣਖਾਂ ਚੱਕੀ ਫਿਰਦਾ ਏ, ਇਹ ਗੱਲਾਂ ਨੇ ਕਿਤੇ ਇਹਦੇ ਨਾਲ ਅਣਖਾਂ ਦਾ ਕਿਆ ਸੰਬੰਧ ਹੈ ਬਈ? ਇਹ ਤੇ ਲਾਈਫ ਬੈਲੈਂਸ ਹੈ, ਆਪਸੀ ਸੈਟਿੰਗ ਹੈ, ਇੱਕ ਆਪਸੀ ਪਿਆਰ ਹੈ, ਇੱਕ ਸਾਂਝ ਹੈ ਵੀ ਤੂੰ ਆਹ ਕੰਮ ਕਰ ਲੈ, ਚੱਲ ਮੈਂ ਆਹ ਕਰ ਲੈਣਾ, ਵੰਡ ਕੇ ਆਪਾਂ ਲੱਗੇ ਰਹੀਏ, ਇਹਦੇ 'ਚ ਕਿਆ ਹੈ? ਇਹਦੇ 'ਚ ਇੱਜ਼ਤ ਦਾ ਜਾਂ ਅਣਖਾਂ ਦਾ ਕਿਆ ਗੱਲ ਹੋ ਗਈ ਬਈ? ਇਹਨਾਂ ਗੱਲਾਂ ਨੂੰ ਸਮਝੋ। ਉਹ ਘਰ ਵਾਲੀ ਕਹੇਗੀ ਨਹੀਂ ਵੀ ਤੇਰੇ ਵਰਗਾ ਸਦਾ ਹੀ ਮਿਲੇ ਮੈਨੂੰ, ਤੇ ਜਿਹੜਾ ਉਧਰੋਂ ਤੇ ਸਬਜ਼ੀ ਧਰੀ ਹੁੰਦੀ ਆਉਣ ਸਾਰ ਚਾਹ ਨਹੀਂ ਆਈ ਅਜੇ ਤੱਕ, ਉਹ ਚਾਹ ਲੈ ਕੇ ਆਉਂਦੀ, ਪਾਣੀ ਨਹੀਂ ਆਇਆ ਅਜੇ ਤੱਕ, ਉਹ ਮੁੜ ਕੇ ਉਹਨਾਂ ਨੂੰ ਤੜਕਾ ਸੜ ਜਾਂਦਾ ਰਾਤ ਨੂੰ ਥਾਲੀ, ਇਹ ਤੇ ਸਬਜ਼ੀ ਖਰਾਬ ਕਰਤੀ, ਹੁਣ ਕਰੇਗੀ ਤੇਰਾ ਸਿਰ ਕਰੇ ਹੁਣ, ਜੇ ਚਾਰ ਚਾਰ ਕੰਮ ਤੇ ਇਕੱਲੀ ਦੇ ਰਸੋਈ 'ਚ ਵੜੀ ਰਹਿੰਦੀ ਵੀ ਕਰੇ ਫਿਰ ਕੀ ਹੋ? ਤੁਸੀਂ ਸਮਝਿਓ ਇਸ ਗੱਲ ਨੂੰ। ਜਿਹੜਾ ਬੰਦਾ ਆਪਣੇ ਨਾਲ ਲੱਗ ਕੇ ਚਾਰ ਜ਼ਿੰਮੇਵਾਰੀਆਂ ਹੋਰ ਨਿਭਾਉਂਦਾ ਨਾ ਤਾਂ ਗੱਲ ਬਣਦੀ, ਆਹ ਤੇ ਕਰਨਾ ਹੀ, ਆਹ ਵੀ ਕਰ ਲਈਏ ਨਾਲ, ਆਹ ਤੇ ਕਰਨਾ ਹੀ ਆ। ਹੁਣ ਆ ਸਮਾਗਮ ਚੱਲ ਰਿਹਾ, ਕਈ ਬੰਦੇ ਕਈ ਦਿਨਾਂ ਦੇ ਲੱਗੇ ਪਏ, ਕੋਈ ਆਹ ਕੰਮ ਕਰੇ ਕੋਈ ਆਹ ਕੰਮ ਕਰੇ, ਉਹ ਬੰਦਿਆਂ ਨੂੰ ਕਿਵੇਂ ਇਗਨੋਰ ਕਰ ਦਿਓਗੇ ਤੁਸੀਂ? ਤੇ ਕਈ ਬੰਦੇ ਇਦਾਂ ਦੇ ਹੋਣਗੇ ਜਿਹੜੇ ਅੱਜ ਆਏ ਹੋਣਗੇ ਵੀ ਮੈਨੂੰ ਯਾਰ ਪੁੱਛਦੇ ਹੀ ਨਹੀਂ, ਮੈਂ ਆਇਆ, ਮੈਨੂੰ ਸਰੂਪਾ ਦਿਓ ਸਟੇਜ ਤੇ, ਮੇਰਾ ਨਾਮ ਬੋਲੋ, ਮੈਨੂੰ ਸੱਦੋ। ਕਈ ਬੰਦੇ ਹੱਕ ਪਹੁੰਚਾਉਂਦੇ ਆ ਪਰ ਜ਼ਿੰਮੇਵਾਰੀ ਨਿਭਾਉਂਦੇ, ਡੱਕਾ ਨਹੀਂ ਤੋੜਦੇ। ਕਈ ਬੰਦੇ ਜ਼ਿੰਮੇਵਾਰੀ ਨਿਭਾਉਣਗੇ, ਜਿਹੜਾ ਭੱਜ ਭੱਜ ਕੇ ਸੇਵਾ ਕਰਦਾ ਰਿਹਾ ਉਸ ਬੰਦੇ ਨੂੰ ਬੱਚਾ ਬੱਚਾ ਜਾਣਦਾ ਵੀ ਯਾਰ ਇਹ ਬੰਦੇ ਨੇ ਮਿਹਨਤ ਬਹੁਤ ਕੀਤੀ, ਆਹ ਬੰਦੇ ਨੇ ਕੰਮ ਬਹੁਤ ਕੀਤਾ, ਕਰਨਾ ਪੈਂਦਾ, ਦਿਸਣ ਤੇ ਆਪੇ ਹੀ ਲੱਗ ਜਾਏਗਾ, ਕਰਨਾ ਪੈਂਦਾ। ਜ਼ਿੰਮੇਵਾਰ ਬਣਨਾ ਸਿੱਖੀਏ, ਬਸ ਆਪਣਾ ਫਰਜ਼ ਨਿਭਾ, ਆਪਣੇ ਆਪ ਪਤਾ ਲੱਗ ਜੂ, ਸਾਰੇ ਵੇਖਣਗੇ ਸਾਰੇ, ਪਰ ਟਾਈਮ ਕੱਢਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਵਰਤਣਾ ਪੈਂਦਾ ਦਿਮਾਗ ਵੀ ਤੇ ਸਰੀਰ ਵੀ, ਤੇ ਆਪਣੇ ਅੰਦਰ ਦਰਗਾਹ ਹੈ ਜੀ, ਦਰਗਾਹ ਬਾਹਰ ਨਹੀਂ, ਪਰਮਾਤਮਾ ਸਾਡੇ ਅੰਦਰ ਹੈ ਤੇ ਪਰਮਾਤਮਾ ਦੀ ਦਰਗਾਹ ਵਿੱਚ ਤੇਰਾ ਮੁੱਖ ਉਜਲਾ ਹੋਏਗਾ। ਪੰਕਤੀ ਫੇਰ ਪੜ੍ਹ ਦੁਆਰਾ।
ਤਿਨਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ।
ਬਸ ਸਭ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਦੇ ਮੁੱਖ ਉਜਲੇ ਹੈ, ਜਿੰਨੇ ਬੰਦੇ ਨਿਕੰਮੇ ਹੈ ਉਹ ਕੋਈ ਮੁੱਖ ਉਜਲਾ ਨਹੀਂ। ਅੰਦਰ ਜਦੋਂ ਐ ਹੁਣ ਝਾਤੀ ਮਾਰਦੇ ਹੋਣਗੇ ਨਾ, ਕੱਖ ਨਹੀਂ, ਹਾਂ ਯਾਰ ਮੈਂ ਹੀ ਆਲਸੀ ਵਿਹਲਾ ਤੇ ਮੈਂ ਹੀ, ਉਹਦਾ ਮੁੱਖ ਉਜਲਾ ਨਹੀਂ, ਮੈਂ ਹੀ ਹਾਂ, ਮੈਂ ਨਿਕੰਮਾ ਸਿਰੇ ਦਾ, ਕੱਖ ਨਹੀਂ ਕਰਦਾ, ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਉਹ ਬੰਦੇ ਨੂੰ ਇੱਥੇ ਇੱਥੇ ਮੁੱਖ ਉਜਲਾ ਨਹੀਂ, ਦਰਗਾਹ ਅੰਦਰ ਹੈ ਸਾਡੇ। ਲਓ ਜੀ ਅੱਗੇ,
ਓਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰੋ।
ਉਹ ਸਦਾ ਹੀ ਅੰਮ੍ਰਿਤ ਪੀਂਦੇ, ਸਪੈਸ਼ਲ ਟਾਈਮ ਨਹੀਂ ਉਹਨਾਂ ਦਾ, ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲੇ ਭਗਤ ਹੋਏ, ਕਿਹੜੇ ਵੇਲੇ? ਹਰ ਵੇਲੇ। ਓਏ ਅੰਮ੍ਰਿਤ ਪੀਵੇ ਸਦਾ ਸਦਾ, ਹਰ ਵੇਲੇ ਆਨੰਦ ਚ, ਕੰਮ ਤੇ ਵੇਖੋਗੇ ਤਾਂ ਆਨੰਦ ਚ, ਵਾਪਸ ਗੱਡੀ ਚ ਆਉਂਦੇ ਨੇ ਤਾਂ ਆਨੰਦ ਚ, ਨਹਾਉਂਦੇ ਨੇ ਤਾਂ ਆਨੰਦ ਚ, ਰੋਟੀ ਖਾਂਦੇ ਨੇ ਤਾਂ ਆਨੰਦ ਚ, ਬੱਚਿਆਂ ਚ ਬੈਠੇ ਨੇ ਤਾਂ ਆਨੰਦ ਚ, ਜੇ ਸਵੇਰੇ ਨਿਤਨੇਮ ਚ ਬੈਠੇ ਨੇ ਤਾਂ ਆਨੰਦ ਚ, ਸੌਣ ਲੱਗਦੇ ਨੇ ਤਾਂ ਆਨੰਦ ਚ, ਉਹਨਾਂ ਦਾ ਆਨੰਦ ਖਤਮ ਹੀ ਨਹੀਂ ਹੁੰਦਾ ਕਿਉਂਕਿ ਹਰ ਵੇਲੇ ਨਾਮ ਅੰਮ੍ਰਿਤ ਪੀਂਦੇ ਰਹਿੰਦੇ ਆ। ਮਨ ਪੀਂਦਾ ਰਹਿੰਦਾ ਉਹਦੀ ਹੋਂਦ ਦਾ ਅਹਿਸਾਸ ਹੈ ਮਨ ਨੂੰ ਤੇ ਮਨ ਨਸ਼ੇ ਜੇ ਚ ਰਹਿੰਦਾ ਨਸ਼ੇ ਜੇ ਚ ਨਸ਼ਾ ਜਿਹਾ ਹੁੰਦਾ ਹੈ ਉਹ ਚੜ੍ਹਿਆ ਹੀ ਹਾਂਜੀ
ਭਾਈ ਰੇ ਗੁਰਮੁਖ ਸਦਾ ਪਤ ਹੋਏ
ਆ ਸੁਣੋ ਪਤ ਮਤਲਬ ਪਤ ਮਤਲਬ ਜੀ ਇੱਜ਼ਤ ਪਤ ਮਤਲਬ ਇੱਜ਼ਤ ਜਿਹੜੇ ਗੁਰੂ ਨਾਲ ਜੁੜਨਗੇ ਗੁਰੂ ਦਾ ਗਿਆਨ ਆਪਣੀ ਜ਼ਿੰਦਗੀ 'ਚ ਲਾਗੂ ਕਰਨਗੇ ਉਹਨਾਂ ਦੀ ਸਦਾ ਹੀ ਇੱਜ਼ਤ ਹੈ ਆਖੋ ਸਤਨਾਮ ਤੇ ਜਿਹਨੇ ਡੱਕਾ ਤੋੜ ਕੇ ਦੂਰਾ ਨਹੀਂ ਕਰਨਾ ਇੱਜ਼ਤ ਕਿਆ ਹੋਏਗੀ ਉਹਦੀ ਫਿਰ ਸੁਣੋ ਇਹ ਰਹਾਉ ਦੀ ਪੰਕਤੀ
ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਐ ਮਲ ਹਉਮੈ ਕਟੈ ਧੋਏ
ਪਰਮਾਤਮਾ ਨੂੰ ਧਿਆਨ ਵਿੱਚ ਰੱਖ ਕੇ ਅੰਦਰ ਹਉਮੈ ਦੀ ਜਿਹੜੀ ਮੈਲ ਹੈ ਉਹ ਫਿਰ ਨਿਕਲ ਗਈ ਏਦਾਂ ਸਾਨੂੰ ਉਠਾਉਣਾ ਪੈਣਾ ਜੀ ਜਵਾਨੀ ਨੂੰ ਇਹਨਾਂ ਅਰਥਾਂ ਨੂੰ ਏਦਾਂ ਸਮਝਣਾ ਪੈਣਾ ਹੈ ਜੇ ਆਪਾਂ ਸਾਰੇ ਕਾਮੇ ਬਣ ਗਏ ਨਾ ਸਾਰੇ ਮਿਹਨਤੀ ਬਣ ਜਾਂਗੇ ਸਾਰੇ ਵਿਦੇਸ਼ਾਂ ਵਿੱਚ ਸਾਰੇ ਲੋਕ ਕੰਮ ਕਰਦੇ ਐ ਟੈਕਸ ਭਰਦੇ ਐ ਪੂਰਾ ਤੇ ਸਵਰਗ ਸਵਰਗ ਨੇ ਅਮਰੀਕਾ ਕੈਨੇਡਾ ਵਰਗੇ ਦੇਸ਼ ਆਪਾਂ ਨਿਕੰਮੇ ਆ ਤਾਂ ਕਰਕੇ ਦੇਸ਼ ਵੀ ਨਰਕ ਬਣਿਆ ਪਿਆ ਆਖੋ ਸਤਨਾਮ
ਸ੍ਰੀ ਵਾਹ
ਨਿਕੰਮਿਆਂ ਦਾ ਦੇਸ਼ ਨਰਕ ਵਰਗਾ ਹੀ ਹੁੰਦਾ ਹੈ ਜਿਹੜੇ ਘਰ ਦੇ ਵਿੱਚ ਸੁਣੋ ਧਿਆਨ ਨਾਲ ਜਿਹੜੇ ਘਰ ਦੇ ਵਿੱਚ ਦੋ ਨੇ ਪਿਓ ਪੁੱਤ ਦੋਵੇਂ ਕੰਮ ਕਰਦੇ ਐ ਤੇ ਨੂੰਹ ਤੇ ਸੱਸ ਦੋਵੇਂ ਰਲ ਮਿਲ ਕੇ ਦੋਵੇਂ ਘਰ ਦਾ ਕੰਮ ਕਰਦੀਆਂ ਨੇ ਘਰ ਦੀ ਵੀ ਸਫਾਈ ਹੈ ਐ ਸਾਰਾ ਘਰ ਹੁੰਝਿਆ ਪਿਆ ਚੰਗੀ ਤਰ੍ਹਾਂ ਸ਼ਾਂਤ ਕੀਤਾ ਪਿਆ ਸਾਫ਼ ਹੈ ਤੇ ਉਹ ਦੋਵੇਂ ਜਣੇ ਕਮਾਈ ਕਰਦੇ ਐ 80-90 ਹਜ਼ਾਰ ਦੋਵੇਂ ਜਣੇ ਮਹੀਨੇ ਦਾ ਘਰ ਲੈ ਕੇ ਆਉਂਦੇ ਐ ਉਹ ਘਰ ਸਵਰਗ ਬਣਿਆ ਹੋਇਆ ਦੋਵੇਂ ਪਿਓ ਪੁੱਤ ਕੰਮ ਕਰਦੇ ਨੇ ਡਿਊਟੀ ਸਵੇਰੇ 8 ਵਜੇ ਗਏ ਸ਼ਾਮ ਨੂੰ 4-5 ਵਜੇ ਮੁੜਦੇ ਆ ਦੋਵੇਂ ਪਿਓ ਪੁੱਤ ਉਹ ਘਰ ਸਵਰਗ ਹੈ ਵਿਦੇਸ਼ਾਂ ਦੇ ਵਿੱਚ ਤੁਸੀਂ ਵੇਖੋ ਬੱਚਾ ਬੱਚਾ ਆਪਣੀ ਜ਼ਿੰਮੇਵਾਰੀ ਸਮਝਦਾ ਹੈ 18 ਸਾਲ ਦਾ ਜਿੱਦਣ ਨਿਆਣਾ ਹੋ ਜਾਂਦਾ ਨਾ 18 ਸਾਲ ਦਾ ਬੱਚਾ 18 ਸਾਲ ਦਾ ਬੱਚਾ ਉਹਨੂੰ ਕਹਿਣਗੇ ਜਾਂ ਤੇ ਭਾਈ ਆਪਣਾ ਸਮਾਨ ਗਰੋਸਰੀ ਲੈ ਕੇ ਆ ਘਰ ਦਾ ਰਾਸ਼ਨ ਆਪਣੇ ਪੁੱਤ ਨੂੰ ਕਹਿੰਦੇ ਆ ਉਹ 18 ਸਾਲਾਂ ਦਾ ਹੋ ਗਿਆ ਜਾਂ ਤੇ ਘਰ ਦਾ ਰਾਸ਼ਨ ਲੈ ਕੇ ਆ ਹਿੱਸਾ ਪਾਇਆ ਕਰ $500-$400 ਮਹੀਨੇ ਦਾ ਦਿਆ ਕਰ 20-30 ਹਜ਼ਾਰ ਰੁਪਈਆ ਦੇ ਮਹੀਨੇ ਦਾ ਤੇ ਜਾਂ ਫਿਰ ਚੁੱਪ ਕਰਕੇ ਘਰੋਂ ਨਿਕਲ ਜਾ ਬਾਹਰ ਕਿਤੇ ਕਿਰਾਏ ਤੇ ਰਹਿ ਆਪਣਾ ਘਰ ਬਣਾ ਤੇਰਾ 18 ਸਾਲ ਤੱਕ ਕਰਨਾ ਸੀ ਤੈਨੂੰ ਕਰਤਾ ਹੁਣ ਆਪਣੀ ਜ਼ਿੰਮੇਵਾਰੀ ਆਪ ਚੁੱਕ ਏਅਰਪੋਰਟਾਂ ਤੇ ਵੇਖੀਦਾ ਮਾਲਕ ਦੀ ਮਿਹਰ ਨਾਲ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਮੈਂ ਗਿਆ ਏਅਰਪੋਰਟਾਂ ਤੇ ਤੁਸੀਂ ਵੇਖੋ ਨਿੱਕਾ ਜਿਹਾ ਬੱਚਾ ਹੁੰਦਾ ਛੋਟਾ ਜਿਹਾ 4 ਸਾਲ ਦੇ ਬੱਚੇ ਨੂੰ 4 ਸਾਲ ਦੇ 5 ਸਾਲ ਦੇ ਬੱਚੇ ਨੂੰ 20 ਕਿਲੋ ਦਾ ਬੈਗ 10 ਕਿਲੋ ਦਾ ਬੈਗ ਐਦਾਂ ਉਹਦਾ ਸਮਾਨ ਪਾ ਕੇ ਉਹਨੂੰ ਕਹਿਣਗੇ ਆਪੇ ਖਿੱਚ ਨਿੱਕੇ ਜੇ ਬੱਚੇ ਨੂੰ ਕਹਿਣਗੇ ਆਪੇ ਜ਼ਿੰਮੇਵਾਰੀ ਚੱਕ ਕੱਪੜੇ ਕਿਹਦੇ ਨੇ ਉਹ ਕਹਿੰਦਾ ਮੇਰੇ ਫਿਰ ਚੁੱਕੇਗਾ ਕੌਣ ਕਹਿੰਦਾ ਮੈਂ ਫਿਰ ਆਪੇ ਚੁੱਕ ਲੈਂਦਾ ਫਿਰ ਜਦੋਂ ਘਰੇ ਆਉਂਦੇ ਨੇ ਨਿਆਣੇ ਉਹਨਾਂ ਦੇ ਬਾਹਰਲੇ ਗੋਰਿਆਂ ਦਾ ਸਿਸਟਮ ਹੈ ਜ਼ਿੰਮੇਵਾਰੀਆਂ ਐਦਾਂ ਦਿੰਦੇ ਆ ਜੀ ਬੱਚਿਆਂ ਨੂੰ ਉਹ ਬੱਚਾ ਜ਼ਿੰਮੇਵਾਰੀ ਜਦੋਂ ਨਿਆਣਾ ਆਏਗਾ ਆਣਸਾਰ ਉਹ ਕਹਿਣਗੇ ਆਪਣੇ ਸ਼ੂ ਆ ਲਾ ਉੱਥੇ ਰੱਖ ਜਿੱਥੇ ਰੱਖਦੇ ਨੇ ਜਿੱਥੇ ਜੁੱਤੀਆਂ ਪਈਆਂ ਉੱਥੇ ਰੱਖ ਆਪੇ ਚੱਕ ਕੇ ਰੱਖਦਾ ਕੱਪੜੇ ਲਾ ਕੱਪੜੇ ਲਾਉਂਦਾ ਤਹਿ ਲਾ ਤਹਿ ਲਾਉਂਦਾ ਅਲਮਾਰੀ ਕਿੱਥੇ ਹੈ ਉਹ ਚੱਲ ਰੱਖ ਗਿਆ 5 ਸਾਲ ਦੇ ਬੱਚੇ ਨੂੰ ਐਂ ਸਿਖਾਉਂਦੇ ਆ ਸਾਡੇ ਵਾਲਾ ਤੇ ਅੱਜ ਕੱਲ੍ਹ ਕਾਲਜ 'ਚੋਂ ਵੀ ਆਉਂਦਾ ਪੈਂਟ ਉਹ ਪਈ ਹੈ ਸ਼ਰਟ ਉੱਧਰ ਪਈ ਹੈ ਕਿਤੇ ਜੁੱਤੇ ਕਿਤੇ ਪਏ ਨੇ ਮੰਮੀ ਬੀਬੀ ਵਿਚਾਰੀ ਆਪੇ ਵੀ ਆਹ ਜੁੱਤੀ ਇਹਦੀ ਕਿੱਥੇ ਪਈ ਉਹ ਚੱਕਦੀ ਫਿਰਦੀ ਕਿਤੇ ਸਾਡੇ ਆਹ ਸਿਸਟਮ ਹੈ ਉੱਥੇ ਬਚਪਨ ਤੋਂ ਨਿਆਣੇ ਨੂੰ ਜ਼ਿੰਮੇਵਾਰੀ ਸਿਖਾਈ ਜਾਂਦੀ ਹੈ ਪਹਿਲੇ ਦਿਨ ਤੋਂ ਆਹ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਨਾ ਜ਼ਿੰਮੇਵਾਰੀ ਨਿਭਾਉਣ ਦੀਆਂ ਇਹ ਪਹਿਲੇ ਦਿਨ ਤੋਂ ਸਿਖਾਈਆਂ ਜਾਂਦੀਆਂ ਵੀ ਤੇਰੀ ਜ਼ਿੰਮੇਵਾਰੀ ਹੈ ਆਪਣਾ ਬੋਝ ਆਪ ਚੁੱਕ ਆਪਣਾ ਬਿਸਤਰਾ ਆਪ ਤਹਿ ਲਾ ਆਪਣੇ ਭਾਂਡੇ ਆਪ ਚੱਕ ਆਪਣੇ ਕੱਪੜੇ ਆਪ ਸਾਂਭ ਹਰ ਬੰਦਾ ਏਦਾਂ ਜ਼ਿੰਮੇਵਾਰ ਬਣ ਜਾਂਦਾ ਤਾਂ ਦੇਸ਼ ਸਵਰਗ ਬਣੇ ਆ ਉਹ ਦੇਸ਼ ਨਰਕ ਬਣ ਜਾਣੇ ਸੀ ਜੇ ਸਾਡੇ ਵਰਗੇ ਨਿਕੰਮੇ ਉਹਨਾਂ ਦੇਸ਼ਾਂ ਵਿੱਚ ਰਹਿੰਦੇ ਆਪਣੇ ਵਾਲਾ ਲਾਣਾ ਬਾਣਾ ਕਿੰਨਾ ਗਿਆ ਕਿੰਨੇ ਬੱਚੇ ਗਏ ਆ ਬਾਹਰ ਆਸਟ੍ਰੇਲੀਆ ਪੜ੍ਹਨ ਗਏ ਹੋਣਗੇ ਇਸ ਇਲਾਕੇ ਦੇ ਵੀ ਗਏ ਆ ਪਿਆਰੇ ਇਹਨਾਂ ਇਲਾਕਿਆਂ ਦੇ ਵੀ ਆਸਟ੍ਰੇਲੀਆ ਪੜ੍ਹਨ ਗਏ ਹੋਣਗੇ ਇੱਥੇ ਡੱਕਾ ਨਹੀਂ ਸੀ ਤੋੜਦੇ ਉੱਥੇ ਸਾਰੇ ਕੰਮ ਕਰਦੇ ਆ ਉੱਥੇ ਕਰਨਾ ਪੈਂਦਾ, ਮਾਹੌਲ ਇਦਾਂ ਦਾ, ਕੰਟਰੀ ਇਦਾਂ ਦੀ ਹੈ, ਉੱਥੇ ਸਭ ਨੂੰ ਕੰਮ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਬਸ ਜਿਹੜੇ ਮਿਹਨਤੀ ਹੋਣਗੇ ਖੁਸ਼ਹਾਲੀ ਉਹਨਾਂ ਦੇ ਮਗਰ ਮਗਰ ਆਉਂਦੀ ਹੈ। ਮਿਹਨਤੀ ਬੰਦਾ ਸਦਾ ਖੁਸ਼ਹਾਲ ਰਹਿੰਦਾ ਹੈ, ਮਿਹਨਤੀ ਦੀ ਜੇਬ ਭਰੀ ਰਹਿੰਦੀ ਹੈ, ਮਿਹਨਤੀ ਦੇ ਚਿਹਰੇ ਤੇ ਖੇੜਾ ਰਹਿੰਦਾ ਹੈ। ਇਸ ਕਰਕੇ ਜ਼ਿੰਦਗੀ ਵਿੱਚ ਮਿਹਨਤ ਕਰਨੀ ਸਿੱਖੀਏ, ਖੁਸ਼ਹਾਲ ਰਹਾਂਗੇ। ਹਾਂਜੀ ਅੱਗੇ ਸੁਣਿਓ ਆ ਜਿਹੜੀ ਰਹਾਉ ਦੀ ਪੰਕਤੀ, ਪੂਰੀ ਪੰਕਤੀ ਦੁਬਾਰਾ ਸੁਣੋ।
ਭਾਈ ਦੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈ ਐ, ਮਲ ਹੋ ਮੈਂ ਕੱਢੈ ਧੋਏ।
ਹਮੇ ਦਾ ਬੜਾ ਵੱਡਾ ਕੰਸੈਪਟ ਹੈ, ਚਲੋ ਫਿਰ ਕਦੇ ਗੱਲ ਕਰਾਂਗੇ ਦੁਬਾਰਾ ਜਦੋਂ ਸਮਾਂ ਮਿਲਿਆ। ਹਉਮੈ ਦਾ ਰੋਗ ਬੜਾ ਖਤਰਨਾਕ ਹੈ, ਪਰ ਨਿਕਲ ਜਾਂਦਾ ਜੀ ਜਦੋਂ ਸ਼ਬਦ ਦੀ ਵਿਚਾਰ ਨਾਲ ਜੁੜਦੇ ਆ। ਗੁਰਬਾਣੀ ਵਾਲਾ ਜਿਹੜਾ ਤੂੰ ਦਾ ਕਨਸੈਪਟ ਹੈ ਸਮਝ ਆ ਜਾਂਦਾ, ਹਉਮੈ ਆਪਣੇ ਆਪ ਹੀ ਖਤਮ ਹੋ ਜਾਂਦੀ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਖਾ ਮਿਟ ਗਿਆ, ਆਪਾ ਪਰਖਾ ਮਿਟ ਗਿਆ, ਜਦ ਦੇਖੋ ਤਤ ਤੂੰ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਸੋ ਇਹ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਮਤਲਬ ਹੋਂਦ ਦਾ, ਪਰਮਾਤਮਾ ਦੀ ਹੋਂਦ ਦਾ ਆਪਸ ਵਿੱਚ ਵਿਰੋਧ ਹੈ। ਹਉਮੈ ਦੀ ਮੈਲ ਤੇ ਆਪੇ ਹੀ ਨਿਕਲ ਜਾਂਦੀ ਹੈ ਜਦੋਂ ਬੰਦਾ ਗੁਰਬਾਣੀ ਦੇ ਗਿਆਨ ਜ਼ਰੀਏ ਰੱਬ ਨਾਲ ਜੁੜਦਾ, ਪਰਮਾਤਮਾ ਨਾਲ ਜੁੜਦਾ, ਗੁਰਬਾਣੀ ਦਾ ਗਿਆਨ ਲੈ ਕੇ ਪ੍ਰੈਕਟੀਕਲ ਕਰਦਾ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਆਪਣੀ ਜ਼ਿੰਦਗੀ 'ਚ ਲਾਗੂ ਕਰਦਾ ਹੈ। ਇਹ ਨਹੀਂ ਵੀ ਸ਼ਬਦ ਇਕੱਲਾ ਬਹਿ ਕੇ ਪੜ੍ਹੀ ਜਾਵੇ ਅੰਦਰ, ਪੜ੍ਹੇ ਪਰ ਪੜ੍ਹਨ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਲਾਗੂ ਵੀ ਕਰੇ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਹੱਥ ਪਾਉ ਕਰ ਕਾਮ ਸਭ, ਇਹ ਬਚਨਾਂ ਨੂੰ ਯਾਦ ਰੱਖੇ। ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰੇ, ਮਿਹਨਤ ਕਰੇ, ਇਹ ਗੁਰੂ ਜੀ ਨੇ ਸਿਖਾਇਆ। ਅੱਗੇ ਸੁਣਿਓ।
ਮਨ ਮੁਖ ਨਾਮ ਨਾ ਜਾਣਨੀ, ਬਿਨ ਨਾਵੇ ਪਤ ਜਾਏ।
ਬਸ ਮਨਮੁਖ ਨੇ ਜਿਹੜੇ ਉਹ ਨਾਮ ਨੂੰ ਮਤਲਬ ਰੱਬ ਦੀ ਹੋਂਦ ਨੂੰ ਮਤਲਬ ਸੱਚ ਨੂੰ ਸਮਝਦੇ ਨੇ। ਨਾਮ ਮਤਲਬ ਰੱਬ, ਰੱਬ ਮਤਲਬ ਸੱਚ, ਉਹ ਸੱਚ ਨੂੰ ਸਮਝਦੇ ਨਹੀਂ। ਸੱਚ ਨੂੰ ਨਾ ਸਮਝਣ ਕਰਕੇ ਆਪਣੀ ਪੱਤ ਆਪ ਹੀ ਗਵਾ ਲੈਂਦੇ ਨੇ, ਆਪਣੀ ਪੱਤ ਆਪ ਹੀ ਗਵਾ ਲੈਂਦੇ ਨੇ, ਕਿਉਂਕਿ ਸੱਚ ਨੂੰ ਨਹੀਂ ਸਮਝਦੇ। ਰਿਐਲਿਟੀ ਕੀ ਹੈ, ਸੱਚ ਕੀ ਹੈ, ਇਹਨੂੰ ਨਾ ਸਮਝਣ ਕਰਕੇ ਆਪਣੀ ਪੱਤ ਆਪ ਹੀ ਗਵਾ ਲੈਂਦੇ। ਹਾਂਜੀ।
ਸ਼ਬਦ ਸਾਧਨਾ ਆਇਓ, ਲਾਗੇ ਦੂਜੇ ਪਾਏ।
ਬਸ ਦੂਜਿਆਂ ਨਾਲ ਮਟੀਰੀਅਲਿਜ਼ਮ ਵਿੱਚ ਸੁਰਤ ਉਹਨਾਂ ਦੀ ਫਸੀ ਰਹਿੰਦੀ ਹੈ ਤੇ ਸ਼ਬਦ ਦਾ ਸਵਾਦ ਨਹੀਂ ਕਦੇ ਵੀ ਚੱਖਦੇ। ਸ਼ਬਦ ਦਾ ਸਵਾਦ ਸਾਕਤ ਹਰ ਰਸ ਸਾਧਨਾ ਜਾਣੇ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਪ ਚੁਭੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ। ਹੋਮੇ ਦਾ ਕੰਡਾ ਹੁੰਦਾ ਹੈ, ਇਸ ਕਰਕੇ ਨਾਮ ਦਾ ਸਵਾਦ ਨਹੀਂ ਚੱਕ ਸਕਦੇ ਉਹ ਬੰਦੇ, ਮਾਲਕ ਦੀ ਹੋਂਦ ਦਾ ਸਵਾਦ ਨਹੀਂ ਚੱਕ ਸਕਦੇ। ਹਾਂਜੀ।
ਵੇਸਟਾ ਕੇ ਕੀੜੇ ਪਵ ਹੈ ਵਿੱਚ ਵੇਸਟਾ, ਸੇਵਿਸਤਾ ਮਾਹੇ ਸਮਾਏ।
ਇਹਦੇ ਗੰਦਗੀ ਦੇ ਕੀੜੇ ਗੰਦਗੀ ਵਿੱਚ ਪੈਂਦੇ ਨੇ, ਗੰਦਗੀ ਵਿੱਚ ਹੀ ਪਏ ਸਮਾ ਜਾਂਦੇ ਨੇ, ਭਾਵ ਕਿ ਗੰਦਗੀ ਦੇ ਕੀੜੇ, ਵਿਸਤਾ ਦੇ ਕੀੜੇ, ਗੰਦਗੀ ਦੇ ਕੀੜੇ, ਇਹਦਾ ਅਰਥ ਕੀ ਹੈ ਜੀ? ਵਿਕਾਰਾਂ ਦੇ ਵਿੱਚ ਪਏ ਰਹਿਣਗੇ, ਤੁਸੀਂ ਵਿਹਲੜਾਂ ਨੂੰ ਜ਼ਿਆਦਾ ਵਿਕਾਰੀ ਵੇਖੋਗੇ। ਜਿੰਨੇ ਬੰਦੇ ਵਿਹਲੇ ਹੋਣਗੇ ਵਿਕਾਰੀ ਜ਼ਿਆਦਾ ਹੋਣਗੇ, ਮਿਹਨਤੀ ਨਹੀਂ ਵਿਕਾਰੀ ਹੁੰਦੇ, ਉਹਨਾਂ ਦਾ ਧਿਆਨ ਕੰਮਾਂ 'ਚ ਹੁੰਦਾ, ਪੁੱਠੇ ਕੰਮਾਂ 'ਚ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਬੰਦੇ ਦਾ ਧਿਆਨ ਸਾਰਾ ਦਿਨ ਕੰਮਾਂ 'ਚ ਹੈ, ਮਿਹਨਤ ਕਰਨ ਵਿੱਚ ਹੈ, ਪੁੱਠੇ ਕੰਮਾਂ 'ਚ ਧਿਆਨ ਕਿਵੇਂ ਜਾਏਗਾ? ਗਲਤ ਪਾਸੇ ਖਿਆਲ ਉਹਦਾ ਜਾਂਦਾ ਹੀ ਨਹੀਂ। ਬਿਸਤਾ ਕੇ ਕੀੜੇ ਦਾ ਮਤਲਬ ਹੈ ਗੰਦਗੀ ਦੇ ਕੀੜੇ, ਵਿਕਾਰਾਂ ਦੇ ਕੀੜੇ ਬਣੇ ਰਹਿੰਦੇ ਆ ਉਹ ਬੰਦੇ, ਵਿਕਾਰਾਂ ਵਿੱਚ ਹੀ ਹਰ ਵੇਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਧੀਆ ਹੀ ਰਹਿੰਦਾ ਜੀ ਉਹਨਾਂ ਦਾ, ਪੁੱਠੇ ਪਾਸੇ ਧਿਆਨ ਰਹਿਣਗੇ ਵਿਹਲੇ। ਹੁਣ ਜਿਹੜੇ ਬੱਚੇ ਤੁਹਾਡੇ 'ਚ ਮਿਹਨਤੀ ਕੰਮ ਕਰਨ ਜਾਂਦੇ ਆ ਉਹ ਨਹੀਂ, ਜਿਹੜੇ ਵਿਹਲੜ ਨੇ ਉਹ ਬਹਿ ਜਾਂਦੇ ਉਹ ਸੱਥ 'ਚ ਜਾ ਕੇ, ਉੱਥੋਂ ਫਿਰ ਲੰਘਣ ਵਾਲਿਆਂ ਵੱਲ ਵੇਖੀ ਜਾਣਗੇ ਕਦੇ ਕਿਵੇਂ ਕਦੇ, ਸਭ ਤੋਂ ਵੱਧ ਗੰਦ ਵਿਹਲੜ ਪਾਉਣਗੇ, ਮਿਹਨਤੀ ਨਹੀਂ ਪਾਉਣਗੇ। ਜਿਹੜੇ ਮਿਹਨਤ ਕਰਨ ਵਾਲੇ ਨੇ ਉਹ ਨੇ, ਇਸ ਕਰਕੇ ਪਿਆਰਿਓ ਆ ਪੰਕਤੀ ਨੂੰ ਦੁਬਾਰਾ ਸੁਣਿਓ ਧਿਆਨ ਨਾਲ।
ਵਿਸਤਾ ਕੇ ਕੀੜੇ ਪਵ ਹੈ ਵਿੱਚ ਵਿਸਤਾ ਸੇ ਵਿਸਤਾ ਮਾਹੇ ਸਮਾਏ।
ਬਸ ਵਕਾਰੀ ਜਿਹੜੇ ਲੋਕ ਨੇ ਉਹ ਗੰਦਗੀ ਦੇ ਕੀੜੇ ਨੇ, ਜਿਹੜੇ ਗੰਦਗੀ ਦੇ ਕੀੜੇ ਬਣ ਕੇ ਰਹਿੰਦੇ ਆ ਸਾਰੀ ਜ਼ਿੰਦਗੀ, ਉਹਨਾਂ ਦੀ ਗੰਦਗੀ ਵਿੱਚ ਭਾਵ ਵਕਾਰਾਂ ਵਿੱਚ ਹੀ ਖਚਤ ਹੋ ਰਹੀ ਹੁੰਦੀ ਹੈ, ਸਾਰੀ ਜ਼ਿੰਦਗੀ ਵਕਾਰੀ ਬਣ ਗਈ। ਹਾਂਜੀ,
ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਹੈ ਸਤਿਗੁਰ ਪਾਏ।
ਉਹਨਾਂ ਦਾ ਜਨਮ ਸਫਲ ਹੁੰਦਾ ਜੋ ਮਾਲਕ ਦੇ ਸਤਿਗੁਰੂ ਦੇ ਕਹਿਣੇ ਵਿੱਚ ਚੱਲਦੇ ਆ, ਸਤਿਗੁਰੂ ਦੇ ਭਾਣੇ ਵਿੱਚ ਚੱਲਦੇ ਆ, ਸਤਿਗੁਰੂ ਦੀ ਮਰਜ਼ੀ ਵਿੱਚ ਚੱਲਦੇ ਆ। ਤੇ ਜਿਹੜੀ ਆਪਣੀ ਮਰਜ਼ੀ ਕਰਦੇ ਆ ਆਪਣੇ ਭਾਣੇ, ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜਿਹੜੇ ਆਪਣੇ ਮਨ ਮਰਜ਼ੀਆਂ ਕਰਦੇ ਆ ਉਹ ਫਿਰ ਵਕਾਰਾਂ ਦੀਆਂ ਚੋਟਾਂ ਉਹਨਾਂ ਨੂੰ ਸਦਾ ਹੀ ਖਾਣੀਆਂ ਪੈਂਦੀਆਂ। ਹਾਂਜੀ,
ਕੋਲੇ ਉਧਾਰ ਹੈ ਆਪਣਾ ਧੰਨ ਜਣੇ ਦੀ ਮਾਂ,
ਧੰਨ ਉਹਨਾਂ ਦੀ ਮਾਂ, ਧੰਨ ਉਹਨਾਂ ਦਾ ਪਰਿਵਾਰ ਕੁੱਲ। ਜੇ ਵੈਸੇ ਨੂੰ ਇਦਾਂ ਕੋਈ ਮਤ ਜਿਹੜੀ ਮਤ ਮਾਤਾ ਸੰਤੋਖ ਪਿਤਾ, ਮਤ ਜਿਹੜੀ ਗੁਰੂ ਦੀ ਮਤ ਧੰਨ ਹੈ, ਜਿੱਥੋਂ ਇਹ ਅਕਲ ਆ ਰਹੀ ਹੈ ਉਹਦੇ ਗਿਆਨ ਇੰਦਰੇ ਧੰਨ ਨੇ ਜੋ ਸਾਰੇ ਚੰਗੇ ਪਾਸੇ ਲੱਗੇ ਹੋਏ ਨੇ, ਇਹਨੂੰ ਆਪਾਂ ਇਦਾਂ ਵੀ ਸਮਝ ਸਕਦੇ। ਸਵਾਓ, ਹਾਂਜੀ ਸਮਝ ਲਿਓ ਅੱਗੇ। ਹਾਂਜੀ,
ਹਰ ਹਰ ਨਾਮ ਤੇ ਆਈ ਹੈ ਜਿਸ ਨੂੰ ਕਿਰਪਾ ਕਰੇ ਰਜਾਏ।
ਬਸ ਨਾਮ ਵਾਲੇ ਪਾਸੇ ਜਿਹੜਾ ਤੁਰ ਪਿਆ, ਰੱਬ ਨੇ ਕਿਰਪਾ ਕੀਤੀ ਜਿਨ੍ਹਾਂ ਤੇ ਰਜਾ ਵਿੱਚ ਚਲਾਇਆ, ਤਰਸ ਕੀਤਾ ਜਿਨ੍ਹਾਂ ਉੱਤੇ, ਮਿਹਰ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਹਾਂਜੀ,
ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ। ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ।
ਅੰਦਰੋਂ ਵੀ ਤੇ ਬਾਹਰੋਂ ਵੀ ਨਿਰਮਲ ਹੋ ਗਏ, ਮੈਲ ਲੈ ਗਈ, ਅੰਦਰੋਂ ਬਾਹਰੋਂ ਸ਼ਾਂਤ ਹੋ ਗਏ। ਇਹ ਨਹੀਂ ਵੀ ਹੁਣ ਜਿਨ ਮਨ ਹੋਰ ਮੁੱਖ ਹੋਰ, ਸੇ ਨਹੀਂ, ਹੁਣ ਅੰਦਰੋਂ ਬਾਹਰੋਂ ਨਿਰਮਲ ਹੋ ਗਏ, ਪਵਿੱਤਰ ਹੋ ਗਏ। ਹਾਂਜੀ,
ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਧਿਆਏ।
ਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਆਉਣਾ ਪ੍ਰਵਾਨ ਹੈ ਜਿਨ੍ਹਾਂ ਨੇ ਗੁਰੂ ਤੋਂ ਮਤ ਲੈ ਕੇ ਇੱਕ ਪਰਮਾਤਮਾ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਕੰਮ ਕੀਤੇ। ਉਹਨਾਂ ਦਾ ਆਉਣਾ ਪ੍ਰਵਾਨ ਹੈ ਜਿਹੜੇ ਰੱਬ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਕੰਮ ਕਰਦੇ ਹੈ, ਜਿਨ੍ਹਾਂ ਨੇ ਗੁਰੂ ਦੀ ਮਤ ਲਈ। ਗੁਰੂ ਦੀ ਮਤ ਲੈਣੀ ਬੜੀ ਲਾਜ਼ਮੀ ਹੈ, ਬੜੀ ਜ਼ਰੂਰੀ ਹੈ। ਪਿਆਰਿਓ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਸਿੱਖਾਂ ਤੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਸ਼ਬਦਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ, ਬਾਣੀ ਦੇ ਸ਼ਬਦਾਂ ਨੂੰ ਸਮਝ ਕੇ ਨਾਲ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ, ਤੇ ਹਰ ਕੰਮ ਮਾ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿ ਕੇ ਕਰਨਾ। ਕੋਈ ਬੁਰਾਈ ਨਹੀਂ ਹੋਣੀ, ਆਪਣੇ ਆਪ ਪਰਮਾਤਮਾ ਦੀ ਹਜ਼ੂਰੀ ਵਿੱਚ ਜਦੋਂ ਰਵਾਂਗੇ, ਸੁਰਤ ਕਰਕੇ ਰੱਬ ਦੀ ਹਜ਼ੂਰੀ ਵਿੱਚ ਜਦੋਂ ਰਵਾਂਗੇ, ਫਿਰ ਕੋਈ ਮਾੜਾ ਕੰਮ ਹੋਵੇਗਾ ਹੀ ਨਹੀਂ। ਪਰ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਤ ਤਾਂ ਜਾਏਗੀ ਜੇ ਸਾਡੀ ਸੁਰਤ ਸ਼ਬਦ ਨਾਲ ਜੁੜੇਗੀ। ਜਿਹੜੇ ਮੇਰੇ ਵੀਰ ਭਰਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨ ਲੱਗਣਗੇ, ਉਹਨਾਂ ਦੀ ਸੁਰਤ ਆਪਣੇ ਆਪ ਹੀ ਦਰਗਾਹ ਵਿੱਚ ਜਾਣੀ। ਦਰਗਾਹ ਮਤਲਬ ਦਰਗਾਹ ਸਾਡੇ ਅੰਦਰ ਹੈ, ਦਰਗਾਹ ਕਿਤੇ ਬਾਹਰ ਨਹੀਂ। ਕਿਵੇਂ ਜਾਣੀ ਹੈ ਜੀ? ਰੋਜ਼ ਪੜ੍ਹਦੇ ਹੋ, ਥਾਂ ਮਿਲ ਜਾਣਾ ਦਰਗਾਹ 'ਚ ਕਿਵੇਂ? ਅੰਤਰ ਗੁਰ ਬੋਲਿਆ ਕਰੋ, ਅੰਤਰ ਗੁਰ ਜੇਵਾ ਜਪ, ਨੇਤਰੀ ਸਤਿਗੁਰ, ਸਰਵਣੀ ਸੁਣਨਾ, ਆਹ ਸਾਰਾ ਕੁਝ ਕਰਨਾ ਪੈਣਾ ਜੋ ਦੱਸਿਆ। ਫਿਰ ਸਤਿਗੁਰ ਸੇਤੀ ਰੱਤਿਆਂ, ਮਨ ਇਕਮਿਕ ਹੋ ਗਿਆ, ਫਿਰ ਕੀ ਹੋਏਗਾ ਜੀ? ਦਰਗਾਹ ਪਾਈਏ ਥਾਂ, ਦਰਗਾਹ ਵਿੱਚ ਥਾਂ। ਇਹ ਕਿੱਥੇ ਲਿਖਿਆ? ਮਰ ਕੇ। ਇੱਥੇ ਲਿਖਿਆ ਕਿਤੇ? ਮਰ ਕੇ। ਮੈਂ ਫਿਰ ਬੇਨਤੀ ਕਰਕੇ ਪੁੱਛਦਾ ਜੀ, ਪਰਮਾਤਮਾ ਹਰ ਜਗ੍ਹਾ ਰਹਿੰਦਾ ਕਿ ਕਿਸੇ ਖਾਸ ਥਾਂ ਤੇ ਰਹਿੰਦਾ? ਬੋਲੋ, ਹਰ ਜਗ੍ਹਾ। ਜੇ ਪਰਮਾਤਮਾ ਹਰ ਜਗ੍ਹਾ ਤੇ ਪਰਮਾਤਮਾ ਦੀ ਦਰਗਾਹ ਵੀ ਹਰ ਜਗ੍ਹਾ ਹੀ ਹੋਈ, ਫਿਰ ਹਰ ਥਾਂ ਤੇ ਰੱਬ ਦੀ ਦਰਗਾਹ ਹੈ। ਪਰ ਸੁਰਤ ਕਰਕੇ ਜਾਣਾ ਜੀ, ਜਦੋਂ ਗੁਰਬਾਣੀ ਗਾਓਗੇ ਪਿਆਰ ਨਾਲ, ਅਰਥ ਸਮਝੋਗੇ, ਆਪਣੇ ਆਪ ਦੀ ਸੁਰਤ ਕਰਕੇ ਪਰਮਾਤਮਾ ਦੀ ਦਰਗਾਹ 'ਚ ਜਾਵਾਂਗੇ। ਸੁਰਤ ਕਰਕੇ ਗੁਰਬਾਣੀ ਦੇ ਗਿਆਨ ਨਾਲ ਪਰਮਾਤਮਾ ਦੀ ਦਰਗਾਹ ਮਹਿਸੂਸ ਹੋਏਗੀ। ਬਸ ਜਿਵੇਂ ਜਿਵੇਂ ਗੁਰਬਾਣੀ ਨੂੰ ਪ੍ਰੈਕਟੀਕਲ ਕਰਦੇ ਜਾਵਾਂਗੇ ਜ਼ਿੰਦਗੀ 'ਚ ਆਨੰਦ ਆਉਣਾ ਸ਼ੁਰੂ ਹੋ ਜਾਏਗਾ, ਮਨ ਸ਼ਾਂਤ ਹੋ ਜਾਏਗਾ, ਮਨ ਦੀ ਭਟਕਣਾ ਖਤਮ ਹੋ ਜਾਏਗੀ। ਸੋ ਬੇਨਤੀ ਕਰਾਂਗਾ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੋ, ਚੜ੍ਹਦੀ ਕਲਾ ਵਾਲੇ ਆਪਣੇ ਜੀਵਨ ਬਣਾਓ। ਮੇਰਾ ਖਿਆਲ 2 ਸਾਲ ਪਹਿਲਾਂ ਦੀਵਾਨ ਲੱਗੇ ਸੀ ਕਿ ਜ਼ਿਆਦਾ ਹੋ ਗਿਆ, 2 ਸਾਲ ਹੋ ਗਏ। 2 ਸਾਲ ਬਾਅਦ ਆਪਾਂ 2 ਦਿਨ ਦਾ ਪ੍ਰੋਗਰਾਮ, 2 ਦਿਨ ਹੀ ਉਦੋਂ ਸੀ, 2 ਦਿਨ ਹੀ ਐਤਕੀ ਸੀ। ਸੋ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਜਿਹੜੇ ਮੈਂਬਰ ਹਨ, ਵੀਰ ਜਿਹੜੇ ਵੀ ਇਹ ਕੰਮ ਕਰਦੇ ਆ, ਉਹਨਾਂ ਦਾ ਧੰਨਵਾਦ ਵੀ ਹੈ। ਤੇ ਮੈਨੂੰ ਪਤਾ ਹੈ ਵੀ ਕਈ ਪ੍ਰੋਗਰਾਮ 17-18 ਪ੍ਰੋਗਰਾਮ ਇਸ ਇਲਾਕੇ 'ਚ ਜਥੇ ਦੇ ਵੀ ਹੋਏ ਆ, ਜਥੇ ਦੇ ਪ੍ਰੋਗਰਾਮ ਵੀ ਕਈ ਇਸ ਇਲਾਕੇ 'ਚ ਹੋਏ ਆ। ਹਰ ਮਹੀਨੇ ਜਥਾ ਆਉਂਦਾ ਹੈ, ਰਲ ਮਿਲ ਕੇ ਸਹਿਯੋਗ ਦਿਆ ਕਰੋ। ਜਿੰਨੇ ਪਰਮੇਸ਼ਰ ਦੁਆਰ ਸੇਵਾ ਦਲ ਦੇ ਮੈਂਬਰ ਬਣੇ ਸੀ, ਇੱਕ ਵਾਰੀ ਮੇਰੇ ਨਾਲ ਵੀ ਮੀਟਿੰਗ ਕਰ ਲੈਣ, ਕੋਈ ਪ੍ਰੋਗਰਾਮ ਬਣਾ ਕੇ ਇੱਕ ਵਾਰੀ, ਚਾਹੇ ਪਰਮੇਸ਼ਰ ਦੁਆਰ ਆ ਜਾਓ, ਉੱਥੇ ਬੈਠ ਕੇ ਇੱਕ ਦਿਨ ਵੇਖ ਲਾਂਗਾ ਵੀ ਆਹ ਬੰਦੇ ਨੇ। ਸੋ ਸਾਰਿਆਂ ਦਾ ਪਤਾ ਲੱਗ ਜਾਂਦਾ ਹੈ। ਸੋ ਜਿੰਨੇ ਕੁ ਮੇਰੇ ਵੀਰ ਭਰਾ ਇਲਾਕੇ 'ਚ ਸੇਵਾ ਕਰਦੇ ਹੋ, ਡਟ ਕੇ ਤਕੜੇ ਹੋ ਕੇ ਕਰੋ। ਹਰ ਮਹੀਨੇ ਆਪਾਂ ਜਥਾ ਭੇਜਦੇ ਹਾਂ ਤੇ ਦੀਵਾਨ ਲੱਗਦਾ ਹੈ, ਅਲੱਗ ਅਲੱਗ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ। ਤਕੜੇ ਹੋ ਕੇ ਸਾਰੇ ਨਾਲ ਸਹਿਯੋਗ ਦਿਆ ਕਰੋ, ਤਕੜੇ ਹੋ ਕੇ ਔਰ ਰਲ ਮਿਲ ਕੇ ਸਾਰੇ ਭੈਣ ਭਰਾ ਬਣ ਕੇ ਕਰੀਏ, ਭਰਾ ਭਰਾ ਬਣ ਕੇ ਸਾਰੇ ਆਪਣੀਆਂ ਡਿਊਟੀਆਂ, ਆਪਣੇ ਫਰਜ਼ ਨਿਭਾਈਏ, ਆਪਣਾ ਕੰਮ ਕਰੀਏ, ਸਾਰੇ ਰਲ ਮਿਲ ਕੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਹੋਵੇ, ਗੁਰਬਾਣੀ ਨਾਲ ਜੁੜਿਆ ਜਾਵੇ, ਗੁਰਬਾਣੀ ਦੀ ਗੱਲ ਹੋਵੇ, ਗੁਰਬਾਣੀ ਨਾਲ ਸਾਡਾ ਪਿਆਰ ਪਵੇ, ਗੁਰਬਾਣੀ ਨਾਲ ਕਨੈਕਸ਼ਨ ਬਣੇ ਸਾਡਾ। ਬੱਚਾ ਹੈ ਕੋਈ ਉੱਪਰ ਇੱਧਰ ਨੂੰ ਕਰ ਲੱਗ ਗਏ, ਇੱਧਰ ਲੈ ਆਓ, ਆਹ ਛੋਟਾ ਜਿਹਾ ਬੱਚਾ ਹੈ ਭਾਈ, ਚਿੱਟਾ ਜਿਹਾ ਰੁਮਾਲ ਬੰਨਿਆ ਹੈ, ਕਿੰਨਾ ਪਿਆਰਾ ਬੱਚਾ, ਲੈ ਜਾਓ ਇਹਨੂੰ, ਨਹੀਂ ਤੇ ਅਸੀਂ ਲੈ ਜਾਣਾ ਨਾਲ ਆਪਣਾ। ਹੈ ਬਈ ਆਹ ਬੱਚਾ ਛੋਟਾ ਜਿਹਾ, ਮਾਂ ਪਿਓ ਗਵਾਚ ਗਏ ਆ, ਬੱਚਾ ਸਾਡੇ ਕੋਲ ਹੈ, ਲੈ ਲੈ ਆਹ ਜ਼ਿੰਮੇਵਾਰੀ ਵੇਖ ਲਓ, ਆਹ ਨਿਆ ਆਹ ਜ਼ਿੰਮੇਵਾਰੀ ਤੁਹਾਡੀ ਇੱਥੇ ਤੁਰੀ ਫਿਰਦੀ, ਜਿਨ੍ਹਾਂ ਦਾ ਵੀ ਬੱਚਾ ਪਿਆ ਰਹੇ ਹੋ, ਇੰਨੀ ਬੇਪਰਵਾਹੀ। ਬੱਚਾ ਤੇ ਆਪਾਂ ਤੇ ਫੋਨ ਸਮਝਦੇ ਹਾਂ ਵੀ ਫੋਨ ਸਾਂਭੋ, ਮੋਬਾਈਲ ਸਾਂਭੋ, ਇਹ ਤੇ ਬੱਚੇ ਗਵਾਚੇ ਫਿਰਦੇ ਆ, ਕਿੱਥੇ ਆਏ? ਅੱਛਾ ਇਹਨਾਂ ਦਾ ਨਹੀਂ, ਹੋਰ ਕਿਸੇ ਦਾ ਹੋਣਾ। ਚਲੋ ਕੋਈ ਨਹੀਂ ਬਈ, ਇੱਥੇ ਇੱਥੇ ਰੱਖੋ, ਹੈ ਪਿੰਡ ਬੈਰਸ਼ਾ। ਅੱਛਾ ਚਲੋ ਕੋਈ ਨਹੀਂ, ਇੱਥੇ ਸਾਊਂਡ ਵਾਲੇ ਕੋਲ ਖਿਲਾਰ ਕੇ ਰੱਖੋ, ਜਿਨ੍ਹਾਂ ਦਾ ਹੋਏਗਾ ਲੈ ਜਾਣਗੇ। ਸੋ ਛੋਟਾ ਜਿਹਾ ਬੱਚਾ ਭਾਈ, ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ ਉਹਦੀ, ਜਿਹਦਾ ਵੀ ਬੱਚਾ ਬੈਰਸ਼ਾ ਪਿੰਡ ਤੋਂ ਹੈ ਕੋਈ, ਤੇ ਮਾਂ ਪਿਓ ਜਿੱਥੇ ਵੀ ਹੋਣ ਉਹ ਧਿਆਨ ਰੱਖਣ। ਜਸ਼ਨਪ੍ਰੀਤ ਸਿੰਘ ਪਿੰਡ ਬੈਰਸ਼ਾ, 2 ਸਾਲ ਦੀ ਉਮਰ ਹੈ। ਸੋ ਜਿੱਥੇ ਵੀ ਕਿਤੇ ਬੱਚਾ ਹੈ ਉਹ, ਹਾਂਜੀ ਚਲੋ ਲਓ ਹੁਣ ਧਿਆਨ ਰੱਖਿਓ, ਕੋਈ ਨਹੀਂ ਬਾਅਦ ਵਿੱਚ ਇੱਥੇ ਸਟੇਜ ਦੇ ਕੋਲ ਹੀ ਹੈ, ਲੈ ਜਿਓ ਆ ਕੇ। ਸੋ ਆਓ ਹੁਣ ਇੱਧਰ ਧਿਆਨ ਕਰ ਲਓ ਪਿਆਰਿਓ, ਇੱਧਰ ਧਿਆਨ ਕਰ ਲਓ, ਇਕਾਗਰ ਚਿੱਤ ਰੱਖਿਓ, ਮਨ ਜੋੜ ਕੇ ਰੱਖਿਓ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਜਿਹੜੇ ਜਿਹੜੇ ਵੀਰਾਂ ਦੇ ਨਾਲ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਰਲ ਮਿਲ ਕੇ ਇਹ ਪ੍ਰਬੰਧ ਵਿੱਚ ਹਾਜ਼ਰੀ ਭਰੀ ਹੈ। ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਇਕਾਗਰਤਾ ਬਣਾ ਕੇ ਰੱਖੋ। ਹੁਣ ਆਪਾਂ ਆਨੰਦ ਸਾਹਿਬ ਵਿੱਚ ਬੋਲਣਾ ਹੈ, ਫਿਰ ਅਰਦਾਸ ਵਿੱਚ ਜੁੜਨਾ ਹੈ, ਫਿਰ ਹੁਕਮਨਾਮੇ ਸੁਣਨੇ ਨੇ, ਗੁਰੂ ਜੀ ਨਿੱਜ ਅਸਥਾਨਾਂ ਵੱਲ ਜਾਣਗੇ, ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਸਾਰੀ ਸੰਗਤ ਨੂੰ ਬੇਨਤੀ ਹੈ ਜੀ ਗੁਰੂ ਜੀ ਜਾਣਗੇ ਫਿਰ ਆਪਾਂ, ਇੱਧਰ ਧਿਆਨ ਰੱਖੋ, ਹਿਲ ਜੁਲ ਨਾ ਕਰੋ, ਇੱਧਰ ਧਿਆਨ ਹੈ, ਇੱਧਰ ਹਾਜ਼ਰ ਰਹੋ ਮਾੜਾ ਜਿਹਾ। ਸੋ ਕੱਲ੍ਹ ਨੂੰ ਜੋ ਕਿ ਖਾਸੀ ਕਲਾਂ ਪਿੰਡ ਵਿੱਚ ਪਿਛਲੇ ਸਾਲ ਜੋ 17 ਤਰੀਕ ਨੂੰ 17 ਮਈ ਨੂੰ ਕੱਲ੍ਹ ਵਾਲੇ ਦਿਨ ਜਥੇ ਦੇ ਉੱਤੇ ਅਟੈਕ ਹੋਇਆ ਸੀ ਤੇ ਕੱਲ੍ਹ ਵਾਲੇ ਦਿਨ ਸਾਡੇ ਸਾਥੀ ਭਾਈ ਭੁਪਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ, ਉਹ ਮਾਰਨ ਤੇ ਸਾਨੂੰ ਹੀ ਆਏ ਸੀ, ਮੈਨੂੰ ਹੀ ਮਾਰਨ ਆਏ ਸੀ, ਛਬੀਲ ਲਾ ਕੇ ਉਹਨਾਂ ਨੇ ਛਬੀਲ ਦੀ ਆੜ ਵਿੱਚ ਕਾਤਲਾਨਾ ਹਮਲਾ ਕੀਤਾ ਸੀ, ਗੱਡੀਆਂ ਭੰਨੀਆਂ, ਗੱਡੀਆਂ ਤੋੜੀਆਂ, 40-50 ਬੰਦਿਆਂ ਨੇ ਹਮਲਾ ਕਰਕੇ ਸੋ ਸਾਡੇ ਵੀਰ ਨੂੰ ਸ਼ਹੀਦ ਕੀਤਾ। ਮੇਰੇ ਖਿਆਲ 200-250 ਗੋਲੀ ਚਲਾਈ ਉਹਨਾਂ ਨੇ ਗੱਡੀਆਂ ਦੇ ਉੱਤੇ, ਮਾਲਕ ਨੇ ਮਿਹਰ ਕਰਕੇ ਹੱਥ ਦੇ ਕੇ ਬਚਾ ਕੇ ਰੱਖਿਆ। ਸੋ ਕੱਲ੍ਹ ਨੂੰ 17 ਮਈ ਨੂੰ ਖਾਸੀ ਕਲਾਂ ਪਿੰਡ ਦੇ ਵਿੱਚ ਭਾਈ ਭੁਪਿੰਦਰ ਸਿੰਘ ਜੀ ਨੂੰ ਯਾਦ ਕਰਦਿਆਂ ਅਨਾਜ ਮੰਡੀ ਖਾਸੀ ਕਲਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ, ਜਿਹੜੇ ਲਾਈਵ ਟੈਲੀਕਾਸਟ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਹੈ, ਲੁਧਿਆਣੇ ਏਰੀਏ ਦੇ ਜਿਹੜੀ ਸੰਗਤ ਹੈ ਉਹ ਜ਼ਰੂਰ ਖਾਸੀ ਕਲਾਂ ਪਿੰਡ ਵਿੱਚ ਕੱਲ੍ਹ ਦੇ ਦੀਵਾਨ ਵਿੱਚ ਹਾਜ਼ਰੀ ਭਰੋ। ਰਾਤ ਦਾ 8 ਤੋਂ ਲੈ ਕੇ 11 ਵਜੇ ਤੱਕ ਦੀਵਾਨ ਸਜੇਗਾ। ਜਿਹੜੇ ਨਹੀਂ ਜਾ ਸਕਦੇ ਭਾਈ ਫੇਸਬੁੱਕ ਪਰਮੇਸ਼ੁਰ ਦੁਆਰ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਮਿਸ਼ਨ ਫੇਸਬੁੱਕ ਦੇ ਉੱਤੇ sahib.tv ਨੈਟ ਦੇ ਉੱਤੇ ਟੀਵੀ ਉਹਦੇ ਉੱਤੇ ਪ੍ਰੋਗਰਾਮ ਘਰਾਂ 'ਚ ਵੇਖ ਸਕਦੇ ਹੋ, ਫੇਸਬੁੱਕ ਤੇ ਵੀ ਵੇਖ ਸਕਦੇ ਹੋ। ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਬਈ ਜਿਨ੍ਹਾਂ ਨੇ ਪ੍ਰੋਗਰਾਮ ਕੱਲ ਹਾਜ਼ਰ ਹੋ ਸਕਦੇ ਹੈ ਉਹ ਹਾਜ਼ਰੀ ਭਰਨ, ਤੇ ਜਿਹੜੇ ਨਹੀਂ ਹਾਜ਼ਰੀ ਭਰ ਸਕਦੇ ਉਹ ਭਾਈ ਕੱਲ ਦਾ ਦੀਵਾਨ ਹੈ ਜਿਹੜਾ ਉਹ ਘਰਾਂ ਦੇ ਵਿੱਚ ਪ੍ਰੋਗਰਾਮ ਲਾਈਵ ਟੈਲੀਕਾਸਟ ਤੁਸੀਂ ਵੇਖਿਓ। ਸੋ ਨੈੱਟ ਸਾਰੇ ਜਗ੍ਹਾ ਇੰਟਰਨੈੱਟ ਦਾ ਸਿਸਟਮ ਹੈ। ਸੋ ਤਕੜੇ ਹੋ ਕੇ ਗੁਰਮਤਿ ਦਾ ਪ੍ਰਚਾਰ ਕਰੀਏ। ਇੱਕ ਸਾਲ ਹੋ ਗਿਆ ਜੀ ਅਟੈਕ ਹੋਏ ਨੂੰ, ਪਰ ਮੇਰੀ ਸੁਰ ਉਦੋਂ ਖੁੰਡੀ ਨਹੀਂ ਹੋਈ। ਮੈਂ ਆਪਣੀ ਸੁਰ ਪ੍ਰਚਾਰ ਦੀ ਤਿੱਖੀ ਕੀਤੀ ਹੈ, ਹਰ ਰੋਜ਼ ਗੁਰਮਤਿ ਦੀ ਸਹੀ ਗੱਲ ਸਮਝਦਾ ਤੇ ਸਟੇਜ ਤੇ ਕਹਿਣ ਦੀ ਕੋਸ਼ਿਸ਼ ਕਰਦਾ। ਉਹਨਾਂ ਨੇ ਯਤਨ ਇਹ ਕੀਤਾ ਸੀ ਵੀ ਡਰ ਜਾਣਗੇ, ਘਬਰਾ ਜਾਣਗੇ, ਆਪਣੇ ਆਪ ਹੀ ਚੁੱਪ ਕਰ ਜਾਣਗੇ, ਪਰ ਚੁੱਪ ਕਿਉਂ ਹੋਣਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਚੁੱਪ ਕਰਨਾ ਨਹੀਂ ਸਿਖਾਇਆ, ਲਿਖਣ ਵਾਲੇ ਸਾਡੇ ਗੁਰੂ ਅਰਜਨ ਦੇਵ ਜੀ ਚੁੱਪ ਨਹੀਂ ਹੋਏ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੀਸ ਲਵਾਤਾ ਚੁੱਪ ਨਹੀਂ ਹੋਏ, ਭਗਤ ਕਬੀਰ ਸਾਹਿਬ ਵਰਗਿਆਂ ਨੂੰ ਪਾਣੀ 'ਚ ਡੋਬਣ ਦੀ ਕੋਸ਼ਿਸ਼ ਕੀਤੀ ਚੁੱਪ ਨਹੀਂ ਹੋਏ, ਅਸੀਂ ਬਾਣੀ ਪੜ੍ਹਨ ਵਾਲੇ ਕਿਵੇਂ ਚੁੱਪ ਕਰ ਜਾਈਏ? ਸੋ ਤਕੜੇ ਹੋ ਕੇ
ਸ੍ਰੀ ਅਕਾਲ।
ਸੋ ਤਕੜੇ ਹੋ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ ਤੇ ਕਰਦੇ ਰਹਿਣਾ, ਜਿੰਨਾ ਚਿਰ ਸਰੀਰ ਵਿੱਚ ਸਾਹ ਨੇ ਆਪਾਂ ਰਲ ਮਿਲ ਕੇ ਗੁਰਬਾਣੀ ਦਾ ਪ੍ਰਚਾਰ ਕਰੀਏ। ਸਾਰੇ ਭੈਣ ਭਰਾ ਨਾਲ ਸਾਥ ਦਿਓ। ਸੋ ਕੋਈ ਵੀ ਗੱਲ ਗੁਰਮਤਿ ਤੋਂ ਗੁਰਬਾਣੀ ਤੋਂ ਬਾਹਰ ਦੀ ਕਹੀ ਹੈ ਕਿਰਪਾ ਕਰਕੇ ਮਾਫੀ ਬਖਸ਼ਣੀ। ਸੋ ਜੋ ਗੁਰੂ ਸਾਹਿਬ ਜੀ ਦੇ ਬਚਨ ਨੇ ਆਪਣੇ ਹਿਰਦੇ ਵਿੱਚ ਵਸਾਓ। ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ, ਸਾਰਿਆਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਸੇਵਾਦਾਰਾਂ ਨੇ ਸੇਵਾ ਕੀਤੀ ਹੈ, ਡਟ ਕੇ ਮਿਹਨਤ ਕੀਤੀ ਹੈ, ਸਾਰੇ ਸੇਵਾਦਾਰਾਂ ਦਾ ਧੰਨਵਾਦ, ਸੰਗਤ ਨੂੰ ਲਿਆਉਣ ਵਾਲਿਆਂ ਦਾ, ਛੱਡ ਕੇ ਆਉਣ ਵਾਲਿਆਂ ਦਾ, ਵਹੀਕਲਾਂ ਤੇ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਸੇਵਾ ਕੀਤੀ, ਅੰਮ੍ਰਿਤ ਛਕਣ ਵਾਲਿਆਂ ਦਾ, ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਦਾ ਧੰਨਵਾਦ, ਤੇ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਰਲ ਮਿਲ ਕੇ ਬੈਠਣ ਦਾ ਸੁਭਾਗ ਬਖਸ਼ਿਆ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਹੁਣ ਵਾਂਝੀ ਨਾ ਰਵੇ। ਗੁਰੂ ਜੀ ਜਾਣਗੇ ਭਾਈ ਫੇਰ ਚੱਲਾਂਗੇ, ਪਹਿਲਾਂ ਨਹੀਂ ਜਾਣਾ। ਪੰਜ ਮਿੰਟ ਬਖਸ਼ੋ ਹੋਰ, ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਪ੍ਰਸ਼ਾਦਾ ਛੱਕ ਕੇ ਜਾਇਓ, ਬਾਕੀ ਜਦੋਂ ਮੱਥਾ ਟੇਕਣਾ ਫੋਨ ਆਪਣੇ ਧਿਆਨ 'ਚ ਰੱਖਿਓ। ਬਹੁਤ ਵਿੱਚ ਵਿਗੜੇ ਬੰਦੇ ਆ ਜਾਂਦੇ ਆ, ਉਹਨਾਂ ਨੇ ਫੋਨ ਕੱਢ ਲੈਣੇ ਨੇ, ਪਤਾ ਹੀ ਨਹੀਂ ਲੱਗਣਾ। ਗਹਿਣੇ ਉਹਨਾਂ ਕੋਲ ਤੇਜ਼ਾਬ ਵਾਲੀ ਸਲਾਈ ਹੁੰਦੀ ਹੈ, ਕਦੋਂ ਗਹਿਣਾ ਕੱਟ ਲੈਣਾ ਪਤਾ ਹੀ ਨਹੀਂ ਲੱਗਣਾ। ਭੈਣਾਂ ਵੀ ਖਿਆਲ ਰੱਖੋ ਜੀ, ਜਦੋਂ ਵੀ ਤੁਸੀਂ ਜਾਣਾ ਗਹਿਣੇ ਸੰਭਾਲ ਕੇ ਰੱਖਿਓ, ਫੋਨ ਪਰਸ ਆਪਣੇ ਬੱਚੇ ਵੀ ਸਾਂਭ ਕੇ ਰੱਖਿਓ। ਬਈ ਇਕੱਠ ਜ਼ਿਆਦਾ ਹੋਣ ਕਰਕੇ ਕਈ ਵਾਰੀ ਬੱਚੇ ਵੀ ਗੁੰਮ ਹੋ ਜਾਂਦੇ ਆ, ਬੱਚਿਆਂ ਨੂੰ ਵੀ ਆਪਣਿਆਂ ਨੂੰ ਖਿਆਲ 'ਚ ਰੱਖਿਓ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਦੋਵੇਂ ਦਿਨ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ। ਸਾਰੇ ਵੀਰ ਰਲ ਕੇ ਇਕੱਠੇ ਹੋ ਕੇ ਤਕੜੇ ਹੋ ਕੇ ਇਲਾਕੇ ਵਿੱਚ ਪ੍ਰਚਾਰ ਕਰੋ, ਗੁਰਬਾਣੀ ਦਾ ਚਾਨਣ ਘਰ ਘਰ ਪਹੁੰਚਣਾ ਚਾਹੀਦਾ। ਰਾਮ ਕਲੀ ਮਹੱਲਾ ਤੀਜਾ, ਨਾਮ ਦੇ ਗੁਰੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਪਰਿਵਾਰ ਭਰੀਆ ਸ਼ਬਦ ਗਾਵਣ ਆਈਆਂ, ਹਰੀ ਕੇਰਾ ਕੰਜ ਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਤੂੰ ਮਨ ਮੇਰੇ ਤੂੰ ਸਭ ਸਾਰਨਾ, ਕੀ ਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭ ਨਾ ਗੱਲਾਂ ਸਮਰੱਥ ਸਵਾਮੀ ਸੋਚ ਮਨ ਹੋਣ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬ ਕਿਆ ਨਹੀਂ ਕਰਦੇ, ਸਾਚਾ ਤੇਰਾ ਸਭ ਕੁਛ ਹੈ ਦਿਸਦੇ ਹੈ ਸੋ ਪਾਵੇ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਰਾਮ ਜਿਨ ਕੈ ਮਨ ਵਸਿਆ ਵਾਜੇ ਸਭ ਗਾਏ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ, ਰਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪੁੱਤਾਂ ਸਭ ਗਵਾਜੇ, ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਕੀਤਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰ ਨੂੰ ਜਿਸ ਦੀ ਆਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਸ਼ਬਦ ਤਰਹੋ ਪਿਆਰੋ ਸਾਚਾ, ਰਾਮ ਮੇਰਾ ਆਧਾਰੋ ਵਾਜੇ ਪੰਥ ਸਭ ਦਰਸ ਵਾਜੇ, ਸੁਭਾਗੇ ਸ਼ਬਦ ਵਾਜੇ ਕਾਜ ਕਰਨਧਾਰੀਆ, ਪੰਥ ਦੂਰ ਦੁਰਵਾਸ ਕੀਤੇ ਬਾਲ ਪੰਥ ਨਵਾਰਿਆ,
ਧਰਮ ਪਾਇਆ ਤੁਧ ਜਿਨ ਸੋ ਸੇ ਨਾਮ ਹਰ ਕੈ ਲਾਜੀ
ਨਾਨਕ ਤੈ ਸੁਖ ਹੋਆ ਕਰਿਆ ਹਰਵਾਜੀ
ਅਨੰਤ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਜਪ ਪਾਇਆ ਉਪਰੇ ਸਗਲ ਵੇ ਸੂਰੇ
ਦੁਖ ਰੋਗ ਸੰਤਾਪ ਛੋੜੀ ਸੱਚੀ ਪਾ
ਸੰਤ ਸਾਧਨ ਕਹੇ ਸਰ ਸੇ ਪੂਰੇ ਗੁਰ ਤੇ ਜਾਣ
ਗੱਜ ਕੇ ਪੜੋ ਪਿਆਰਿਓ ਮੈਂ ਕੱਲ ਤੇ ਅੱਜ ਇੱਕ ਵੀ ਧਾਰਨਾ ਨਹੀਂ ਪੜੀ ਮੈਨੂੰ ਦੱਸਦੇ ਸੀ ਕਹਿੰਦੇ ਕਈ ਕਹਿੰਦੇ ਆ ਜੀ ਕੱਚੀ ਬਾਣੀ ਪੜ੍ਹਦੇ ਕੱਚੀ ਬਾਣੀ ਮੈਂ ਦੋਵੇਂ ਦਿਨ ਗੁਰਬਾਣੀ ਤੋਂ ਬਿਨਾਂ ਹੋਰ ਨਹੀਂ ਪੜ੍ਹਿਆ ਕੁਛ ਧਾਰਨਾ ਜਿਹੜੀ ਹੈ ਨਾ ਉਹ ਸੁਣੋ ਇੱਕ ਮਿੰਟ ਲਈ ਕਲੀਅਰ ਕਰਾਂ ਕੱਚੀ ਬਾਣੀ ਹੁੰਦੀ ਹੈ ਕੱਚੀਆਂ ਗੱਲਾਂ ਭਰਮ ਭੁੱਲੇ ਨਰ ਕਰਤ ਕਚਰਾਇਣ ਕੱਚੀ ਬਾਣੀ ਹੈ ਕੱਚੀਆਂ ਗੱਲਾਂ ਜੇ ਸੱਚ ਨਹੀਂ ਤੇ ਕਥਾ ਵੀ ਕੱਚੀ ਹੈ ਜੇ ਸੱਚ ਨਹੀਂ ਤੇ ਢਾਡੀ ਵਾਰ ਗਾ ਰਿਹਾ ਕਿਸੇ ਬਾਬੇ ਦੀ ਗੁਣ ਗਾਈ ਜਾਂਦਾ ਉਹਦੀ ਵਾਰ ਵੀ ਕੱਚੀ ਹੈ ਕਵੀਸ਼ਰ ਨੂੰ ਸੱਦ ਲਓ ਕਵਿਤਾ ਗਾਉਂਦਾ ਪਰ ਕਵਿਤਾ ਹੋਰ ਹੀ ਬਣਾ ਬਣਾ ਗਾਈ ਜਾਂਦਾ ਉਹਦੀਆਂ ਕਵਿਤਾ ਵੀ ਕੱਚੀਆਂ ਹੈ ਧਾਰਨਾ ਗੁਰਬਾਣੀ ਨੂੰ ਐਕਸਪਲੇਨ ਨਾ ਕਰਨ ਫਿਰ ਧਾਰਨਾ ਕੱਚੀ ਧਾਰਨਾ ਕਥਾ ਦਾ ਹੀ ਰੂਪ ਹੈ ਸਮਝਣ ਤੇ ਸਮਝਾਉਣ ਦਾ ਤਰੀਕਾ ਹੈ ਐਕਸਪਲੇਨ ਕਰਨ ਦਾ ਤਰੀਕਾ ਹੈ ਪਰ ਮੈਂ ਦੋਵੇਂ ਦਿਨ ਧਾਰਨਾ ਨਹੀਂ ਪੜ੍ਹੀਆਂ ਮੈਂ ਕਿਹਾ ਸ਼ਿਕਾਇਤ ਸ਼ਾਇਦ ਵਿੱਚ ਕੋਈ ਇਦਾਂ ਦਾ ਬੈਠਾ ਹੋਵੇ ਜਿਹੜਾ ਕਵੇ ਜੀ ਕੱਚੀ ਬਾਣੀ ਪੜ੍ਹਦੇ ਆ ਕਾਹਦੇ ਲਈ ਮੌਕਾ ਦੇਣਾ ਪਿਆਰਿਓ ਏਦਾਂ ਵੀ ਤੇ ਪ੍ਰੋਗਰਾਮ ਹੋ ਹੀ ਜਾਂਦਾ ਜਿੱਥੇ ਗੁਰਬਾਣੀ ਸਮਝਣ ਵਾਲੇ ਹੈ ਸੁਣਨ ਵਾਲੇ ਹੈ ਸਾਨੂੰ ਉੱਥੇ ਲੋੜ ਹੀ ਨਹੀਂ ਧਾਰਨਾ ਪੜ੍ਹਨ ਦੀ ਉਹ ਤੇ ਐਕਸਪਲੇਨ ਕਰਨ ਵਾਸਤੇ ਹੁੰਦਾ ਜਿਹੜੇ ਨਹੀਂ ਸਮਝ ਸਕਦੇ ਜੇ ਸਮਝ ਸਕਦੇ ਹੋ ਗੁਰਬਾਣੀ ਮੈਂ ਤੇ ਵਾਅਦਾ ਕਰਦਾ ਗੁਰਬਾਣੀ ਸਾਰੇ ਸਮਝਣ ਲੱਗ ਜਾਣ ਸਾਨੂੰ ਧਾਰਨਾ ਪੜ੍ਹਨ ਦੀ ਲੋੜ ਹੀ ਨਾ ਪਵੇ ਲੋੜ ਹੀ ਨਾ ਪਵੇ ਧਾਰਨਾ ਪੜ੍ਹਨ ਧਾਰਨਾ ਤੇ ਇਤਿਹਾਸ ਨੂੰ ਗਾਉਣਾ ਹੈ ਧਾਰਨਾ ਤੇ ਗੁਰਬਾਣੀ ਨੂੰ ਅਰਥ ਨੂੰ ਐਕਸਪਲੇਨ ਕਰਨਾ ਸੌਖੇ ਢੰਗ ਨਾਲ ਅਰਥ ਸਮਝ ਆ ਜਾਵੇ ਇਤਿਹਾਸ ਨੂੰ ਗਾਉਣਾ ਤੇ ਗੁਰਬਾਣੀ ਦੀ ਵਿਆਖਿਆ ਕਰਨੀ ਇਹ ਧਾਰਨਾ ਤਾਂ ਪੜ੍ਹਦੇ ਆ ਕਦੀ ਕਦੀ ਲਵਾਓ ਆਨੰਦ ਸਾਹਿਬ ਚ ਗੱਜ ਕੇ
ਆਨੰਦ ਸੁਣੋ ਵੱਡ ਭਾਗੀ ਹੋ ਸਗਲ ਪ੍ਰਗੋੜ ਪੂਰੇ
ਮਾਤਾ ਪਾਇਆ ਉਤਰੇ ਸਗਲ ਦੇ ਸੂਰੇ
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਧਨ ਭਏ ਸਰਸੇ ਪੂਰੇ ਗੁਰਤੇ ਜਾਣੀ
ਗੁਰਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਭੂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਹੱਥ ਬੋਲੋ
ਗੁਰਸ ਰਾਖੇ ਤਾਈ ਤਾਇਆ ਖੇਲਣ ਸਭ ਜਗਤ
ਡਗਿਆਈਆਂ ਬੁਰਿਆਈਆਂ
ਹੱਥ ਧਰਤ ਹਦੂਰ
ਆਇਆ
ਆਵੇ ਸਤਿ ਸਤਿ ਕਾਲ ਆਨੰਦ ਦੇ ਮੁਖ ਉੱਤੇ ਕੇਤੀ
तवे चलायो बस पढ़ो सब सिखन को
गुरु ग्रंथ जी मान्यो प्रगट गुरां की दे ਹੁਣ ਨਾ ਮੜੀਆਂ ਤੇ ਮੱਥੇ ਟੇਕਿਓ ਗੁਰੂ ਮੰਨਿਓ ਗ੍ਰੰਥ ਕਬਰਾਂ ਤੇ ਨਹੀਂ ਮੜੀਆਂ ਤੇ ਨਹੀਂ ਕਿਸੇ ਜਗ੍ਹਾ ਤੇ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਜਗ੍ਹਾ ਤੇ ਨਹੀਂ ਆ ਗਿਆ ਭਈ ਅਕਾਲ ਕੀ ਆ ਗਿਆ ਭਈ ਅਕਾਲ ਕੀ ਅਬੈ ਚਲਾਓ ਪੰਡਤ ਸੇ ਖੁਦ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ग्रंथ जी मान्यो प्रगट गुरां की दे
जो प्रभु को मिल गोत है खुद शब्द फैले
राज करेगा खालसा बाकी रह न कोई पढ़ो बार होए सब मिलेंगे वाहिगुरु नाम जहाज
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਸੋ ਕਹੋ ਤਨ ਗੁਰ ਸੇਵੀਏ ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਨਾ ਮੈਂ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਈ ਆਪਣਾ ਗੁਰੂ ਤੇ ਮਿਲ ਕੁਸਲ ਸੇਤੀ ਕਰ ਆਏ ਨਾ ਮੈਂ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਈ ਸੰਤ ਹੋ ਹਰ ਹਰ ਹਰਿਆਰਾ ਦੋ ਹਰਿਆਰਾਦ ਸਭੋ ਕੇ ਛੁਪਾਈਏ ਕਾਰਜ ਸਗਲੇ ਸਾਧੋ ਹੋ ਰਹਾ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤੇ ਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤੇ ਆਇਆ ਤਿੰਨ ਸਰਬ ਸੁਖਾ ਫਲ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।